स्टेट ऑफ द आर्ट गेस्ट रूम्स और एक्सपर्ट शेफ्स का अनफॉरगेटेबल एक्सपीरियंस बनाए आपके हर लम्हे को हमेशा यादगार। वुडबाइन बैंक्वेट हॉल, 30 Vice Regent Boulevard, टोरंटो। बुकिंग और रिजर्वेशन के लिए अभी कॉल करें 416-743-0003।
ਸਿਕਿਉਰ ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ। 11 ਸਾਲਾਂ ਦੇ ਤਜਰਬੇਕਾਰ ਮੌਰਗੇਜ ਅਲਾਈਅੰਸ ਦੇ ਬ੍ਰੋਕਰ ਕੈਨੀ ਤਾਲੀਵਾਲ। ਲਾਇਸੈਂਸ ਨੰਬਰ 10530। ਕਾਲ 9058122800, 905-812-2800 ਔਰ ਵਿਜ਼ਿਟ mortgagebuddies.ca। ਕੈਨੀ
ਤਾਲੀਵਾਲ ਉਹ ਛਾਏ ਪਹਿਨੇ ਕੈਨੀ ਤਾਲੀਵਾਲ।
ਓਏ ਬਲਕਾਰ ਸਿਆਂ ਕੀ ਦੱਸਾਂ ਯਾਰ, ਆ ਬੱਚੇ ਥਕਾਵਟ ਤੇ ਦਰਦਾਂ ਨੂੰ ਰੋਕਣ ਲਈ ਸ਼ਰਾਬ ਦਾ ਬਹਾਨਾ ਲਾਈ ਜਾਂਦੇ ਆ। ਆ ਘਰ ਵਾਲੀ ਗੋਡੇ ਤੇ ਗਿੱਟਿਆਂ ਨੂੰ ਫੜ ਕੇ ਹਾਏ ਹਾਏ ਕਰੀ ਜਾਂਦੀ ਆ। ਓਏ ਮੇਰੀ ਆਪਣੀ ਕਮਰ ਤੇ ਧੌਣ ਦੇ ਕੜਲ ਪਏ ਆ। ਕਮਾਈ ਇੰਨੀ ਕੁ ਆ ਕਿ ਖਾਈਏ ਜਾਂ ਦਵਾਈਆਂ ਤੇ ਲਾਈਏ।
ਭਲਾ ਹੋਵੇ ਕਾਲ ਫਿਜ਼ੀਓਥੈਰੇਪੀ ਵਾਲਿਆਂ ਦਾ, ਜਿਨ੍ਹਾਂ ਦੀ ਤਜਰਬੇਕਾਰ ਟੀਮ ਦੇ ਹੱਥਾਂ ਵਿੱਚ ਇਹੋ ਜਿਹਾ ਜਾਦੂ ਹੈ। ਇੱਕ ਵਾਰੀ ਜੀ ਬੰਦਾ ਘੋੜੇ ਵਾਂਗੂ ਕਰ ਦਿੰਦੇ ਆ। ਬਜ਼ੁਰਗਾਂ ਤੇ ਸੈਲਫ ਇੰਪਲਾਈਡ ਨੂੰ ਤਾਂ ਸਪੈਸ਼ਲ ਡਿਸਕਾਊਂਟ ਦਿੰਦੇ ਆ, ਤੇ ਇੰਪਲਾਈਡ ਦਾ ਤਾਂ ਸਿੱਧਾ ਇੰਸ਼ੋਰੈਂਸ ਤੋਂ ਹੀ ਲੈ ਲੈਂਦੇ ਆ।
ਅੱਜ ਹੀ ਪਹੁੰਚੋ ਅਕਾਲ ਫਿਜ਼ੀਓਥੈਰੇਪੀ, ਰੀਗਨ ਗੁਰੂ ਘਰ ਦੇ ਨੇੜੇ, 527 ਬੈਂਕਕ ਡਰਾਈਵ, ਯੂਨਿਟ 104, ਬ੍ਰੈਂਪਟਨ, ਮੈਕਲਗਨ ਅਤੇ ਮੇਫੀਲਡ ਦੇ ਇੰਟਰਸੈਕਸ਼ਨ ਦੇ ਨੇੜੇ। ਅੱਜ ਹੀ ਕਾਲ ਕਰੋ 905-495-4445, 905-495-4445, 905-495-4445 ਔਰ ਵਿਜ਼ਿਟ www.akalphysio.com।
ਲਾਇਰ ਇੱਕ ਐਸਾ ਪ੍ਰੋਫੈਸ਼ਨ ਜਿਹੜਾ ਸਿਰਫ ਤੁਹਾਡੇ ਮਸਲੇ ਹੀ ਹੱਲ ਨਹੀਂ ਕਰਦਾ, ਬਲਕਿ ਇਹ ਨਾਮ ਹੈ ਵਿਸ਼ਵਾਸ ਦਾ, ਭਰੋਸੇ ਦਾ।
ਤੇ ਇਹਨਾਂ ਸਭ ਗੱਲਾਂ ਤੇ ਖਰੇ ਉਤਰਦੀ ਹੈ ਮਿਨਹਾਸ ਲਾਇਰਸ ਦੀ ਟੀਮ।
ਚਾਹੇ ਹੋਵੇ ਡਾਈਵੋਰਸ ਜਾਂ ਸੈਪਰੇਸ਼ਨ, ਲਿਟੀਗੇਸ਼ਨ ਜਾਂ ਇਮੀਗ੍ਰੇਸ਼ਨ, ਰੀਅਲ ਅਸਟੇਟ ਜਾਂ ਕ੍ਰਿਮੀਨਲ ਕੇਸਿਸ ਜਾਂ ਫਿਰ ਪਰਸਨਲ ਇੰਜਰੀ,
ਸਹੀ ਅਤੇ ਸਟੀਕ ਸਲਾਹ ਲਈ ਅੱਜ ਹੀ ਮਿਨਹਾਸ ਲਾਇਰਸ ਨੂੰ ਕਾਲ ਕਰੋ 905-671-9944, 905-671-9244।
ਬਦੌਲਤ ਹੀ ਸਾਨੂੰ ਇੰਨੀ ਵਧੀਆ ਡੀਲ ਚ ਇੰਨਾ ਸੋਹਣਾ ਘਰ ਮਿਲਿਆ। ਜੀ ਹਾਂ, ਜੇਕਰ ਤੁਸੀਂ ਵੀ ਘਰ ਖਰੀਦਣਾ ਜਾਂ ਵੇਚਣਾ ਹੋਵੇ ਜਾਂ ਕੋਈ ਬਿਜ਼ਨਸ, ਇੰਨਾ ਤੋਂ ਜ਼ਿਆਦਾ ਇਮਾਨਦਾਰ ਤੇ ਨੇਕ ਸਲਾਹ ਵਾਲਾ ਤੁਹਾਨੂੰ ਹੋਰ ਕੋਈ ਨਹੀਂ ਮਿਲ ਸਕਦਾ।
ਹੁਣੇ ਕਾਲ ਕਰੋ ਹਰਮੇਲ ਸਿੱਧੂ ਨੂੰ 647-401-6665।
ਬੜੀ ਭੈੜੀ ਜੀ ਸਮੈਲ ਆਉਂਦੀ ਯਾਰ, ਜਿੱਦਾਂ ਕਿਤੇ ਚੂਹਾ ਮਰਿਆ ਹੁੰਦਾ।
ਉਹ ਨਹੀਂ ਯਾਰ, ਚੂਹਾ ਨਹੀਂ ਮਰਿਆ, ਅਸਲ 'ਚ ਕਾਰਪਟ ਬਦਲਣ ਵਾਲੀ ਆ। ਕਈ ਸਟੋਰਾਂ ਤੇ ਗਿਆ, ਰੇਟ ਹੀ ਬੜਾ ਦੱਸਦੇ ਆ।
ਤਦ ਫਿਰ ਤੂੰ ਸਕਾਰਬਰੋ ਸਥਿਤ ਬੈਸਟ ਡੀਲ ਫਲੋਰਿੰਗ ਤੇ ਨਹੀਂ ਗਿਆ ਹੋਣਾ। ਪੂਰੇ GTA ਵਿੱਚ ਇਹਨਾਂ ਤੋਂ ਸਸਤਾ ਕੋਈ ਨਹੀਂ। ਕਾਰਪਟ, ਲੈਮੀਨੇਟ ਫਲੋਰ, ਸਰਾਮਿਕ ਟਾਇਲਸ, ਏਰੀਆ ਰਗਜ਼, ਹਾਰਡਵੁੱਡ ਫਲੋਰ ਖੁਦ ਇੰਸਟਾਲ ਕਰਕੇ ਜਾਂਦੇ ਆ। ਸਭ ਦੀ ਪ੍ਰਾਈਸ ਨੂੰ ਬੀਟ ਕਰਨ ਦਾ ਦਾਅਵਾ ਕਰਦੇ ਆ। 130 ਡਾਇਨਾਮਿਕ ਡਰਾਈਵ ਯੂਨਿਟ ਨੰਬਰ 21 ਦੇ ਵਿੱਚ। ਹੁਣੇ ਫੋਨ ਕਰ ਲਾ 416-292-6248।
ਬੜਾ ਹੀ ਮੁਸ਼ਕਿਲ ਯਾਰ।
ਆਪਣੀਆਂ ਕਾਰਾਂ ਵੈਨਾਂ ਟਰੱਕਾਂ ਡੰਪ ਟਰੱਕ ਟਰੈਕਟਰ ਟ੍ਰੇਲਰਾਂ ਦੇ ਨਵੇਂ ਜਾਂ ਫਿਰ ਪੁਰਾਣੇ ਟਾਇਰ ਪਵਾਉਣਾ ਚਾਹੁੰਦੇ ਹੋ ਤਾਂ HK ਟਾਇਰ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। 6191 ਅਟਲਾਂਟਿਕ ਡਰਾਈਵ ਤੇ ਪਹੁੰਚ ਸਕਦੇ ਹੋ ਜਾਂ ਫਿਰ ਇਹਨਾਂ ਦੀ ਲੰਡਨ ਵਾਲੀ ਲੋਕੇਸ਼ਨ ਤੋਂ ਵੀ ਸਰਵਿਸ ਲੈ ਸਕਦੇ ਹੋ। ਲੰਡਨ ਵਾਲੀ ਲੋਕੇਸ਼ਨ ਤੇ ਗੇਲਾ ਟੂਰ ਹੋਰ ਨਾਲ ਸੰਪਰਕ ਕਰੋ 647-42-82 ਤੇ ਅਟਲਾਂਟਿਕ ਡਰਾਈਵ ਵਾਲੀ ਲੋਕੇਸ਼ਨ ਤੇ ਬੂਟਾ ਸਿੰਘ ਚਾਹਲ ਹੋਰਾਂ ਨਾਲ ਗੱਲਬਾਤ ਕਰੋ 647-295-4600।
ਕੀ ਤੁਸੀਂ ਏਜ਼ਡ ਡਰਾਈਵਰ ਹੋ, ਟਰੱਕ ਚਲਾ ਕੇ ਵਧੀਆ ਪੈਸੇ ਬਣਾਉਣਾ ਚਾਹੁੰਦੇ ਹੋ, ਮੰਡੇ ਟੂ ਫਰਾਈਡੇ ਕੰਮ ਤੇ ਸ਼ਾਮ ਨੂੰ 5 ਵਜੇ ਘਰ ਆ ਕੇ ਬੱਚਿਆਂ ਨਾਲ ਬਿਤਾਉਣਾ ਚਾਹੁੰਦੇ ਹੋ ਤੇ ਪੈਸੇ ਵੀ ਚਾਹੁੰਦੇ ਹੋ ਕਿ ਕੈਲੀਫੋਰਨੀਆ ਦੇ ਗੇੜੇ ਜਿੰਨੇ ਬਣਨ, ਤਾਂ ਮੋਡਮ ਹੌਲੇਜ ਨੂੰ ਫੋਨ ਘੁਮਾਓ। ਗ੍ਰੈਵਲ ਦਾ ਕੰਮ ਹੈ, ਲਾਈਵ ਬੌਟਮ ਤੇ ਪੋਨੀ ਪੱਪ ਚਲਾਉਣੇ ਹੋਣਗੇ, ਟ੍ਰੇਨਿੰਗ ਵੀ ਦਿੱਤੀ ਜਾਵੇਗੀ ਤੇ ਨਵੇਂ ਪੀਟਰਬੈਲਟ ਤੇ ਕੈਨਵਸ ਚਲਾਉਣ ਨੂੰ ਮਿਲਣਗੇ। ਵਧੀਆ ਪੈਸੇ ਕਮਾਉਣ ਦੇ ਲਈ ਟੋਨੀ ਨਾਲ ਕਾਲ ਕਰੋ 416-458-1817। ਮੋਡਮ ਹੌਲੇਜ।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ ਇੱਕੋ ਇੱਕ ਨੰਬਰ ਯਾਦ ਰੱਖੋ 416-740-3262।
ਏਸ਼ੀਅਨ ਫੂਡ ਸੈਂਟਰ 416-740-3262। ਏਸ਼ੀਅਨ ਫੂਡ ਸੈਂਟਰ।
ਟ੍ਰਾਈ ਸਟਾਰ ਕੈਰੀਅਰ ਜਿਨ੍ਹਾਂ ਨੂੰ ਮਿਡ ਵੈਸਟ ਵਾਸਤੇ 25 ਓਨਰ ਓਪਰੇਟਰ ਜਲਦ ਤੋਂ ਜਲਦ ਚਾਹੀਦੇ ਨੇ, 3400 ਮੀਲ ਪਰ ਵੀਕ ਦੇ ਦਿੱਤੇ ਜਾਣਗੇ। $1.60 ਤੋਂ ਲੈ ਕੇ $1.65 ਪ੍ਰਤੀ ਮੀਲ ਕਮਾ ਸਕਦੇ ਹੋ ਅਤੇ ਇਹਨਾਂ ਨੂੰ ਕੰਪਨੀ ਡਰਾਈਵਰ ਵੀ ਚਾਹੀਦੇ ਨੇ, $60 ਪਰ ਮੀਲ ਡਰਾਈਵਰ ਨੂੰ ਪੇ ਕੀਤੇ ਜਾਣਗੇ। ਟ੍ਰਾਈ ਸਟਾਰ ਦਾ ਟਰਮੀਨਲ ਗੋਲਫ ਦੇ ਨੇੜੇ ਐਬਰਫੋਇਲ ਓਨਟਾਰੀਓ ਵਿੱਚ ਹਾਈਵੇ 401 ਦੇ ਐਗਜ਼ਿਟ 299 ਦੇ ਨੇੜੇ ਸਥਿਤ ਹੈ। ਕਿਸੇ ਕਿਸਮ ਦੀ ਜਾਣਕਾਰੀ ਲਈ ਦਲੇਰ ਸਿੰਘ ਨਾਲ 647-818-5244 ਜਾਂ ਫਿਰ ਪਨਵੀਰ ਸਿੰਘ ਨਾਲ 647-465-3787 ਤੇ ਗੱਲਬਾਤ ਕਰ ਸਕਦੇ ਹੋ। ਟ੍ਰਾਈ ਸਟਾਰ ਵਿੱਚ ਟਰੱਕ ਪਾਓ ਤੇ ਢੇਰਾਂ ਸਾਰੇ ਡਾਲਰ ਕਮਾਓ। ਟ੍ਰਾਈ ਸਟਾਰ।
ਸਰਦਾਰੀ ਟੀਵੀ ਪੰਜਾਬੀਆਂ ਦਾ ਪਹਿਲਾ ਚੈਨਲ ਜਿਸ ਤੇ ਹਰ ਰੋਜ਼ ਕਬੱਡੀ ਦਿਖਾਈ ਜਾਂਦੀ ਹੈ, ਹਰ ਤਰ੍ਹਾਂ ਦੇ ਮਨੋਰੰਜਨ ਵਾਸਤੇ, ਤਤ ਗੁਰਮਤ ਦੇ ਪ੍ਰਚਾਰਕਾਂ ਨੂੰ ਸੁਣਨ ਵਾਸਤੇ, ਗੁਰਮਤ ਨਾਲ ਜੁੜਨ ਵਾਸਤੇ, ਵਧੀਆ ਐਂਟਰਟੇਨਮੈਂਟ ਲਈ ਸਰਦਾਰੀ ਟੀਵੀ ਇਸ਼ਤਿਹਾਰ ਦੇਣ ਲਈ 905-915-84-84 ਚੌਵੀ ਘੰਟੇ।
ਰੂਟਾਂ ਦੇ ਗੇੜੇ ਲਾਓ, ਵੱਧ ਤੋਂ ਵੱਧ ਡਾਲਰ ਕਮਾਓ।
ਈਗਲ ਫਰੇਟ ਸਿਸਟਮ ਵਾਲਿਆਂ ਨੂੰ ਟੀਮ ਤੇ ਸਿੰਗਲਸ ਏਜ਼ਡ ਡਰਾਈਵਰਸ ਓਨਰ ਆਪਰੇਟਰ ਚਾਹੀਦੇ ਨੇ। ਯਾਰਡ ਟੂ ਯਾਰਡ ਵਰਕ, ਨਿਊ ਇਕਵਿਪਮੈਂਟਸ, ਡਾਇਰੈਕਟ ਡਿਪੋਜ਼ਿਟ ਵੀਕਲੀ 5,500 ਤੋਂ 6,000 ਮਾਈਲਸ ਪਰ ਵੀਕ ਟੀਮਸ ਲਈ, 3,000 ਤੋਂ 4,000 ਮਾਈਲ ਫੋਰ ਸਿੰਗਲਸ, ਬਹੁਤ ਸਾਰੇ ਬੈਨੀਫਿਟਸ ਤੇ ਤਨਖਾਹ ਉੱਪਰ HST ਵੀ ਦਿੰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ
ਈਗਲ ਫਰੇਟ ਸਿਸਟਮ 905-455-9100-905-555-9100। ਈਗਲ ਫਰੇਟ ਸਿਸਟਮ।
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ, ਪੈਸੇ ਬਚਾ ਸਕਦੇ ਹੋ 647-278-5003। 647-278-5003 ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ। ਜੇ ਤੁਸੀਂ ਟਰੱਕ
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਮਾਫੀ ਚਾਹੁੰਦਾ ਜੀ, ਥੋੜ੍ਹਾ ਜਿਹਾ ਲੇਟ ਹੋ ਗਿਆ ਮੈਂ ਲਾਈਨ 'ਤੇ ਸੀ ਜੀ। ਉਹ ਕਹਿੰਦੇ ਅਸੀਂ ਰੈਵਨਿਊ ਕੈਨੇਡਾ ਵਾਲੇ ਸੀ ਪਰ ਪਤਾ ਨਹੀਂ ਕੌਣ ਸੀ, ਮੈਨੂੰ 3-4 ਮਿੰਟ ਦੇਰ ਲੱਗ ਗਈ, ਮਾਫੀ ਚਾਹੁੰਦਾ ਜੀ। ਤੁਹਾਡਾ ਸਾਰਿਆਂ ਦਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ। ਅਤੇ ਇਹ ਪ੍ਰੋਗਰਾਮ ਤਾਂ ਦੋਸਤੋ ਤੁਸੀਂ ਸੁਣਦੇ ਹੀ ਹੋ 2 ਤੋਂ ਲੈ ਕੇ 3 ਵਜੇ ਤੱਕ, ਮੰਡੇ ਟੂ ਫਰਾਈਡੇ 770 AM ਤੋਂ। ਅਸੀਂ ਤੁਹਾਨੂੰ ਅਕਸਰ ਬੇਨਤੀ ਕਰਦੇ ਹੁੰਦੇ ਕਿ ਸਾਡੇ ਦੂਸਰੇ ਪ੍ਰੋਗਰਾਮ ਵੀ ਜ਼ਰੂਰ ਵੇਖਿਆ ਕਰੋ, ਸੁਣਿਆ ਕਰੋ। ਵੀਕਐਂਡ 'ਤੇ ਸਾਡੇ ਵਿਜ਼ਨ ਟੀਵੀ ਦੇ ਉੱਤੇ ਪ੍ਰੋਗਰਾਮ ਹੁੰਦੇ ਨੇ, 8 ਵਜੇ ਮੇਰੇ ਵੱਲੋਂ ਤਿਆਰ ਕੀਤਾ ਗਿਆ ਪ੍ਰੋਗਰਾਮ ਮੁਲਾਕਾਤ ਹੁੰਦਾ ਜੀ, ਅਤੇ 8:30 ਰਾਣਾ ਜੀ ਵੱਲੋਂ ਤਿਆਰ ਕੀਤਾ ਪ੍ਰੋਗਰਾਮ ਸਰਦਾਰੀ ਹੁੰਦਾ। ਇਸੇ ਤਰ੍ਹਾਂ ਹਰ ਸੋਮਵਾਰ ਨੂੰ ਸ਼ਾਮ ਨੂੰ ਗਰਮੀਆਂ ਦਾ ਸਮਾਂ 8 ਤੋਂ ਲੈ ਕੇ 9 ਵਜੇ ਤੱਕ ਅਤੇ ਸਰਦੀਆਂ ਦਾ ਸਮਾਂ 7 ਤੋਂ ਲੈ ਕੇ 8 ਵਜੇ ਤੱਕ ਪੰਜਾਬ ਟੀਵੀ ਤੋਂ ਅੱਜ ਦੀ ਚਰਚਾ ਪ੍ਰੋਗਰਾਮ ਲੈ ਕੇ ਮੈਂ ਪੇਸ਼ ਹੁੰਦਾ। 24 ਘੰਟੇ ਚੱਲਣ ਵਾਲਾ ਜਿਹੜਾ ਸਰਦਾਰੀ ਟੀਵੀ ਆ ਰਾਣਾ ਜੀ ਉੱਤੇ ਕਾਫੀ ਸਾਰੇ ਸੋਹਣੇ ਪ੍ਰੋਗਰਾਮ ਲੈ ਕੇ ਆਉਂਦੇ ਆ, ਵਕਤ ਲੱਗੇ ਤਾਂ ਉਹ ਵੀ ਜ਼ਰੂਰ ਤੁਸੀਂ ਵੇਖਿਆ ਕਰੋ ਜੀ। ਜੇਕਰ ਤੁਸੀਂ ਕਾਰ ਦੇ ਵਿੱਚ ਹੁੰਦੇ ਹੋ ਫਿਰ ਤਾਂ ਬੜੇ ਆਰਾਮ ਦੇ ਨਾਲ ਸਾਡਾ ਜਿਹੜਾ ਇਹ ਚੈਨਲ ਆ 770 AM ਤੁਸੀਂ ਇਹਦੇ 'ਤੇ ਪ੍ਰੋਗਰਾਮ ਸਾਡੇ ਸੁਣਦੇ ਹੋ। ਪਰ ਜੇ ਕਿਤੇ ਤੁਸੀਂ ਦੂਰ ਹੋਵੋ ਅਤੇ ਤੁਹਾਡੇ ਕੋਲ ਕੰਪਿਊਟਰ ਵੀ ਨਾ ਹੋਵੇ ਤਾਂ ਫੋਨ ਦੇ ਜ਼ਰੀਏ ਸਾਡਾ ਪ੍ਰੋਗਰਾਮ ਸੁਣ ਲਿਆ ਕਰੋ। 647-557-1017 ਸਾਡਾ ਹੈਗਾ ਸਟੂਡੀਓ ਦਾ ਫੋਨ ਨੰਬਰ, ਇਹਦੇ 'ਤੇ ਪ੍ਰੋਗਰਾਮ ਆ ਜਿਹੜਾ ਸੁਣਿਆ ਜਾ ਸਕਦਾ। ਪਰ ਜੇ ਤੁਸੀਂ ਸਾਡੇ ਪ੍ਰੋਗਰਾਮ 'ਚ ਕਾਲ ਕਰਨੀ ਹੈ, ਇਨਪੁੱਟ ਫੀਡਬੈਕ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਦੇਣੀ ਆ, ਤਾਂ ਫਿਰ ਸਾਡਾ ਸਟੂਡੀਓ ਦਾ ਨੰਬਰ 416-620-1778 ਆ। ਦੋਸਤੋ, ਜਿਹੜੇ ਲੋਕ ਕਹਿੰਦੇ ਹੁੰਦੇ ਆ ਕਿ ਗੱਲ ਕਰਨ ਦੇ ਨਾਲ ਕੋਈ ਫਰਕ ਨਹੀਂ ਪੈਂਦਾ, ਉਹਨਾਂ ਦੇ ਧਿਆਨ 'ਚ ਲਿਆ ਦਿੰਦਾ ਜੀ ਮੈਂ ਇਹ ਗੱਲਾਂ ਕਿ ਗੱਲ ਕਰਨ ਦੇ ਨਾਲ ਬਹੁਤ ਫਰਕ ਪੈਂਦਾ ਜੀ। ਤੁਹਾਡਾ ਜ਼ਿੰਦਗੀ ਪ੍ਰਤੀ ਨਜ਼ਰੀਆ ਕੀ ਹੈ, ਹੋਰਾਂ ਪ੍ਰਤੀ ਕੀ ਨਜ਼ਰੀਆ, ਤੁਹਾਡਾ ਵਿਜ਼ਨ ਕੀ ਹੈ ਲਾਈਫ ਦਾ, ਜਦੋਂ ਤੁਸੀਂ ਦੂਸਰਿਆਂ ਦੇ ਨਾਲ ਸਾਂਝਾ ਕਰਦੇ ਹੋ ਅਤੇ ਜਿਹੋ ਜਿਹੀ ਤੁਸੀਂ ਸੋਚਣੀ ਰੱਖਦੇ ਹੋ ਉਹ ਤੁਹਾਡੀ ਚੋਇਸ ਹੁੰਦੀ ਹੈ। ਤੁਹਾਡਾ ਜ਼ਿੰਦਗੀ ਪ੍ਰਤੀ ਨਜ਼ਰੀਆ ਅਤੇ ਤੁਹਾਡੀ ਸੋਚ, ਇਹ ਤੁਹਾਨੂੰ ਵੱਖੋ ਵੱਖਰੇ ਜਿਹੜੇ ਨਜ਼ਰੀਏ ਨੇ ਉਹਨਾਂ 'ਚੋਂ ਆਪ ਚੂਜ਼ ਕਰਨੀ ਪੈਂਦੀ ਹੈ ਅਤੇ ਚੂਜ਼ ਕਰਨੀ ਚਾਹੀਦੀ ਹੈ। ਕਈ ਬੰਦੇ ਕੀ ਹੁੰਦੇ ਆ ਵੀ ਗੰਗਾ ਗਏ ਗੰਗਾ ਰਾਮ, ਜਮਨਾ ਗਏ ਜਮਨਾ ਦਾਸ, ਸਤਲੁਜ ਆ ਗਏ ਅਤੇ ਸਤਲੁਜ ਸਿੰਘ, ਆਪਣਾ ਕੋਈ ਉਹਨਾਂ ਦਾ ਸਟੈਂਡ ਨਹੀਂ ਹੁੰਦਾ। ਜਿਵੇਂ ਸਾਹਮਣੇ ਵਾਲਾ ਗੱਲ ਕਰਦੇ, ਥਾਲੀ ਵਿੱਚ ਰੱਖੇ ਆਲੂ ਵਾਂਗੂ ਉਧਰ ਨੂੰ ਹੀ ਟਿਲਟ ਹੋ ਜਾਂਦੇ ਆ। ਜੇ ਤੁਸੀਂ ਕੱਪੜੇ ਆਪਣੀ ਚੋਇਸ ਦੇ ਪਾਉਂਦੇ ਹੋ, ਘਰ ਆਪਣੀ ਚੋਇਸ ਦਾ ਲੈਂਦੇ ਹੋ, ਕਮਰਿਆਂ ਦੇ ਵਿੱਚ ਰੰਗ ਆਪਣੀ ਚੋਇਸ ਦੇ ਤੁਸੀਂ ਕਰਦੇ ਹੋ, ਦੁਕਾਨ 'ਤੇ ਖੜ੍ਹੇ ਪੈੱਨ ਆਪਣੀ ਚੋਇਸ ਦਾ ਲੈਂਦੇ ਹੋ, ਤੁਹਾਡੀ ਪੱਗ ਦਾ ਰੰਗ ਆਪਣੀ ਚੋਇਸ ਦਾ, ਜਿਸ ਸਟਾਈਲ ਦੇ ਨਾਲ ਤੁਸੀਂ ਵਾਲ ਵਾਹੁੰਦੇ ਹੋ ਅਤੇ ਤੁਸੀਂ ਵਾਲ ਕਟਾਉਂਦੇ ਹੋ ਉਹ ਤੁਹਾਡੇ ਆਪਣੀ ਚੋਇਸ ਦੇ ਨੇ, ਜਿਸ ਸਟਾਈਲ ਦੀ ਤੁਸੀਂ ਦਾੜ੍ਹੀ ਰੱਖਦੇ ਹੋ, ਜਿਸ ਸਟਾਈਲ ਦੀਆਂ ਤੁਸੀਂ ਮੁੱਛਾਂ ਰੱਖਦੇ ਹੋ, ਜੇ ਤੁਹਾਡੀਆਂ ਉਹ ਸਾਰੀਆਂ ਆਪਣੀ ਚੋਇਸ ਦੀਆਂ, ਤਾਂ ਫਿਰ ਤੁਹਾਡੀ ਜਿਹੜੀ ਸੋਚਣੀ ਆ ਉਹਦੇ 'ਤੇ ਕਿਉਂ ਸਮਝੌਤਾ ਕਰਦੇ ਕਿਸੇ ਨਾਲ, ਉਹ ਵੀ ਤੁਹਾਡੀ ਆਪਣੀ ਚੋਇਸ ਦੀ ਹੋਣੀ ਚਾਹੀਦੀ ਆ ਨਾ। ਅਲੱਗ ਅਲੱਗ ਤਰ੍ਹਾਂ ਦੇ ਸੋਚ ਵਿਚਾਰ ਦੁਨੀਆਂ ਦੇ ਵਿੱਚ ਹੈਗੇ ਨੇ, ਬਹੁਤਾ ਵੱਡਾ ਮਸਲਾ ਨਹੀਂ, ਆਪਣੀ ਸੋਚ ਉਹਦੇ ਵਿੱਚੋਂ ਪਿੱਕ ਕਰ ਲਓ, ਅਤੇ ਜੇ ਨਹੀਂ ਤੁਹਾਡੇ ਕੋਲ ਚੋਇਸਿਸ ਅਵੇਲੇਬਲ, ਤਾਂ ਫਿਰ ਆਪਣੀ ਸਮਝ ਦੇ ਮੁਤਾਬਕ ਆਪਣੀ ਤਰ੍ਹਾਂ ਦੀ ਸੋਚ ਬਣਾ ਲਓ। ਜੇ ਬਿਲਡਰ ਨੇ ਦਿੱਤੇ ਹੋਏ ਘਰ ਤੁਹਾਡੇ ਪਸੰਦ ਨਹੀਂ ਆਉਂਦੇ, ਤਾਂ ਫਿਰ ਤੁਸੀਂ ਕਸਟਮ ਬਿਲਡ ਘਰ ਬਣਾ ਹੀ ਲੈਂਦੇ ਹੋ। ਜੇ ਟੇਲਰ ਦਾ ਦਿੱਤਾ ਹੋਇਆ ਸੂਟ ਤੁਹਾਡੇ ਪਸੰਦ ਨਹੀਂ ਆਉਂਦਾ, ਤਾਂ ਕਸਟਮ ਮੇਡ ਵੀ ਸੂਟ ਬਣਾ ਹੀ ਲੈਂਦੇ ਹੋ, ਤਾਂ ਫਿਰ ਕਿਉਂ ਨਹੀਂ ਆਪਣੀ ਸੋਚ ਆ ਜਿਹੜੀ ਉਹ ਤੁਸੀਂ ਲੈ ਕੇ, ਹਾਂ ਉਹਦੇ ਅੰਸ਼ ਪੁਰਾਣੀਆਂ ਸੋਚਾਂ 'ਚ ਪਏ ਹੁੰਦੇ ਆ, ਕਿਉਂ ਨਹੀਂ ਆਪਣੀ ਸੋਚ ਡਿਵੈਲਪ ਕਰ ਲੈਂਦੇ? ਕਿਉਂਕਿ ਅਸੀਂ ਸੋਚ ਨੂੰ ਉਸ ਪੱਧਰ 'ਤੇ ਸੋਚ ਕੇ ਹੀ ਨਹੀਂ ਵੇਖਦੇ ਕਿ ਸੋਚ ਤੋਂ ਸਾਰਾ ਕੁਛ ਸ਼ੁਰੂ ਹੁੰਦਾ। ਵੈਸੇ ਤਾਂ ਸੋਚ ਤੁਹਾਡੇ ਐਕਸ਼ਨਸ ਦੇ ਉੱਤੇ ਨਿਰਭਰ ਕਰਦੀ ਆ। ਵਿਗਿਆਨੀ ਕਹਿੰਦੇ ਨੇ ਵੀ ਤੁਸੀਂ ਹੱਥ ਹਿਲਾ ਦਿਓ ਅਤੇ ਇਹ ਤੁਹਾਡੀਆਂ ਤਰੰਗਾਂ ਜਿਹੜੀਆਂ ਬ੍ਰਹਿਮੰਡ ਦੇ ਵਿੱਚ ਇਨਫਿਨਿਟੀ ਤੱਕ, ਅਨੰਤ ਤੱਕ ਜਾਂਦੀਆਂ ਨੇ, ਇਹ ਵਿਗਿਆਨੀ ਕਹਿੰਦੇ ਨੇ। ਉਹ ਕਹਿੰਦੇ ਇਹਨਾਂ ਦੀ ਜਿਹੜੀ ਵਾਈਬ੍ਰੇਸ਼ਨ ਆ ਇਹ ਹਲਚਲ ਇਹ ਜੀ ਪੈਦਾ ਕਰਦੀਆਂ, ਬਹੁਤ ਦੂਰ ਤੱਕ ਜਾਂਦੀਆਂ ਨੇ। ਇੱਕ ਮੂਰਖ ਬੰਦਾ ਕਹਿੰਦਾ ਵੀ ਤੁਸੀਂ ਹੱਥ ਦੀ ਗੱਲ ਕਰਦੇ ਹੋ, ਮੈਂ ਸਾਰਾ ਹੀ ਹਿੱਲੀ ਜਾਂਦਾ ਇੱਥੇ ਕਮਰੇ 'ਚ ਬੈਠਾ, ਡਾਂਗਾਂ ਹਿਲਾਈ ਜਾਂਦਾ, ਇਹਦੇ ਨਾਲ ਕੰਧਾਂ ਤਾਂ ਹਿਲਦੀਆਂ ਨਹੀਂ। ਖੈਰ ਉਹ ਵੀ ਆਪੋ ਆਪਣੀ ਸੋਚਣੀ ਆ ਜੀ। ਜਿਹੜੇ ਲੋਕ ਇੱਕ ਸੋਚ ਨੂੰ ਲੈ ਕੇ ਉਸ ਸੋਚ ਦੇ ਉੱਤੇ ਖੜ੍ਹਦੇ ਨੇ, ਉਹਨੂੰ ਅਮਲ ਦੇ ਵਿੱਚ ਲਾਗੂ ਕਰਦੇ ਨੇ, ਅਤੇ ਅਮਲ ਦੇ ਵਿੱਚ ਲਾਗੂ ਕਰਕੇ ਜੇ ਉਹਨਾਂ ਨੂੰ ਲੱਗਦਾ ਕਿ ਮੇਰੀ ਸੋਚ ਦੇ ਵਿੱਚ ਕੋਈ ਨੁਕਸ ਫਰਕ ਆ, ਅਮਲ ਤੋਂ ਕੱਢੇ ਸਿੱਟੇ ਦੇ ਮੁਤਾਬਕ ਉਹਨੂੰ ਦਰੁਸਤ ਕਰਕੇ ਫਿਰ ਉਹਨੂੰ ਇੰਪਲੀਮੈਂਟ ਕਰਦੇ ਨੇ, ਉਹ ਜ਼ਿੰਦਗੀ ਦੇ ਵਿੱਚ ਸਫਲ ਹੁੰਦੇ ਨੇ, ਉਹਨਾਂ ਨੂੰ ਮਾਣ ਹੁੰਦਾ ਆਪਣੇ ਆਪ ਦੇ ਉੱਤੇ। ਜੇ ਕੋਈ ਹੋਰ ਉਹਨਾਂ ਨੂੰ ਸ਼ਾਬਾਸ਼ ਨਾ ਵੀ ਦੇਵੇ ਤਾਂ ਉਹ ਆਪਣੇ ਆਤਮ ਵਿਸ਼ਵਾਸ ਮੁਤਾਬਕ ਆਪਣੇ ਮੋਢੇ ਦੇ ਉੱਤੇ ਆਪ ਹੀ ਥਾਪੜਾ ਦੇ ਕੇ ਕਹਿੰਦੇ, ਬੰਦਿਆ ਛੱਡ ਦੁਨੀਆਂ ਦੀਆਂ ਗੱਲਾਂ, ਤੂੰ ਜੇ ਤੇਰੇ ਨਾਲ ਨਹੀਂ ਕੋਈ ਤਾਂ ਕੋਈ ਗੱਲ ਨਹੀਂ, ਦੁਨੀਆਂ 'ਚ ਇਕੱਲੇ ਹੀ ਆਏ ਹਾਂ ਅਤੇ ਇਕੱਲੇ ਨੇ ਹੀ ਜਾਣਾ, ਇਹ ਠੀਕ ਹੈ। ਆਪਣੀ ਸੋਚ ਦੇ ਬੰਦੇ ਹੋਰ ਵੀ ਹੁੰਦੇ ਨੇ, ਉਹ ਆਪਣੀ ਤੋਰ ਤੁਰੇ ਜਾਂਦੇ ਨੇ। ਕਈ ਵਾਰੀ ਵੱਡੀ ਬਹੁ ਗਿਣਤੀ ਉਹਨਾਂ ਦੇ ਖਿਲਾਫ ਵੀ ਹੋ ਜਾਂਦੀ ਆ, ਵੈਸੇ ਬਹੁ ਗਿਣਤੀ ਖਿਲਾਫ ਹੀ ਹੁੰਦੀ ਹੈ ਜੀ ਆਮ ਕਰਕੇ, ਇਹ ਉਹੀਓ ਬਹੁ ਗਿਣਤੀ ਹੈ ਮੈਜੋਰਿਟੀ। ਜਿਨ੍ਹਾਂ ਨੇ ਬਰੂਨੋ ਵਰਗਿਆਂ ਨੂੰ ਬੋਲਣ ਦਾ ਵੀ ਮੌਕਾ ਨਹੀਂ ਸੀ ਦਿੱਤਾ, ਹਾਲਾਂਕਿ ਉਹ ਠੀਕ ਸੀ, ਉਹਨਾਂ ਦੀ ਜ਼ੁਬਾਨ ਕੱਟਤੀ, ਉਹਨਾਂ ਦੇ ਗ੍ਰੰਥ ਸਾੜਤੇ, ਉਹਦੇ ਗ੍ਰੰਥ ਸਾੜਤੇ, ਉਹਦੇ ਗ੍ਰੰਥ ਕੋਈ ਪਵਿੱਤਰ ਗ੍ਰੰਥ ਹੈ ਨਹੀਂ ਸੀ, ਵਿਗਿਆਨ ਦੀਆਂ ਪੁਸਤਕਾਂ ਸੀ, ਜਿਹਦੇ ਆਧਾਰ ਦੇ ਉੱਤੇ ਉਹਨੇ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਸੀ ਵੀ ਲੋਕੋ ਆ ਧਰਤੀ ਜਿਹਨੂੰ ਤੁਸੀਂ ਕਹਿੰਦੇ ਹੋ ਬ੍ਰਹਿਮੰਡ ਦਾ ਸੈਂਟਰ ਆ ਇਹ ਤਾਂ ਕੁਝ ਵੀ ਨਹੀਂ, ਸੂਰਜ ਦੇ ਦੁਆਲੇ ਨਹੀਂ ਘੁੰਮਦਾ, ਇਹ ਸੂਰਜ ਦੁਆਲੇ ਘੁੰਮਦੀ ਆ, ਇਹ ਜੀਆਂ ਅਨੇਕਾਂ ਧਰਤੀਆਂ ਪਈਆਂ ਨੇ, ਅਤੇ ਕਿਉਂਕਿ ਇੱਕ ਧਰਮ ਦੇ ਪਵਿੱਤਰ ਗ੍ਰੰਥ ਦੇ ਮੁਤਾਬਕ ਇਹ ਗੱਲ ਉਲਟ ਸੀ ਉਹਨਾਂ ਦੇ, ਇਸ ਕਰਕੇ ਉਹਦੀ ਜ਼ੁਬਾਨ ਕੱਟਤੀ ਸੀ ਅਤੇ ਅੱਗ ਦੇ ਵਿੱਚ ਜਿਉਂਦਾ ਸਾੜਤਾ ਸੀ। ਤਾਂ ਇੱਕ ਉਦਾਹਰਣ ਆ ਮਜੋਰਟੀ ਦੀ ਮੈਂ ਦਿੱਤੀ ਤੁਹਾਨੂੰ, ਮਜੋਰਟੀ ਆ ਜਿਹੜੀ, ਕਿਉਂਕਿ ਉਹਨਾਂ ਦਾ ਕੋਈ ਵਿਜ਼ਨ ਨਹੀਂ ਹੁੰਦਾ, ਉਹ ਤਾਂ ਦੂਜਿਆਂ ਦੇ ਮਗਰ ਲੱਗਣ ਵਾਲੇ ਹੁੰਦੇ ਨੇ, ਇਸ ਕਰਕੇ ਕਹਿੰਦੇ ਨੇ ਲੋਕ ਕਿ ਮਜੋਰਟੀ ਕੋਲੇ, ਭੀੜ ਕੋਲੇ ਜਾਂ ਤਾਂ ਛਿੱਤਰ ਹੁੰਦੇ ਆ ਅਤੇ ਜਾਂ ਹਾਰ ਹੁੰਦੇ ਆ, ਜਦੋਂ ਤਾਂ ਉਹਨਾਂ ਨੂੰ ਕਿਸੇ ਦੀ ਗੱਲ ਨਾ ਜਚੇ ਤਾਂ ਉਹ ਜੁੱਤੀ ਜਿਹਦੀ ਥਾਂ ਪੈਰਾਂ 'ਚ ਹੁੰਦੀ ਆ ਉਹ ਹੱਥਾਂ 'ਚ ਫੜ ਲੈਂਦੇ ਨੇ, ਅਤੇ ਜੇ ਉਹਨਾਂ ਨੂੰ ਗੱਲ ਜਚ ਜੇ ਭਾਵੇਂ ਗਲਤੀ ਜਚ ਜੇ ਤਾਂ ਫਿਰ ਉਹ ਹਾਰ ਵੀ ਪਾ ਦਿੰਦੇ ਨੇ। ਜਿਹੜੇ ਸਮਾਜਿਕ ਤਬਦੀਲੀ ਕਰਨ ਵਾਲੇ ਲੋਕ ਨੇ ਉਹ ਲੋਕਾਂ ਦੀ ਤਾਕਤ ਨੂੰ ਨਾਲ ਲੈ ਕੇ ਵੀ ਕਿਸ ਤਰੀਕੇ ਦੇ ਨਾਲ ਇਹਨਾਂ ਦੀ ਤਾਕਤ ਨੂੰ ਵਧੀਆ ਪਾਸੇ ਯੂਜ਼ ਕੀਤਾ ਜਾਵੇ ਉਹਨਾਂ ਨੂੰ ਨਾਲ ਕੋਸ਼ਿਸ਼ ਕਰਦੇ ਨੇ, ਕਈ ਵਾਰੀ ਉਹ ਸਫਲ ਹੋ ਜਾਂਦੇ, ਕਈ ਵਾਰੀ ਅਸਫਲ ਹੋ ਜਾਂਦੇ ਆ। ਪਰ ਲੋਕਾਂ ਦੀ ਬਜਾਏ ਮੈਂ ਗੱਲ ਸੋਚ 'ਤੇ ਹੀ ਕੇਂਦਰਿਤ ਕਰੂੰਗਾ ਜੀ। ਕਈ ਵਾਰੀ ਸਾਡੇ ਮਨ ਦੇ ਵਿੱਚ ਆ ਜਾਂਦਾ ਹੈ ਵੀ ਫਲਾਨਾ ਬੰਦਾ ਜਿਹੜਾ ਉਹਦੀ ਸੋਚ ਸਾਡੇ ਨਾਲ ਰਲਦੀ ਨਹੀਂ ਅਤੇ ਆਪਾਂ ਉਹਨੂੰ ਥੱਲੇ ਲਾਉਣਾ। ਹੁਣ ਥੱਲੇ ਲਾਉਣ ਦੇ ਦੋ ਤਰੀਕੇ ਨੇ, ਇੱਕ ਤਾਂ ਇਹ ਹੈ ਬਈ ਤੁਸੀਂ ਉਹਦੇ ਨਾਲ ਗੈਰ ਮਨੁੱਖੀ ਵਿਵਹਾਰ ਕਰੋ, ਜਿਹੜਾ ਆਮ ਕਰਕੇ ਆਮ ਬੰਦਾ ਜਿਹੜਾ ਕਰਦਾ, ਅਤੇ ਦੂਸਰਾ ਥੱਲੇ ਲਾਉਣ ਦਾ ਮਤਲਬ ਆ ਵੀ ਸਰਕਾਰਾਂ ਕਰਦੀਆਂ ਕਿਉਂਕਿ ਉਹਨਾਂ ਨੂੰ ਡਰ ਲੱਗਦਾ ਹੁੰਦਾ ਉਹਦੇ ਉੱਤੋਂ ਉਹਦੇ ਤੋਂ, ਅਤੇ ਉਹ ਫਿਰ ਜਿਹੜਾ ਚੜਕਤਾ ਬੇਇੱਜ਼ਤੀ ਕਰਤੀ ਦੋਸ਼ ਲਾਤੇ ਇਹ ਜਿਹਾ ਕੁਝ ਕਰਦੀਆਂ ਨੇ ਸਾਡੇ ਸਾਹਮਣੇ ਆ। ਅੱਜ ਸ਼ਿਵਿੰਦਰ ਐਂਡ ਦੇ ਵਿੱਚ 10-15 ਮਿੰਟ ਆਉਣਗੇ, ਇੱਕ IPS ਆਫਿਸਰ ਸੰਜੀਵ ਭੱਟ ਉਹਦਾ ਨਾਂ ਹੈ, ਕਿਸ ਤਰੀਕੇ ਦੇ ਨਾਲ ਉਹਨੂੰ ਭਾਰਤ ਦੇ ਵਿੱਚ IPS ਆਫਿਸਰ ਜਿਹੜਾ ਸ਼ਾਇਦ IIT 'ਚੋਂ ਪੜ੍ਹਿਆ, ਜਿਹੜਾ ਬੜੀ ਵਧੀਆ ਥਾਂ 'ਤੇ ਸੈੱਟ ਹੋ ਸਕਦਾ ਸੀ ਪਰ ਉਹਨੇ ਕਰੀਅਰ ਆਪਣਾ ਪੁਲਿਸ ਦਾ ਚੁਣਿਆ, ਕਿਸ ਤਰੀਕੇ ਦੇ ਨਾਲ ਉਹਦੇ 'ਤੇ ਦੋਸ਼ ਲਾ ਕੇ ਗਲਤ 'ਤੇ ਉਹਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਪਰ ਭਾਰਤ ਦੇ ਵਿੱਚ ਹੋਰ ਵੀ ਬਹੁਤ ਸਾਰੇ ਬੁੱਧੀਜੀਵੀ ਨੇ ਜਿਨ੍ਹਾਂ ਨੂੰ ਜੇਲ੍ਹਾਂ ਦੇ ਵਿੱਚ ਸਿੱਟਿਆ ਜਾ ਰਿਹਾ, ਉਹਨਾਂ ਦੇ ਵਿੱਚੋਂ ਇੱਕ ਆ ਜਿਹੜਾ ਉਹ ਪ੍ਰੋਫੈਸਰ ਸਾਈਂ ਬਾਬਾ ਵੀ ਹੈਗਾ ਜਿਹੜਾ 90% ਡਿਸੇਬਲਡ ਆ, ਅਤੇ ਉਹਨੂੰ ਜੇਲ੍ਹ ਦੇ ਵਿੱਚ ਬਹੁਤ ਬੁਰਾ ਹਾਲ ਕੀਤਾ ਜਾ ਰਿਹਾ ਉਹਦਾ, ਅਤੇ ਕਿਹਾ ਜਾ ਰਿਹਾ ਵੀ ਦੇਸ਼ ਲਈ ਖਤਰਾ ਬਹੁਤ ਆ, ਇਹ ਨੈਕਸਲਾਈਟ ਸੋਚ ਨਾਲ ਸੰਬੰਧਿਤ ਆ। ਚਲੋ ਉਹਦੇ ਬਾਰੇ ਵੀ ਫਿਰ ਕਿਸ ਦਿਨ ਗੱਲ ਕਰਾਂਗੇ। ਗੱਲ ਆਪਣੀ ਚੱਲਦੀ ਸੀ ਵੀ ਸੋਚ 'ਤੇ ਅਤੇ ਜਿਹੜੇ ਬੰਦੇ ਨਾਲ ਆਪਣੀ ਵਿਰੋਧਤਾ ਆਈ ਆ ਅਸੀਂ ਉਹਨੂੰ ਕਿਵੇਂ ਲੈਂਦੇ ਹਾਂ। ਹੁਣ ਤੱਕ ਦਾ ਜਿਹੜਾ ਇਤਿਹਾਸ ਆ ਉਹਦੇ 'ਚੋਂ ਜਿਹੜੇ ਸਿਆਣੇ ਲੋਕ ਨੇ, ਜਿਹੜੇ ਸੱਚੀ ਮਾਨਿਆਂ ਦੇ ਵਿੱਚ ਸੱਚੀ ਮੁੱਚੀ ਮਹਾਂਪੁਰਸ਼ ਹੋਏ ਨੇ, ਜਿਨ੍ਹਾਂ ਨੇ ਆਪਾਂ ਤਿਆਗ ਕੇ ਸਮਾਜ ਦੀ ਭਲਾਈ ਲਈ ਕੁਝ ਕੀਤਾ, ਆ ਚਿੱਟੇ ਚੋਲਿਆਂ ਵਾਲੇ ਮਹਾਂਪੁਰਸ਼ ਨਹੀਂ, ਉਹਨਾਂ ਦੀ ਸੋਚ ਪੜ੍ਹੀਏ ਤਾਂ ਉਹ ਕਹਿੰਦੇ ਆ ਵੀ ਜਿਹੜੀ ਵਿਰੋਧਤਾ ਜਾਂ ਜਿਹੜੀ ਦੁਸ਼ਮਣੀ ਆ ਨਾ, ਇਸ ਨੂੰ ਖਤਮ ਕਰਨਾ ਹੋਵੇ ਤਾਂ ਦੁਸ਼ਮਣ ਦਾ ਦਿਲ ਜਿੱਤਣਾ ਪੈਂਦਾ, ਜਦੋਂ ਦੁਸ਼ਮਣ ਦਾ ਦਿਲ ਜਿੱਤ ਲਿਆ ਤੁਸੀਂ ਤਾਂ ਦੁਸ਼ਮਣ ਮਰ ਗਿਆ। ਬਹੁ ਗਿਣਤੀ ਕਹਿੰਦੀ ਹੈ ਵੀ ਦੁਸ਼ਮਣ ਨੂੰ ਮਾਰ ਦਿਓ, ਉਹਨੂੰ ਸਰੀਰਕ ਤੌਰ 'ਤੇ ਖਤਮ ਕਰ ਦਿਓ, ਉਹਦੀ ਸੋਚ ਆ ਜਿਹੜੀ ਉਹਨੂੰ ਤਬਾਹ ਕਰ ਦਿਓ। ਇਹ ਸਾਡੇ ਦਿਮਾਗਾਂ 'ਚ ਉਥਲ ਪੁਥਲ ਚੱਲਦੀ ਹੈ ਜਿਹਦੇ ਨਾਲ ਸਾਡੀ ਵਿਰੋਧਤਾ ਹੀ ਹੁੰਦੀ ਹੈ, ਅਸੀਂ ਬੜੀਆਂ ਭੈੜੀਆਂ ਹਰਕਤਾਂ ਕਰਕੇ ਉਹਨੂੰ ਜ਼ੀਰੋ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅੰਦਰ ਐਕਚੁਅਲੀ ਸਾਡੇ ਮਨ ਦੇ ਵਿੱਚ ਜੈਲਸੀ ਹੁੰਦੀ ਹੈ, ਘਿਰਣਾ ਹੁੰਦੀ ਹੈ ਵੀ ਉਹ ਬੰਦਾ ਤਰੱਕੀ ਕਿਉਂ ਕਰ ਰਿਹਾ, ਅਤੇ ਕਿਸੇ ਦੀ ਤਰੱਕੀ ਵੇਖ ਕੇ ਅਸੀਂ ਖੁਸ਼ ਨਹੀਂ ਹੁੰਦੇ, ਦੂਜੇ ਦੀ ਅਸੀਂ ਮੱਝ ਮਾਰਨ ਲਈ ਆਪਦੀ ਕੰਧ ਵੀ ਡੇਕ ਦਿੰਦੇ ਹਾਂ ਗੁਆਂਢੀ ਦੀ, ਇਹ ਜਿਹੀਆਂ ਕਹਾਵਤਾਂ ਸਾਡੇ ਸਮਾਜ ਦੇ ਵਿੱਚ ਪ੍ਰਚਲਿਤ ਨੇ। ਜਿੱਥੇ ਸਾਡਾ ਦਾ ਲੱਗਦਾ ਫਿਰ ਅਸੀਂ ਆਪਣੇ ਵਿਰੋਧੀ ਨੂੰ ਜਿਹਦੇ ਨਾਲ ਸਾਡਾ ਵਿਚਾਰਾਂ ਦਾ ਮਤਭੇਦ ਆ ਅਸੀਂ ਉਹਨੂੰ ਖੂੰਜੇ ਲਾਉਣ ਦੀ ਗੱਲ ਕਰਦੇ ਹਾਂ। ਲੰਮੀ ਚੌੜੀ ਗੱਲ ਮੈਂ ਕਰ ਲਈ ਕਾਫੀ, ਅਤੇ ਮੈਂ ਸਿੱਧੀ ਗੱਲ 'ਤੇ ਆਉਂਦਾ ਜੀ। ਗੱਲ ਇਹ ਹੈ ਬਈ 4 ਸਾਲ ਪਹਿਲਾਂ ਸਾਡੇ ਇੱਥੇ ਇੱਕ ਪੱਤਰਕਾਰ ਹੁੰਦੇ ਸੀ ਬਲਤੇਜ ਪੰਨੂ, ਅੱਜ ਕੱਲ੍ਹ ਵੀ ਹੈਗੇ ਨੇ, ਮੇਰੇ ਉਹਨਾਂ ਨਾਲ ਬਹੁਤ ਮਤਭੇਦ ਨੇ। ਮਤਭੇਦ ਬੰਦੇ ਦੇ ਆਪਣੇ ਮਾਂ ਪਿਓ ਨਾਲ, ਭੈਣ ਭਰਾਵਾਂ ਨਾਲ, ਬੱਚਿਆਂ ਨਾਲ ਵੀ ਹੁੰਦੇ ਨੇ। ਮਤਭੇਦਾਂ ਨੂੰ ਮਤਭੇਦ ਹੱਲ ਨਹੀਂ ਹੁੰਦੇ, ਮਤਭੇਦ ਘਟਾਏ ਜਾ ਸਕਦੇ ਆ, ਅਤੇ ਜੇ ਮਤਭੇਦ ਵੀ ਹੋਣ ਉਹਦੇ ਬੰਦੇ ਨਾਲ ਰਿਹਾ ਵੀ ਜਾ ਸਕਦਾ। ਮੈਂ ਨੋਨ ਰਿਲੀਜੀਅਸ ਬੰਦਾ, ਮੈਂ ਨਾਸਤਿਕ ਬੰਦਾ, ਮੈਨੂੰ ਕੋਈ ਪ੍ਰੋਬਲਮ ਨਹੀਂ। ਮੇਰੇ ਕੋਲ ਕੋਈ ਧਾਰਮਿਕ ਬੰਦਾ ਬੈਠਾ ਹੋਵੇ, ਕਿਸੇ ਧਰਮ ਦਾ ਬੰਦਾ ਬੈਠਾ ਹੋਵੇ, ਮੈਂ ਘੰਟਾ ਦੋ ਘੰਟੇ ਜਿੰਨੀ ਦੇਰ ਕਹੋ ਬੜੇ ਪਿਆਰ ਮੁਹੱਬਤ ਨਾਲ ਗੱਲਾਂ ਕਰ ਸਕਦਾ, ਮੈਨੂੰ ਕੋਈ ਪ੍ਰੋਬਲਮ, ਮੈਂ ਰਹਿ ਵੀ ਸਕਦਾ। ਪਰ ਮੈਂ ਵਿਚਾਰਾਂ ਦੇ ਲੈਵਲ 'ਤੇ ਜੇ ਕਹੋ ਮੈਨੂੰ ਬਈ ਤੁਸੀਂ ਤੂੰ ਭਾਈ ਜਿਹੜੀ ਅਦਿੱਖ ਸ਼ਕਤੀ ਆ ਅਤੇ ਉਹਨੂੰ ਮੰਨਣ ਲੱਗ ਜਾ, ਮੈਂ ਨਹੀਂ ਮੰਨਦਾ ਜੀ, ਇਹ ਮੇਰੇ ਵਿਚਾਰ ਨੇ। ਅਤੇ ਜਿਵੇਂ ਮੈਂ ਦੂਜੇ ਦੇ ਵਿਚਾਰਾਂ ਦਾ ਸਤਿਕਾਰ ਕਰਦਾ, ਮੈਂ ਉਸ ਵਿਅਕਤੀ ਦਾ ਵੀ ਉਸੇ ਤਰ੍ਹਾਂ ਸਤਿਕਾਰ ਕਰਦਾ ਜਿਹੜਾ ਮੇਰੇ ਵਿਚਾਰਾਂ ਦਾ ਸਤਿਕਾਰ ਕਰਦਾ। ਸਤਿਕਾਰ ਕਰਨਾ ਮਤਲਬ ਇਹ ਨਹੀਂ ਵੀ ਝੁਕ ਜਾਂਦਾ, ਨਾ ਨਾ ਨਾ, ਸਤਿਕਾਰ ਕਰਨਾ ਮਤਲਬ ਉਹ ਐਕਸੈਪਟ ਕਰਦਾ ਵੀ ਦੁਨੀਆਂ 'ਚ ਅਲੱਗ ਅਲੱਗ ਤਰ੍ਹਾਂ ਦੇ ਵਿਚਾਰ ਨੇ, ਲੈਟ ਅਸ ਐਗਰੀ ਟੂ ਡਿਸਐਗਰੀ ਵਾਲੀ ਗੱਲ। ਹੋਰ ਸਤਿਕਾਰ ਦਾ ਮਤਲਬ ਕੋਈ ਇਸ ਤੋਂ ਵੱਧ ਨਹੀਂ, ਨਾ ਵੀ ਕੋਈ ਸਤਿਕਾਰ ਕਰੇ ਤਾਂ ਇਨਸਾਨ ਦਾ ਸਤਿਕਾਰ ਸਾਨੂੰ ਜ਼ਰੂਰ ਹੋਣਾ ਚਾਹੀਦਾ। ਪਰ ਸਾਡੇ ਮਨ 'ਚ ਹੁੰਦਾ, ਅੱਡ ਅੱਡ ਰੇਡੀਓ ਹੋਸਟ ਦੇ ਅਲੱਗ ਅਲੱਗ ਵਿਚਾਰ ਹੁੰਦੇ ਨੇ, ਅਲੱਗ ਅਲੱਗ ਪਾਰਟੀਆਂ ਦੇ ਗਰੁੱਪਾਂ ਦੇ ਅਲੱਗ ਅਲੱਗ ਵਿਚਾਰ ਹੁੰਦੇ ਨੇ, ਅਤੇ ਸਾਰਿਆਂ ਨਾਲ ਹੀ ਸਾਡਾ ਮੇਲ ਮਿਲਾਪ ਆ, ਸਾਰੇ ਹੀ ਸਾਡੇ ਦੋਸਤ ਮਿੱਤਰ ਨੇ। ਬਲਤੇਜ ਪੰਨੂ ਨੂੰ ਪੰਜਾਬ ਦੇ ਵਿੱਚ ਇੱਕ ਸਾਜਿਸ਼ ਦੇ ਤਹਿਤ ਅੰਦਰ ਕਰਤਾ ਸੀ, ਮਾਨਸਿਕ ਤਸੀਹੇ ਦੇਣ ਦੀ ਕੋਸ਼ਿਸ਼ ਕੀਤੀ ਗਈ, ਕਰੈਕਟਰ ਅਸੈਸੀਨੇਸ਼ਨ ਕੀਤਾ। ਕਿਸੇ ਦਾ ਉਹ ਦੋਸਤ ਸੀ, ਕਿਸੇ ਦਾ ਉਹ ਵਿਰੋਧੀ ਸੀ। ਮੈਂ ਪਹਿਲਾਂ ਹੀ ਕਹਿ ਚੁੱਕਿਆ ਵੀ ਮੇਰੇ ਵੀ ਉਹਨਾਂ ਨਾਲ ਕਾਫੀ ਵਿਰੋਧ ਹੋ ਸਕਦੇ ਨੇ, ਪਰ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਨੇ ਕੀਤਾ ਉਹ ਢੰਗ ਤਰੀਕਾ ਠੀਕ ਨਹੀਂ ਸੀ। ਇਕੱਲਾ ਬਲਤੇਜ ਪੰਨੂ ਕੀ ਜੀ, ਜਿਹੜਾ ਇਨਸਾਨ ਸਾਨੂੰ ਨਹੀਂ ਵੀ ਜਾਣਦਾ, ਜੇ ਉਹਦੇ ਨਾਲ ਵੀ ਕੋਈ ਤੀਜੀ ਧਿਰ ਸਰਕਾਰ ਖਾਸ ਕਰਕੇ ਸਟੇਟ ਮਸ਼ੀਨਰੀ ਜਾਂ ਕੋਈ ਪਛਾਣ ਖਿੱਚੂ ਗਰੁੱਪ ਸਾਡੇ ਵਿਰੋਧੀ ਨੂੰ ਵੀ ਤੰਗ ਕਰਦਾ, ਤਾਂ ਸਾਨੂੰ ਆਵਾਜ਼ ਉਠਾਉਣੀ ਚਾਹੀਦੀ ਉਹਦੇ ਹੱਕ ਦੇ ਵਿੱਚ। ਚਲੋ ਜੀ, ਹੁਣ ਉਹ ਕੇਸ 'ਚੋਂ ਬਰੀ ਹੋ ਕੇ ਆ ਗਏ ਨੇ, ਇਹ ਗੱਲ ਵੱਖਰੀ ਹੈ। ਪਰ ਮੈਨੂੰ ਇਤਰਾਜ਼ ਇਸ ਗੱਲ 'ਤੇ ਆ ਵੀ 4 ਸਾਲ ਪਹਿਲਾਂ ਸਾਡੇ ਮੀਡੀਆ, ਪੰਜਾਬੀ ਮੀਡੀਆ ਜਿਹੜਾ ਬੜੀ ਤਰੱਕੀ ਕਰ ਰਿਹਾ, ਇਹਦੇ 'ਚੋਂ ਕੁਝ ਕੁ ਮੀਡੀਆ ਵਾਲੇ ਸੱਜਣਾਂ ਨੇ ਵਿਰੋਧੀ ਧਿਰ ਨੂੰ ਤਾਂ ਏਅਰ 'ਤੇ ਲਿਆ, ਪਰ ਇਹਨਾਂ ਦੀ ਧਿਰ ਦੇ ਕਿਸੇ ਵੀ ਬੰਦੇ ਦੀ ਇੱਕ ਗੱਲ ਨਹੀਂ ਸੁਣੀ ਉਹਨਾਂ ਨੇ। ਇਖਲਾਕ ਮੰਗ ਕਰਦਾ, ਐਥਿਕਸ ਮੰਗ ਕਰਦੇ ਨੇ ਕਿ ਅੱਜ ਉਹ ਇੱਥੇ ਨੇ, ਅਤੇ ਉਹਨਾਂ ਨੂੰ ਜਿਹੜੇ ਜਿਹੜੇ ਸੱਜਣਾਂ ਨੇ ਉਹਨਾਂ 'ਤੇ ਤਵਾ ਲਾਇਆ ਸੀ, ਬੜੇ ਚਸਕੇ ਲੈ ਕੇ ਗੱਲਾਂ ਕੀਤੀਆਂ ਸੀ, ਉਹ ਔਰਤ ਦੇ ਨਾਲ ਗੱਲਾਂ ਕਰਾਈਆਂ ਸੀ ਜਿਨ੍ਹਾਂ ਨੇ ਇਹਨਾਂ 'ਤੇ ਝੂਠੇ ਦੋਸ਼ ਲਾਏ ਸੀ, ਇਖਲਾਕ ਮੰਗ ਕਰਦਾ ਕਿ ਉਹ ਅੱਜ ਬਲਤੇਜ ਪੰਨੂ ਨੂੰ ਏਅਰ 'ਤੇ ਲੈ ਕੇ ਉਹਨਾਂ ਤੋਂ ਪੁੱਛਣ ਵੀ ਬਲਤੇਜ ਪੰਨੂ ਕੀ ਵਾਕਿਆ ਹੀ ਤੇਰਾ ਕੋਈ ਕਸੂਰ ਸੀ ਕਿ ਨਹੀਂ ਸੀ। ਜੇ ਤੇਰਾ ਕਸੂਰ ਨਹੀਂ ਸੀ ਤਾਂ ਤੈਨੂੰ ਫਿਰ ਜੇਲ੍ਹ ਦੇ ਵਿੱਚ ਕਿਉਂ ਬੰਦ ਕੀਤਾ ਗਿਆ ਸੀ, ਅਤੇ ਜੇ ਤੇਰਾ ਕਸੂਰ ਸੀ ਤਾਂ ਫਿਰ ਤੈਨੂੰ ਮਾਫ਼ ਕਿਉਂ ਕਰ ਦਿੱਤਾ ਗਿਆ, ਤੇਰਾ 4 ਸਾਲ ਪਾਸਪੋਰਟ ਕਿਉਂ ਦੱਬ ਕੇ ਰੱਖਿਆ ਸੀ। ਇਹ ਸਾਰੇ ਸਵਾਲ ਆ ਜਿਹੜੇ ਵਿਆਖਿਆ ਦੀ ਮੰਗ ਕਰਦੇ ਨੇ। ਮੈਂ ਸਾਡੇ ਜਿਹੜੇ ਮੀਡੀਆ ਵਾਲੇ ਦੋਸਤ ਮਿੱਤਰ ਸੱਜਣ ਨੇ ਉਹਨਾਂ ਨੂੰ ਕਹਿੰਦਾ ਕਿ ਬਲਤੇਜ ਪੰਨੂ ਇੱਥੇ ਨੇ ਜੀ, ਉਹਨਾਂ ਨੂੰ ਜਿਨ੍ਹਾਂ ਜਿਨ੍ਹਾਂ ਨੇ ਉਹਨਾਂ 'ਤੇ ਤਵਾ ਇਸ ਤਾਂ ਲਾਇਆ, ਅਸੀਂ ਪਰਸਨਲ ਕਿਸੇ 'ਤੇ ਤਵਾ ਨਹੀਂ ਲਾਉਂਦੇ ਦੋਸਤੋ, ਸਾਡਾ ਵਿਚਾਰਾਂ ਦਾ ਵਿਰੋਧ ਹੋ ਸਕਦਾ। ਮੈਂ ਪਰਸਨਲੀ ਕਿਸੇ ਵੀ ਵਿਅਕਤੀ ਦੇ ਉੱਤੇ ਤਵਾ ਲਾਉਣਾ, ਪਰਸਨਲ ਕਿਸੇ ਦਾ ਕਰੈਕਟਰ ਅਸੈਸੀਨੇਸ਼ਨ ਕਰਨਾ, ਪਰਸਨਲ ਤੌਰ 'ਤੇ ਕਿਸੇ ਨਾਲ ਗਾਲੀ ਗਲੋਚ ਕਰਨਾ, ਮੇਰੇ ਕਿਸੇ ਨਾਲ ਕੋਈ ਵੀ ਵਿਰੋਧ ਹੋਣ ਪਰ ਪਰਸਨਲ ਲੈਵਲ ਦੇ ਉੱਤੇ ਜਾ ਕੇ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਕਰਨੀਆਂ ਜਿਹੜੀਆਂ ਗੱਲਾਂ ਉਸ ਬੰਦੇ ਦੇ ਦਿਮਾਗ 'ਤੇ ਬੋਝ ਪਾਉਣ, ਜਿਹੜੀਆਂ ਗੱਲਾਂ ਉਸ ਦੀਆਂ ਫਿਊਚਰ ਜਨਰੇਸ਼ਨਸ ਨੂੰ ਪ੍ਰਭਾਵਿਤ ਕਰਨ। ਮੈਂ ਨਹੀਂ ਕਰਦਾ, ਰਾਣਾ ਜੀ ਵੀ ਨਹੀਂ ਕਰਦੇ, ਸਾਡੇ ਤੁਸੀਂ ਨਗਾਰਾ ਰੇਡੀਓ 'ਤੇ, ਮੁਲਾਕਾਤ TV 'ਤੇ, ਸਰਦਾਰੀ TV 'ਤੇ ਅਸੀਂ ਇਹ ਜਿਹੀਆਂ ਗੱਲਾਂ ਕਰਦੇ ਹੀ ਨਹੀਂ, ਪਰ ਕੁਝ ਮੀਡੀਆ ਵਾਲੇ ਸੱਜਣ ਕਰਦੇ ਨੇ। ਅਤੇ ਪੰਜਾਬੀ ਮੀਡੀਆ ਨੂੰ ਅੱਗੇ ਵਧਣ ਦੇ ਲਈ ਅਜਿਹੇ ਜਿਹੜੇ ਨਾ ਪੱਖੀ ਰੁਝਾਨ ਆ ਉਹਨੂੰ ਛੱਡਣ ਦੀ ਲੋੜ ਆ। ਮੇਰੀ ਹੱਥ ਜੋੜ ਕੇ ਬੇਨਤੀ ਆ ਉਹਨਾਂ ਸੱਜਣਾਂ ਨੂੰ ਜਿਨ੍ਹਾਂ ਜਿਨ੍ਹਾਂ ਨੇ ਇਸ ਝਗੜੇ ਦੇ ਵਿੱਚ ਇੱਕ ਧਿਰ ਨੂੰ, ਉਸ ਔਰਤ ਨੂੰ ਲਾਈਨ ਦੇ ਉੱਤੇ ਲਿਆ ਸੀ, ਅਸੀਂ ਤਾਂ ਲਿਆ ਹੀ ਨਹੀਂ ਸੀਗਾ, ਜਿਨ੍ਹਾਂ ਨੇ ਲਿਆ ਸੀ ਜਿਹੜੇ ਜਿਹੜੇ ਮੇਰੀ ਆਵਾਜ਼ ਸੁਣਦੇ ਨੇ ਉਹ ਉਹਨਾਂ ਨੂੰ ਕਹਿਣ ਵੀ ਮਿੱਤਰੋ ਤੁਸੀਂ ਜਰਨਲਿਜ਼ਮ ਦੇ ਅਸੂਲਾਂ ਦੇ ਮੁਤਾਬਕ ਤੁਸੀਂ ਇਨਸਾਫ਼ ਨਹੀਂ ਕੀਤਾ, ਤੁਸੀਂ ਪੱਖਪਾਤ ਕੀਤਾ। ਇਖਲਾਕ ਮੰਗ ਕਰਦਾ ਕਿ ਤੁਸੀਂ ਅੱਜ ਬਲਤੇਜ ਪੰਨੂ ਨੂੰ ਆਪਣੀ ਏਅਰ ਦੇ ਉੱਤੇ ਲੈ ਕੇ ਤੁਸੀਂ ਉਹਨਾਂ ਨੂੰ ਪੁੱਛੋ ਜੋ ਵੀ ਤੁਹਾਡੇ ਸਵਾਲ ਦੇ ਵਿੱਚ ਨੇ, ਜਿਵੇਂ ਜਿਵੇਂ ਸਵਾਲ ਤੁਸੀਂ ਉਸ ਔਰਤ ਨੂੰ ਪੁੱਛੇ ਸੀ ਇਸੇ ਤਰ੍ਹਾਂ ਤੁਸੀਂ ਉਹਨਾਂ ਨੂੰ ਪੁੱਛੋ। ਕਈ ਵਾਰੀ ਕੋਈ ਮਸਲਾ ਹੁੰਦਾ, ਉਹ ਮਸਲੇ ਦੇ ਨਾਲ ਰੇਡੀਓ ਹੋਸਟ ਬਹੁਤ ਮਸ਼ਹੂਰ ਹੋ ਜਾਂਦਾ। ਰੇਡੀਓ ਹੋਸਟ ਨੂੰ ਮਸ਼ਹੂਰ ਹੋਣ ਦੀ ਲੋੜ ਨਹੀਂ ਹੁੰਦੀ, ਮਸ਼ਹੂਰ ਤੁਹਾਨੂੰ ਸੋਚ ਕਰਦੀ ਆ। ਜੇ ਤੁਹਾਡੀ ਸੋਚ ਠੀਕ ਆ ਤੁਸੀਂ ਮਸ਼ਹੂਰ ਨਾ ਵੀ ਹੋਵੋ ਸਰ ਜਾਂਦਾ, ਮਸ਼ਹੂਰੀ ਕੋਈ ਬਹੁਤੀ ਵੱਡੀ ਗੱਲ ਨਹੀਂ ਹੁੰਦੀ ਗੀ। ਕਈ ਕੰਮਾਂ ਨਾਲ ਮਸ਼ਹੂਰੀ ਮਿਲ ਸਕਦੀ ਆ, ਪਰ ਜੇ ਮਸ਼ਹੂਰੀ ਲੈਣੀ ਆ ਤਾਂ ਮੀਡੀਆ ਵਧੀਆ ਥਾਂ ਨਹੀਂ ਹੈ। ਮੀਡੀਆ ਬੜਾ ਔਖਾ ਕੰਮ ਆ, ਇੱਥੇ ਤੁਹਾਨੂੰ ਬਹੁਤ ਕੁਝ ਸੈਕਰੀਫਾਈਸ ਕਰਨਾ ਪੈਂਦਾ। ਜਦੋਂ ਅਸੀਂ ਕਹਿੰਦੇ ਹਾਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਹਾਂ, ਅਸੀਂ ਸੇਵਾ ਨਹੀਂ ਕਰਦੇ, ਪੰਜਾਬੀ ਮਾਂ ਬੋਲੀ ਨੇ ਸਾਨੂੰ ਰੋਟੀ ਦਿੱਤੀ, ਸਾਨੂੰ ਰੁਜ਼ਗਾਰ ਦਿੱਤਾ, ਸਾਡੀ ਪਰਸਨੈਲਿਟੀ ਦੇ ਵਿੱਚ ਬਹੁਤ ਵੱਡਾ ਹਿੱਸਾ ਪਾਇਆ। ਪੰਜਾਬੀ ਲੇਖਕ, ਪੰਜਾਬੀ ਸਾਹਿਤਕਾਰ, ਪੰਜਾਬੀ ਮਾਂ ਬੋਲੀ, ਉਹਨਾਂ ਦੇ ਸ਼ਬਦ ਨੇ ਜਿਹੜੇ ਉਹ ਇਕੱਲਾ ਇਕੱਲਾ ਸਾਡੀ ਰੂਹ ਦੇ ਵਿੱਚ ਰਚਿਆ ਹੋਇਆ। ਅਤੇ ਪੰਜਾਬੀ ਮਾਂ ਬੋਲੀ ਨੇ ਸਾਨੂੰ ਮੌਕਾ ਦਿੱਤਾ, ਸਾਨੂੰ ਥਾਂ ਦਿੱਤੀ ਹੈ ਕਿ ਤੁਸੀਂ ਚਾਰ ਸ਼ਬਦ ਬੋਲ ਲੈਂਦੇ ਹੋ, ਬੋਲੋ ਜਾ ਕੇ ਏਅਰ ਦੇ ਉੱਤੇ। ਅਤੇ ਜੇ ਅਸੀਂ ਚੰਗੇ ਸ਼ਬਦ ਬੋਲਾਂਗੇ ਤਾਂ ਪੰਜਾਬੀ ਮਾਂ ਬੋਲੀ ਦੀ ਪ੍ਰਸ਼ੰਸਾ ਹੋਊ, ਜੇ ਅਸੀਂ ਕਿਸੇ ਦੇ ਖਿਲਾਫ ਕਿੜ ਕੱਢਾਂਗੇ, ਕਿਸੇ ਨੂੰ ਥੱਲੇ ਲਾਉਣ ਦੀ ਕੋਸ਼ਿਸ਼ ਕਰਾਂਗੇ, ਤਾਂ ਮੈਂ ਕਹੂੰਗਾ ਉਹ ਸਾਡੇ ਸੱਭਿਆਚਾਰ ਮੁਤਾਬਕ ਉਹ ਗੱਲ ਠੀਕ ਨਹੀਂ ਹੋਊਗੀ। ਇਖਲਾਕ ਇੱਕ ਚੀਜ਼ ਹੁੰਦੀ ਹੈ, ਜਿਹੜੇ ਇਖਲਾਕ ਨੂੰ ਸਮਝਦੇ ਨੇ ਮੈਨੂੰ ਲੱਗਦਾ ਉਹ ਤਾਂ ਜ਼ਰੂਰ ਉਹਨਾਂ ਨੂੰ ਏਅਰ ਦੇ ਉੱਤੇ ਲੈਣਗੇ, ਅਤੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਇਖਲਾਕ ਦੇ ਵਿੱਚ ਈੜੀ ਦੇ ਨਾਲ ਬਿਹਾਰੀ ਲੱਗਦੀ ਹੈ ਕਿ ਸਿਹਾਰੀ ਲੱਗਦੀ ਹੈ, ਉਹਨਾਂ ਦਾ ਤਾਂ ਕਹਿਣਾ ਹੀ ਕੀ ਹੈ, ਉਹ ਮਾਇਆ ਜ਼ਰੂਰ ਬਣਾ ਲੈਣਗੇ। ਪਰ ਕੋਈ ਵੇਲਾ ਆਊਗਾ ਜਦੋਂ ਉਹਨਾਂ ਦੀ ਅੰਦਰਲੀ ਜ਼ਮੀਰ ਕਹੂਗੀ ਕਿ ਬੰਦਿਆ ਉਸ ਵੇਲੇ ਤੂੰ ਇੱਕ ਧਿਰ ਨੂੰ ਲਿਆ ਸੀ, ਅਤੇ ਜੇ ਤੂੰ ਦੂਸਰੀ ਧਿਰ ਨੂੰ ਯਾਰ ਤੇ ਲੈ ਲੈਂਦਾ ਤਾਂ ਤੇਰੇ ਕਿਹੜਾ ਰੰਗ ਰੂਪ ਦੇ ਵਿੱਚ ਕੋਈ ਫਰਕ ਪੈ ਜਾਣਾ ਸੀ। ਖੈਰ ਉਦੋਂ ਜ਼ਮੀਰ ਜਦੋਂ ਲਾਹਣਤਾ ਪਊ ਉਦੋਂ ਮੌਕਾ ਨਿਕਲ ਗਿਆ ਹੋਊ ਹੱਥੋਂ। ਅੱਜ ਮੌਕਾ ਹੈਗਾ ਜੀ, ਮੈਨੂੰ ਲੱਗਦਾ 3-4 ਦਿਨ ਇੱਥੇ ਨੇ ਉਹ। ਖੈਰ ਆਪਾਂ ਛੋਟੀ ਜਿਹੀ ਬ੍ਰੇਕ ਲੈ ਲਈਏ, ਕਾਫੀ ਗੱਲਾਂ ਤੁਹਾਡੇ ਨਾਲ ਕਰ ਲਈਆਂ ਨੇ ਜੀ, ਆਪਾਂ ਪ੍ਰੋਗਰਾਮ ਨੂੰ ਅੱਗੇ ਤੋਰਾਂਗੇ ਛੋਟੀ ਜਿਹੀ ਬ੍ਰੇਕ ਤੋਂ ਬਾਅਦ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਜੇ ਤੁਸੀਂ ਟਰੱਕ ਡਰਾਈਵਰ ਹੋ ਅਤੇ ਚੰਗੀ ਨੌਕਰੀ ਦੀ ਭਾਲ ਦੇ ਵਿੱਚ ਹੋ ਤਾਂ ਗਿਗ ਐਕਸਪ੍ਰੈਸ ਨਾਲ ਸੰਪਰਕ ਕਰੋ। ਕੈਂਬਰਿਜ ਵਿੱਚ ਵੀ ਇਹਨਾਂ ਨੇ ਆਪਣਾ ਟਰਮੀਨਲ ਖੋਲ੍ਹ ਦਿੱਤਾ ਹੈ, ਹੁਣ ਤੁਸੀਂ ਕੰਮ ਕੈਂਬਰਿਜ ਤੋਂ ਵੀ ਸਟਾਰਟ ਕਰ ਸਕਦੇ ਹੋ। ਟੈਕਸਸ, ਮਿਡਵੈਸਟ ਅਤੇ ਡੈਡੀਕੇਟਡ ਰਨ ਵਾਸਤੇ ਚੰਗੀ ਤਨਖਾਹ ਲਈ ਗਿਗ ਐਕਸਪ੍ਰੈਸ 905-614-0544 905-614-0544 ਗਿਗ ਐਕਸਪ੍ਰੈਸ।
ਅੱਜ ਦੇ ਪ੍ਰੋਗਰਾਮ 'ਚ ਤੁਹਾਡਾ ਦੁਬਾਰਾ ਫਿਰ ਨਿੱਘਾ ਸਵਾਗਤ। ਅੱਜ ਦੇ ਪ੍ਰੋਗਰਾਮ ਨੂੰ ਹਮੇਸ਼ਾ ਦੀ ਤਰ੍ਹਾਂ ਮੈਡਮ ਨੀਤੂ ਵਿਰਕ, ਜਿਹੜੇ ਫੈਮਿਲੀ ਲਿਟੀਗੇਸ਼ਨ ਦੇ ਵਿੱਚ ਮਾਹਰ ਲਾਇਰ ਨੇ, ਸਪੋਂਸਰ ਕਰ ਰਹੇ ਨੇ। ਜੇਕਰ ਕੋਈ ਪਰਿਵਾਰਕ ਝਗੜਾ, ਪ੍ਰੋਪਰਟੀ ਇਸ਼ੂਜ਼ ਨੇ, ਬੱਚਿਆਂ ਦੀ ਕਸਟਡੀ ਦਾ ਚੱਕਰ ਆ ਜਾਂ ਸਪਾਊਜ਼ਲ ਸਪੋਰਟ ਦਾ ਚੱਕਰ ਆ, ਮੈਡਮ ਨੀਤੂ ਵਿਰਕ ਨਾਲ ਤਾਲਮੇਲ ਕਰਿਓ। 905-799-5900 ਇਹਨਾਂ ਦਾ ਨੰਬਰ ਆ। ਸ਼ੋਪਰਸ ਵਰਲਡ ਕੋਲ ਇਹਨਾਂ ਦਾ ਔਫਿਸ ਹੈਗਾ ਜੀ, ਸਿਰਫ ਫੈਮਿਲੀ ਲਿਟੀਗੇਸ਼ਨ ਵਾਲੇ ਕੇਸ ਆ ਜਿਹੜੇ ਉਹੀ ਲੜਦੇ ਨੇ ਜੀ। ਪ੍ਰਦੀਪ ਗੋਇਲ ਜੀ, ਕਾਰਾਂ ਦੀ ਸਭ ਤੋਂ ਘੱਟ ਰੇਟਾਂ ਦੇ ਉੱਤੇ ਇੰਸ਼ੋਰੈਂਸ ਕਰਦੇ ਨੇ, ਤੁਸੀਂ ਹੁਣੇ ਕਾਲ ਕਰਕੇ ਉਹਨਾਂ ਤੋਂ ਨੋ ਐਬਲੀਗੇਸ਼ਨ ਕੋਟੇਸ਼ਨ ਲਓ ਜੀ। ਤੁਹਾਡੇ 25-30-40-50-100 ਬਚ ਜਾਣਗੇ ਮਹੀਨੇ ਦੇ, 647-278-5003 ਜਿਹੜੇ ਪੈਸੇ ਬਚਣਗੇ ਉਹ ਕਿਸੇ ਚੰਗੇ ਥਾਂ ਦੇ ਉੱਤੇ ਲਾ ਦਿਓ ਜੀ। 6-4-7-2-7-8-5-0-0-3 ਇਹਨਾਂ ਦਾ ਨੰਬਰ ਆ ਜੀ। ਕੁਝ ਕਾਲਰ ਸਾਡੇ ਨਾਲ ਨੇ। ਹਾਂਜੀ ਨਿੱਘਾ ਸਵਾਗਤ ਤੁਹਾਡਾ। ਮੇਰੀ ਬੇਨਤੀ ਆ ਕਿ ਸਾਡੇ ਪ੍ਰੋਗਰਾਮ ਦੇ ਸਟੈਂਡਰਡ ਦੇ ਮੁਤਾਬਕ ਸਾਫ਼ ਸੁਥਰੀ ਭਾਸ਼ਾ ਦੇ ਵਿੱਚ ਗੱਲ ਆ ਜਿਹੜੀ ਉਹ ਕੀਤੀ ਜਾਵੇ ਜੀ। ਸਾਰੇ ਸਰੋਤਿਆਂ ਨੂੰ ਮੇਰੀ ਬੇਨਤੀ, ਵੈਸੇ ਆ ਸਾਡਾ ਪ੍ਰੋਗਰਾਮ ਬਿਜ਼ੀ ਬਹੁਤ ਆ, 2-3 ਇਸ਼ੂਜ਼ ਤੁਹਾਡੇ ਨਾਲ ਸਾਂਝੇ ਕਰਨੇ ਨੇ, ਇਸ ਤੋਂ ਬਾਅਦ ਆਪਾਂ ਬ੍ਰੈਂਪਟਨ ਸਿਟੀ ਵਾਲਿਆਂ 'ਤੇ ਗੱਲਬਾਤ ਆ ਜਿਹੜੀ ਕਰਾਂਗੇ। ਹਾਂਜੀ ਨਿੱਘਾ ਸਵਾਗਤ ਤੁਹਾਡਾ ਜੀ।
ਹਾਂਜੀ ਬਰਾਤ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਮੇਲ ਸਿੰਘ ਧੀਰ ਬੋਲਦਾ ਜੀ। ਬਹੁਤ ਸਾਰੇ ਤਾਂ ਜਿਹੜੇ ਸਾਡੇ ਮੀਡੀਆ ਵਾਲੇ ਨੇ ਉਹ ਬੜੇ ਸਮਝਦਾਰ ਨੇ ਤੇ ਬੜੀ ਸੋਚ ਸਮਝ ਕੇ ਗੱਲ ਕਰਦੇ ਨੇ। ਜੇ ਕੋਈ ਵਾਰਦਾਤ ਕਿਤੇ ਹੋ ਜਾਂਦੀ ਆ ਉਸ ਨੂੰ ਨਿਚੋੜ ਕੇ ਫਿਰ ਗੱਲ ਕਰਦੇ ਨੇ, ਉਹਦਾ ਰਿਜ਼ਲਟ ਸਮਝ ਕੇ। ਕਈ ਮੀਡੀਆ ਵਾਲੇ ਤਾਂ ਇਹੋ ਜਿਹੇ ਨੇ ਜਿਹਨਾਂ ਨੂੰ ਤਾਂ ਬੋਲਣ ਦਾ ਹੀ ਕੁਛ ਪਤਾ ਹੈ ਨੀ ਗਾ, ਤੇ ਜੋ ਕੁਛ ਵੀ ਉਹ ਸੋਚਦੇ ਨੀ ਗੇ ਵੀ 2-4 ਹਫ਼ਤੇ ਵੇਟ ਕਰ ਲਈਏ ਇਸ ਲਈ ਤੇ ਇਹਦਾ ਰਿਜ਼ਲਟ ਬਾਅਦ ਦੇ ਵਿੱਚ ਕੀ ਆਉਂਦਾ ਗਾ। ਮੈਂ ਤਾਂ ਬੜਾ ਹੈਰਾਨ ਹੁੰਦਾ ਸੀ, ਇੱਕ ਮੀਡੀਆ ਤੇ ਸੁਣਦਾ ਸੀ ਉਸ ਵੇਲੇ ਬਲਤੇਜ ਪੰਨੂ ਉਹਨਾਂ ਦੇ ਉੱਤੇ ਤਵਾ ਲਾਉਣਾ ਸ਼ੁਰੂ ਕਰਤਾ। ਮੈਂ ਕਿਹਾ ਦੇਖੋ ਅਜੇ ਕੱਲ੍ਹ ਦੀ ਗੱਲ ਆ, ਅਜੇ ਉਹਨਾਂ ਦਾ ਕੋਈ ਪਤਾ ਨੀ ਲੱਗਿਆ ਵੀ ਕੀ ਗੱਲ ਹੋਈ ਆ। ਪਰ ਜਦੋਂ ਬਾਅਦ ਦੇ ਵਿੱਚ ਪਤਾ ਲੱਗਿਆ ਵੀ ਕਿਸੇ ਔਰਤ ਨੇ ਦੋਸ਼ ਲਾਏ, ਉਦੋਂ ਹੀ ਮੇਰੇ ਵਰਗਾ ਬੰਦਾ ਵੀ ਸਮਝ ਗਿਆ ਸੀ ਬਈ ਇਹ ਗੱਲ ਬਿਲਕੁਲ ਗਲਤ ਆ, ਇਹ ਠੀਕ ਨੀ ਹੈਗੀ। ਤੋ ਮੈਂ ਤਾਂ ਇਹੀ ਕਹਾਂਗਾ ਆਪਣੇ ਮੀਡੀਆ ਵਾਲਿਆਂ ਨੂੰ ਕਿ ਸੋਚ ਸਮਝ ਕੇ ਗੱਲ ਕਰਿਆ ਕਰੋ। ਰੇਡੀਓ ਤੇ ਤੁਸੀਂ ਆਉਂਦੇ ਹੋ, ਇਹਨੂੰ ਸਮਝਦਾਰ ਬਣੋ, ਕੁਛ ਜਿਹੜੇ ਨਹੀਂ ਸੋਚਦੇ ਉਹ ਸ਼ਰਿਊਟ ਬਣੋ, ਤੇ ਫਿਰ ਇਸ ਗੱਲ ਤੇ ਪੜ੍ਹਿਆ ਕਰੋ, ਹੋਰ ਵੀ ਪੜ੍ਹਿਆ ਕਰੋ, ਕੋਈ ਅਖਬਾਰਾਂ ਪੜ੍ਹਿਆ ਕਰੋ, ਲਿਟਰੇਚਰ ਪੜ੍ਹਿਆ ਕਰੋ, ਤੁਹਾਨੂੰ ਸਮਝ ਲੱਗੇ। ਜੇ ਪਿੱਛੇ ਤੁਹਾਡੇ ਇੰਡੀਆ ਦੇ ਵਿੱਚ ਤੁਹਾਡੀ ਪੜ੍ਹਾਈ ਘੱਟ ਆ ਤਾਂ ਇੱਥੇ ਤੁਸੀਂ ਉਸ ਕਮੀ ਨੂੰ ਪੂਰਾ ਕਰਿਆ ਕਰੋ, ਐਵੇਂ ਬਗੈਰ ਸੋਚੇ ਸਮਝੇ ਦੇ। ਜਿੱਦਾਂ ਹੁਣ ਬਰਾੜ ਸਾਹਿਬ ਆ, ਇਹ ਇੰਨੀ ਛੇਤੀ ਗੱਲ ਨਹੀਂ ਕਰਦੇ, ਉਹਦੀ ਤੁਰ ਤੱਕ ਜਾਂਦੇ ਨੇ ਤੇ ਫਿਰ ਉਹ ਗੱਲ ਕਰਦੇ ਨੇ। ਪਰ ਇਹੀ ਮੈਂ ਕਹਿਣਾ ਚਾਹੁੰਦਾ, ਮੇਰਾ ਤਾਂ ਇਹੀ ਮੈਂ ਕਹਿਣਾ ਜੀ, ਸਤਿ ਸ੍ਰੀ ਅਕਾਲ।
ਧੰਨਵਾਦ ਜੀ। ਗੱਲ ਇਹ ਹੁੰਦੀ ਹੈ ਦੋਸਤੋ, ਦੇਖੋ ਮੈਂ ਸਾਡੇ ਜਿਹੜੇ ਮੇਅਰ ਪੈਟ੍ਰਿਕ ਬਰਾਊਨ ਨੇ, ਮੈਂ ਉਹਨਾਂ ਨੂੰ ਕਦੇ ਨਹੀਂ ਮਿਲਿਆ, ਨਾ ਹੀ ਕਿਸੇ ਪੋਲੀਟੀਕਲ ਲੀਡਰ ਨੂੰ ਜਾਂ ਕੋਈ ਅਹੁਦੇਦਾਰ ਬੰਦਾ, ਨਾ ਹੀ ਉਹਨੂੰ ਮਿਲਣ ਦੀ ਚਾਹਨਾ ਮੇਰੇ ਮਨ ਦੇ ਵਿੱਚ ਹੁੰਦੀ ਹੈ, ਨਾ ਹੀ ਮੈਂ ਕਿਸੇ ਵਿਸ਼ੇਸ਼ ਥਾਂ ਦੇ ਉੱਤੇ ਜਾ ਕੇ ਉਡੀਕ ਕਰਦਾ ਹੁੰਦਾ। ਮੈਨੂੰ ਕੀ ਲੋੜ ਹੈ ਕਿਸੇ ਦੀ ਉਡੀਕ ਕਰਨ ਦੀ? ਕੋਈ ਬੰਦਾ ਜਿਹੜਾ ਮਰਜ਼ੀ ਵੱਡਾ ਹੋਵੇ, ਆਪਾਂ ਵੱਡੇ ਬੰਦੇ ਤੋਂ ਕੀ ਲੈਣਾ? ਆਪਾਂ ਛੋਟੇ ਬੰਦੇ ਹਾਂ, ਆਮ ਬੰਦੇ ਹਾਂ, ਆਮ ਬੰਦਿਆਂ ਨਾਲ ਜੱਫੀ ਪਾ ਕੇ, ਆਮ ਬੰਦਿਆਂ ਨਾਲ ਚਾਹ ਪੀ ਕੇ ਜਿੰਨੀ ਸੰਤੁਸ਼ਟੀ ਖੁਸ਼ੀ ਮਿਲਦੀ ਹੈ, ਵੱਡੇ ਬੰਦੇ ਦੇ ਸਾਹਮਣੇ ਬੈਠ ਕੇ ਤਾਂ ਬੰਦਾ ਐਵੇਂ ਹੀ ਆਪਣੇ ਆਪ ਨੂੰ ਛੋਟਾ ਸਮਝੀ ਜਾਂਦਾ। ਹਾਲਾਂਕਿ ਬੰਦਾ ਛੋਟਾ ਕਦੇ ਨਹੀਂ ਹੁੰਦਾ, ਛੋਟਾ ਬੰਦਾ ਸਗੋਂ ਮਹਾਨ ਹੁੰਦਾ। ਵੱਡਾ ਬੰਦਾ ਤਾਂ ਵੱਡੇ ਬੰਦਿਆਂ ਦੇ, ਜਦੋਂ ਤੁਹਾਨੂੰ ਕਿਤੇ ਵੱਡੇ ਬੰਦਿਆਂ ਦੇ ਕਾਰਨਾਮੇ ਪਤਾ ਲੱਗਦਾ ਨਾ, ਤਾਂ ਮਤਲਬ ਤੁਸੀਂ ਹੈਰਾਨ ਹੋ ਜਾਂਦੇ ਹੋ। ਮੈਂ ਜਿਹੜੇ ਪੈਟ੍ਰਿਕ ਬਰਾਊਨ ਸੀ, ਤੁਹਾਨੂੰ ਯਾਦ ਹੋਣਾ ਸਾਡਾ ਪ੍ਰੋਗਰਾਮ ਕੀਤਾ ਹੋਇਆ, ਜਿਹਦੇ ਉਹਨਾਂ ਦੇ ਉੱਤੇ ਦੋਸ਼ ਲੱਗੇ ਸੀ। ਮੇਰਾ ਪਹਿਲੀ ਮੇਰੀ ਗੱਲ ਇਹ ਸੀ ਬਈ ਜਿਹੜੇ ਲੋਕਾਂ ਨੇ, ਜਿਹੜੇ ਲੋਕ ਇੰਨੇ ਸਾਲ ਪੈਟ੍ਰਿਕ ਬਰਾਊਨ ਦੇ ਨਾਲ ਤੁਰੇ ਫਿਰਦੇ ਰਹੇ ਨੇ, ਉਹਨਾਂ 'ਚ 100 ਨੁਕਸ ਹੋ ਸਕਦੇ ਨੇ, ਹਰੇਕ ਬੰਦੇ 'ਚ ਨੁਕਸ ਹੁੰਦੇ ਨੇ, ਮੇਰੇ 'ਚ ਕਿਹੜਾ ਨੁਕਸ ਨਹੀਂ, ਤੁਹਾਡੇ 'ਚ ਕਿਹੜਾ ਨੁਕਸ ਨਹੀਂ, ਸਾਡੇ ਨੁਕਸ ਸਾਡੇ ਮਾਂ ਪਿਓ ਭੈਣ ਭਰਾਵਾਂ ਨੂੰ ਪਤਾ ਹੁੰਦੇ, ਲੋਕਾਂ ਤੋਂ ਉਹਲੇ ਹੁੰਦੇ ਨੇ, ਲੋਕਾਂ ਸਾਹਮਣੇ ਤਾਂ ਐਵੇਂ ਅਸੀਂ ਫੜਾ ਮਾਰਦੇ ਰਹਿੰਦੇ ਹਾਂ, ਪਰ ਸਾਰਿਆਂ ਨੂੰ ਪਤਾ ਹੁੰਦਾ, ਜਿਹੜੀ ਮਾਂ ਦੀ ਕੁੱਖ 'ਚੋਂ ਆਇਆ ਉਹਨੂੰ ਸਾਰਾ ਪਤਾ ਹੁੰਦਾ ਵੀ ਇਹ ਜਿਹੜਾ ਫੜਾ ਮਾਰਦਾ ਕਿੰਨੇ ਕੁ ਦੇ ਲਾਇਕ ਆ। ਖੈਰ ਮਾਵਾਂ ਬੋਲਦੀਆਂ ਨਹੀਂ, ਵੱਖਰੀ ਗੱਲ ਆ। ਮੈਂ ਤਾਂ ਉਦੋਂ ਵੀ ਗੱਲ ਕਹੀ ਸੀ ਵੀ ਜਿਹੜੇ ਲੋਕ, ਮੌਕਾ ਪ੍ਰਸਤ ਲੋਕ ਪੈਟ੍ਰਿਕ ਬਰਾਊਨ ਨਾਲ ਇੰਨੇ ਸਾਲ ਤੁਰੇ ਫਿਰਦੇ ਰਹੇ, ਜਿਨ੍ਹਾਂ ਦੀਆਂ ਲਿਲਕੜੀਆਂ ਕੱਢ ਕੇ ਉਹਨਾਂ ਨੇ ਨੋਮੀਨੇਸ਼ਨਾਂ ਦੀ ਖਾਤਰ ਬਹੁਤ ਕੁਝ ਕੀਤਾ, ਉਹ ਰਾਤੋ ਰਾਤ ਵਫਾਦਾਰੀਆਂ ਬਦਲ ਗਏ। ਬਈ ਜਿੰਨੀ ਦੇਰ ਤੱਕ ਫੈਸਲਾ ਕੋਈ ਨਹੀਂ ਹੁੰਦਾ, ਅਸੀਂ ਬੜੀ ਡਿਟੇਲ 'ਚ ਗੱਲ ਕੀਤੀ ਆ, ਮੈਂ ਉਹਦੀ ਡਿਟੇਲ 'ਚ ਨਹੀਂ ਜਾਣਾਂਗਾ, ਅਤੇ ਪਰ ਸਾਡੇ ਲੋਕ ਇਹੋ ਜਿਹੇ ਹੈਗੇ ਨੇ ਜੀ, ਲੋਕ ਵੀ ਨੇ ਅਤੇ ਅਸੀਂ ਵੀ ਲੋਕਾਂ 'ਚੋਂ ਹੀ ਹਾਂ ਭਾਈ, ਗੱਲ ਇਹ ਹੈ। ਪਰ ਇਹ ਹੈ, ਉਹ ਸਿਆਣੇ ਲੋਕ ਹੁੰਦੇ ਨੇ, ਚੰਗੇ ਲੋਕ ਹੁੰਦੇ ਨੇ, ਜਿਹੜੇ ਆਪਣੀਆਂ ਗਲਤੀਆਂ ਦਾ ਅਹਿਸਾਸ ਕਰਕੇ ਉਹਨਾਂ ਨੂੰ ਦਰੁਸਤ ਕਰ ਲੈਂਦੇ ਨੇ। ਹਰੇਕ ਬੰਦਾ ਗਲਤੀ ਕਰਦਾ, ਅਸੀਂ ਪਤਾ ਨਹੀਂ ਕਿੱਡੀਆਂ ਕਿੱਡੀਆਂ ਵੱਡੀਆਂ ਗਲਤੀਆਂ ਕੀਤੀਆਂ ਹੋਣਗੀਆਂ, ਪਰ ਸਮੇਂ ਦੇ ਥਪੇੜੇ ਆ ਜਿਹੜੇ ਉਹ ਸਾਨੂੰ ਅਕਲ ਦੇ ਦਿੰਦੇ। ਕਈ ਵਾਰੀ ਅਸੀਂ ਅਕਲ ਲੈਣੀ ਵੀ ਨਹੀਂ ਚਾਹੁੰਦੇ ਹੁੰਦੇ, ਪਰ ਸਮਾਂ ਆਪਣੇ ਆਪ ਸਾਨੂੰ ਅਕਲ ਦੇ ਦਿੰਦਾ ਮਾੜੀ ਮੋਟੀ। ਇਸ ਕਰਕੇ ਜਿਹੜੀ ਮੈਂ ਗੱਲ ਕੀਤੀ ਹੈ, ਇਖਲਾਕ ਇਹਨਾਂ ਗੱਲਾਂ ਦੀ ਮੰਗ ਕਰਦਾ ਜਿਹੜੀ ਮੈਂ ਪਿਛਲੇ ਸੈਕਸ਼ਨ ਦੇ ਵਿੱਚ ਗੱਲਬਾਤ ਕੀਤੀ। ਇੱਕ ਹੋਰ ਕਾਲ ਲੈ ਕੇ ਅਸੀਂ ਪ੍ਰੋਗਰਾਮ ਨੂੰ ਅੱਗੇ ਤੁਰਾਂਗੇ। ਹਾਂਜੀ ਨਿੱਘਾ ਸਵਾਗਤ ਤੁਹਾਡਾ ਜੀ।
ਸਤਿ ਸ਼੍ਰੀ ਅਕਾਲ
ਜੀ।
ਹਾਂਜੀ ਬਰਾੜ ਸਾਹਿਬ, ਮੈਂ ਤਾਂ ਜ਼ਿਆਦਾ ਕੁਛ ਨਹੀਂ ਕਹਿਣਾ, ਤੁਸੀਂ ਕਹਿ ਦਿੱਤਾ ਸਾਰਾ ਕੁਛ ਹੀ। ਆ ਦੋ ਤਿੰਨ ਮੀਡੀਆ ਵਾਲੇ ਹੈਗੇ ਆ, ਉਹ ਤਾਂ ਆਪਣੀ ਪੂਛ ਐਡੀ ਲੰਬੀ ਕਰੀ ਬੈਠੇ ਹੈ ਨਾ। ਦੇਖੋ ਜੀ, ਮੈਂ ਨਾ ਸੀਨੀਅਰ ਹੋਣ ਦੇ ਨਾਂ ਤੇ, ਮੈਂ ਮੀਡੀਆ 'ਚ ਸੀਨੀਅਰ ਹੋਣ ਦੇ ਨਾਂ ਦੇ ਉੱਤੇ ਉਹਦੀ ਆਹ ਗੱਲ ਹੀ ਨੀ ਮੁੱਕੀ। ਪਤਾ ਨੀ ਉਹ ਕਦੋਂ ਦਾ ਸੀਨੀਅਰ ਆਪਣੇ ਆਪ ਹੀ ਬਣਿਆ ਆ, ਹੋਰ ਕਿਸੇ ਨੂੰ ਸਮਝਦਾ ਹੀ ਕੁਛ ਨੀ ਹੈਗਾ।
ਪੱਤਰਕਾਰ ਦੇ ਵਿੱਚ ਮੈਂ ਸੀਨੀਅਰ ਵਰਡ ਕਦੇ ਨੀ ਜੀ ਯੂਜ਼ ਕਰਦਾ, ਤੁਸੀਂ ਮੇਰੀਆਂ ਰਿਕਾਰਡਿੰਗਸ ਫਰੋਲ ਕੇ ਦੇਖ ਲਓ। ਪੱਤਰਕਾਰਾਂ ਦੇ ਵਿੱਚ ਸੀਨੀਅਰ ਜੂਨੀਅਰ ਕੋਈ ਨਹੀਂ ਹੁੰਦਾ, ਸੀਨੀਅਰ ਹੁੰਦੇ ਆ ਜਿਨ੍ਹਾਂ ਨੇ ਸਰਕਾਰੀ ਮਹਿਕਮਿਆਂ 'ਚ ਤਰੱਕੀ ਲੈਣੀ ਹੁੰਦੀ ਆ, ਅਤੇ ਸਰਕਾਰੀ ਮਹਿਕਮਿਆਂ 'ਚ ਤਰੱਕੀਆਂ ਲੈਣ ਵਾਲੇ ਸੀਨੀਅਰਸ ਨੇ, ਕਦੇ ਉਹਨਾਂ ਦੇ ਕਾਰਨਾਮੇ ਫਰੋਲ ਕੇ ਦੇਖੋ ਵੀ ਸੀਨੀਓਰਟੀ ਦੇ ਮੁਤਾਬਕ ਤਰੱਕੀਆਂ ਕਿਵੇਂ ਹੁੰਦੀਆਂ, ਫੀਤੀਆਂ ਕਿਵੇਂ ਲੱਗਦੀਆਂ, ਤੁਹਾਨੂੰ ਪਤਾ ਲੱਗ ਜੂਗਾ। ਅੱਜ ਕੱਲ੍ਹ ਕੀ ਜ਼ਮਾਨਾ ਜਿਹੜਾ ਇੰਨੀ ਤੇਜ਼ੀ ਨਾਲ ਬਦਲ ਰਿਹਾ, ਇੱਥੇ ਸੀਨੀਅਰ ਜੂਨੀਅਰ ਕੋਈ ਨਹੀਂ, ਇੱਥੇ ਪੋਤਾ ਦਾਦੇ ਨਾਲੋਂ ਸਿਆਣਾ ਹਮੇਸ਼ਾ ਹੀ, ਉਹਦੇ ਕੋਲ ਵੱਧ ਸਕਿੱਲ ਨੇ, ਨਵੀਂ ਆ ਰਹੀ ਜਨਰੇਸ਼ਨ ਆ ਜਿਹੜੀ, ਇਹਦੇ 'ਚ ਹੋਰ ਤਰ੍ਹਾਂ ਦੇ ਨੁਕਸ ਫਰਕ ਹੋ ਸਕਦੇ ਨੇ, ਪਰ ਨਵੀਂ ਜਨਰੇਸ਼ਨ, ਨਵੇਂ ਪੜ੍ਹੇ ਲਿਖੇ ਬੱਚੇ ਆ ਜਿਹੜੇ, ਉਹ ਤੇਜ਼ ਹੁੰਦੇ ਨੇ, ਇਸ ਕਰਕੇ ਸੀਨੀਅਰ ਜੂਨੀਅਰ ਦਾ ਰੌਲਾ ਨਹੀਂ ਪਾਉਣਾ ਚਾਹੀਦਾ। ਜਦੋਂ ਅਸੀਂ ਬਾਹਲਾ ਕਹਿੰਦੇ ਹਾਂ ਸਾਡੇ ਬੱਚਿਆਂ ਸਾਹਮਣੇ ਵੀ ਵੱਡੇ ਹਮੇਸ਼ਾ ਹੀ ਸਿਆਣੇ ਹੁੰਦੇ ਨੇ, ਉਹ ਕਹਿੰਦੇ ਜੀ ਕਿੱਡੇ ਵੱਡੇ ਔਰਥੋਡੌਕਸ ਨੇ, ਛੋਟੀ ਵੱਡੀ ਉਮਰ ਦੀਆਂ ਗੱਲਾਂ ਛੱਡੋ, ਆਓ ਵੇਖੀਏ ਕਿਹਦੇ ਵਿਚਾਰ ਠੀਕ ਆ ਕਿਸੇ ਸਿਆਣੇ ਬੰਦੇ ਨੇ ਕਿਹਾ। ਪੱਤਰਕਾਰਤਾ ਦੇ ਵਿੱਚ ਤਾਂ ਸੀਨੀਓਰਟੀ ਵਾਲੀ ਕੋਈ ਗੱਲ ਹੀ ਨਹੀਂ ਹੁੰਦੀ, ਜਿਹੜਾ ਪੱਤਰਕਾਰ ਤੱਥ ਖੋਜ ਕੇ ਲੈ ਕੇ ਆਉਂਦਾ ਉਹਦੇ ਮੁਤਾਬਕ ਗੱਲ ਕਰਦਾ, ਸੱਚ ਨੂੰ ਸੱਚ ਕਹਿੰਦਾ, ਉਹਨੂੰ ਸਲਾਮ ਕਰਨਾ ਬਣਦਾ ਜੀ। ਜਿਹੜੇ ਗੱਦੀਆਂ 'ਤੇ ਬੈਠੇ ਨੇ, ਸੀਨੀਓਰਟੀ ਲੈ ਕੇ ਪੱਤਰਕਾਰੀ ਦੀਆਂ ਗੱਦੀਆਂ 'ਤੇ ਬੈਠੇ ਨੇ, ਉਹਨਾਂ ਦੇ ਸੰਘਾਸਨ ਬੜੀ ਦੇਰ ਤੋਂ ਹਿੱਲਣ ਲੱਗੇ ਨੇ, ਉਹ ਜਦੋਂ ਤੁਸੀਂ ਉਹਨਾਂ ਦੇ ਕਾਰਨਾਮੇ ਵੇਖੋਗੇ ਨਾ ਵੀ ਕਿਸ ਤਰੀਕੇ ਦੇ ਨਾਲ ਸਰਕਾਰ ਜਿਵੇਂ ਜਿਵੇਂ ਆਪਣੀਆਂ ਗੱਲਾਂ ਕਹਿੰਦੀ ਸੀ ਉਵੇਂ ਉਵੇਂ ਗੱਲਾਂ ਕਰਦੇ ਆਏ ਨੇ, ਤੁਹਾਨੂੰ ਪਤਾ ਲੱਗੂਗਾ। ਸਹੀ ਮਾਨਿਆਂ 'ਚ ਪੱਤਰਕਾਰੀ ਸੌਖੀ ਨਹੀਂ, ਕਦੇ ਦੇਖਿਓ ਕਿ ਦੁਨੀਆਂ ਦੇ ਵਿੱਚ ਕਿੰਨੇ ਪੱਤਰਕਾਰ ਹਰ ਸਾਲ ਮੌਤ ਦੀ ਭੇਟ ਚੜ੍ਹਦੇ ਨੇ ਤੱਥ ਖੋਜਦੇ। ਤਾਂ ਕੈਨੇਡਾ ਵਰਗੇ ਅਸੀਂ ਸਵਰਗਾਂ ਵਰਗੇ ਦੇਸ਼ ਦੇ ਵਿੱਚ ਰਹਿੰਦੇ ਹਾਂ, ਇੱਥੇ ਕੁਰਸੀ 'ਤੇ ਬੈਠ ਕੇ ਮਾਈਕ ਦੇ ਸਾਹਮਣੇ ਅਸੀਂ ਗੱਲ ਕਰਦੇ ਹਾਂ, ਪਰ ਜਿਨ੍ਹਾਂ ਨੇ ਡਾਟਾ ਖੋਜਣਾ ਹੁੰਦਾ, ਜਿਹੜੇ ਫਾਈਲਸ ਖੋਜ ਕੇ ਸੱਚ ਲੋਕਾਂ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰਦੇ ਨੇ, ਉਹਨਾਂ ਦਾ ਹਸ਼ਰ ਕੀ ਹੁੰਦਾ, ਕਿਤੇ ਆਹ ਸਾਊਦੀ ਅਰੇਬੀਆ, ਗਲਫ ਕੰਟਰੀਜ਼ ਹੋਏ, ਮੁਸਲਿਮ ਕੰਟਰੀਜ਼ ਹੋਏ, ਹਿੰਦੁਸਤਾਨ, ਭਾਰਤ ਹੋਇਆ, ਹੋਰ ਦੇਸ਼ ਹੋਏ ਜਿਹੜੇ ਜਿਹੜੇ ਜਿਨ੍ਹਾਂ ਦੇ ਵਿੱਚ ਅਜੇ ਵਿਕਾਸ ਨਹੀਂ ਹੋਇਆ, ਜਿੱਥੇ ਲੋਕਾਂ ਨੂੰ ਪਤਾ ਹੀ ਨਹੀਂ ਵੀ ਆਜ਼ਾਦੀ ਕਿਸ ਚਿੜੀਆ ਦਾ ਨਾਂ ਹੈ, ਫਰੀਡਮ ਆਫ ਸਪੀਚ ਕੀ ਆ, ਉੱਥੇ ਪਤਾ ਲੱਗਦਾ ਵੀ ਪੱਤਰਕਾਰ ਦਾ ਜਿਹੜੀ ਚੀਜ਼ ਕੀ ਆ। ਟਾਈਮ ਲੈ ਕੇ ਤਾਂ ਜਿਹੜੇ ਮਰਜ਼ੀ ਰੇਡੀਓ ਸਟੇਸ਼ਨ ਤੋਂ ਤੁਸੀਂ ਘੰਟਾ ਲੈ ਕੇ ਆਪਣੇ ਸਪੋਂਸਰਾਂ ਦੀਆਂ ਐਡ ਬੋਲ ਕੇ, ਠੰਡਾ ਜਿਹਾ ਸ਼ਬਦ ਲਾ ਕੇ, ਮਗਰੋਂ ਚਮਕੀਲੇ ਦਾ ਗਾਣਾ ਲਾ ਕੇ ਜਿਵੇਂ ਮਰਜ਼ੀ ਪ੍ਰੋਗਰਾਮ ਤੋਰੀ ਜਾਓ। ਇਹ ਜੇ ਪ੍ਰੋਗਰਾਮ ਨੂੰ ਕੀ ਕਹਿਣਾ, ਇਹ ਕੋਈ ਪੱਤਰਕਾਰ ਤਾਂ ਨਹੀਂ ਹੈਗੀ, ਇਹ ਤਾਂ ਬਿਜ਼ਨਸ ਨੇ ਜੀ ਜਿਹੜੇ ਰੇਡੀਓ ਸਟੇਸ਼ਨ ਚਲਾਉਂਦੇ ਨੇ ਅਤੇ ਅਸੀਂ ਚਲਾਉਂਦੇ ਹਾਂ। ਖੈਰ ਗੱਲਾਂ ਬਹੁਤ ਨੇ ਜੀ ਕਰਨ ਵਾਲੀਆਂ, ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਣੇ ਨੇ।
ਹਾਂ ਬਾਈ, ਕੀ ਹਾਲ ਚਾਲ?
ਵਧੀਆ ਵੀਰਾ, ਤੂੰ ਸੁਣਾ?
ਕਾਹਦੇ ਹਾਲ ਯਾਰ, 3 ਦਿਨ ਹੋ ਗਏ ਆ, ਟਰੱਕ ਦਾ ਲੋਨ ਨਹੀਂ ਹੋ ਰਿਹਾ ਯਾਰ, ਕੋਈ ਵਧੀਆ ਜਿਹਾ ਨਾਮ ਤੇ ਦੱਸ।
ਤੈਨੂੰ ਕਿਤੇ ਜਾਣ ਦੀ ਲੋੜ ਨਹੀਂ ਹੁਣ, ਵਨ ਸਟਾਪ ਲੈਂਡਿੰਗ ਤੇ ਕਾਲ ਕਰ 905-794-8800। ਵਨ ਸਟਾਪ ਲੈਂਡਿੰਗ ਮੇਜਰ ਲੈਂਡਰਸ ਦੇ ਨਾਲ ਹੀ ਕੰਮ ਕਰਦੇ ਆ, ਟਰੱਕ, ਟ੍ਰੇਲਰ, ਡੰਪ ਟਰੱਕ ਔਰ ਕਿਸੇ ਤਰ੍ਹਾਂ ਦਾ ਵੀ ਇਕਵਿਪਮੈਂਟ ਲੋਨ ਕਰਵਾਉਣਾ ਤੇ ਕਾਲ ਕਰੋ ਵਨ ਸਟਾਪ ਲੈਂਡਿੰਗ 905-794-8800। ਵਨ ਸਟਾਪ ਲੈਂਡਿੰਗ।
ਨਾ ਮੈਂ ਕਿਹਾ ਜੀ ਕੀ ਗੱਲ ਹੋਈ, ਕੱਲ ਸਾਨੂੰ ਨਵੇਂ ਘਰ ਦੀ ਚਾਬੀ ਮਿਲਣੀ ਹੈ ਤੇ ਤੁਸੀਂ ਮੂੰਹ ਲਟਕਾਈ ਬੈਠੇ ਹੋ।
ਕੀ ਦੱਸਾਂ, ਬੈਂਕ ਨੇ ਮੌਰਗੇਜ ਦੇਣ ਤੋਂ ਮਨਾ ਕਰ ਦਿੱਤਾ ਤੇ ਮੈਂ ਤੇ ਸਾਰੇ ਰਿਸ਼ਤੇਦਾਰਾਂ ਤੇ ਯਾਰਾਂ ਬੇਲੀਆਂ ਨੂੰ ਸੱਦਾ ਵੀ ਦੇ ਬੈਠਾ।
ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਿੰਦੀ ਸੀ, ਸੈਂਟਮ ਮੌਰਗੇਜ ਸਮਾਰਟ ਦੇ ਬ੍ਰੋਕਰ ਰਣਜੀਤ ਢਿੱਲੋਂ ਨੂੰ ਫੋਨ ਕਰ ਲਓ, ਹਲੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਰਣਜੀਤ ਢਿੱਲੋਂ ਸੇਮ ਡੇ ਮੌਰਗੇਜ ਲੈ ਕੇ ਦਿੰਦੇ ਨੇ ਤੇ ਨਾਲ ਹੀ ਸਾਰੇ ਬੈਂਕਾਂ ਤੋਂ ਸ਼ੌਪ ਕਰਕੇ ਰੇਟ ਵੀ ਵਧੀਆ ਲੈ ਕੇ ਦੇਣਗੇ।
ਰਣਜੀਤ ਢਿੱਲੋਂ ਕਾਲ ਕਰੋ 905-499-2700। ਰਣਜੀਤ ਢਿੱਲੋਂ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ 'ਚ। ਆਪਾਂ ਆਉਂਦੇ ਹਾਂ ਜੀ ਬਰੈਂਪਟਨ ਸਿਟੀ ਵੱਲ। ਕਈ ਦਿਨਾਂ ਤੋਂ ਗੱਲਬਾਤ ਕਰਨ ਨੂੰ ਮਨ ਕਰ ਰਿਹਾ ਸੀਗਾ, ਪਰ ਛੋਟੀ ਸੰਖੇਪ ਗੱਲਬਾਤ ਹੋਣੀ ਕਿਉਂਕਿ ਸ਼ਿਵਿੰਦਰ ਸਾਡੇ ਨਾਲ ਲਾਈਨ ਦੇ ਉੱਤੇ ਆ ਜਾਣੇ ਨੇ। ਮੈਨੂੰ ਹੈਰਾਨੀ ਹੁੰਦੀ ਹੈ ਜੀ, ਸਿਟੀ ਆਫ ਬਰੈਂਪਟਨ ਵਾਲੇ ਆ ਜਿਹੜੇ, ਉਹ ਬੜੀਆਂ ਚੰਗੀਆਂ ਚੰਗੀਆਂ ਗੱਲਾਂ ਤਾਂ ਕਰਦੇ ਨੇ ਪਰ ਕਈ ਗੱਲਾਂ ਇਹੋ ਜਿਹੀਆਂ ਕਰਦੇ ਨੇ ਜਿਨ੍ਹਾਂ 'ਤੇ ਬਹੁਤ ਹਾਸਾ ਆਉਂਦਾ। ਕਹਿੰਦੇ ਜੀ ਇਹਨਾਂ ਨੇ ਐਡ ਦੇਣ ਦਾ ਪ੍ਰੋਗਰਾਮ ਬਣਾਇਆ ਕਿਊਬਿਕ ਦੇ ਵਿੱਚ ਵੀ, ਜਿਨ੍ਹਾਂ ਨੂੰ ਰਿਲੀਜੀਅਸ ਵਿਕਟੀਮਾਈਜੇਸ਼ਨ ਦੇ ਤਹਿਤ ਜਿਹੜੇ ਉੱਥੇ ਜੋਬ ਨਹੀਂ ਕਰ ਸਕਦੇ, ਕਹਿੰਦੇ ਸਾਡੇ ਬਰੈਂਪਟਨ ਜਾ ਕੇ ਜੋਬ ਕਰ ਲਓ। ਵੀ ਜਿਵੇਂ ਇਹਨਾਂ ਨੇ ਜੋਬ ਦੀ ਨਾ ਇੱਥੇ ਹੱਟੀ ਲਾਈ ਹੁੰਦੀ ਹੈ ਵੀ ਜੇ ਤੁਸੀਂ ਜੋਬਸ ਦੇਣੀਆਂ ਭਲੇ ਮਾਨਸੋ ਜੋਬ ਫਿਰ ਜਿਹੜੇ ਬਰੈਂਪਟਨ 'ਚ ਰਹਿ ਰਹੇ ਲੋਕ ਨੇ ਉਹਨਾਂ ਨੂੰ ਦਿਓ। ਕੀ ਸਹੀ ਮਾਨਿਆਂ ਦੇ ਵਿੱਚ ਜਿਹੜੀਆਂ ਅਲੱਗ ਅਲੱਗ ਮਾਈਨੋਰਟੀਜ਼ ਨੇ, ਅਲੱਗ ਅਲੱਗ ਰੰਗ ਨੇ, ਅਲੱਗ ਅਲੱਗ ਸੱਭਿਆਚਾਰ ਨੇ, ਉਹਨਾਂ ਦੀ ਨੁਮਾਇੰਦਗੀ ਸਿਟੀ ਦੇ ਵਿੱਚ ਹੈਗੀ ਆ, ਰੀਜਨ ਦੇ ਵਿੱਚ ਹੈਗੀ ਆ, ਪੁਲਿਸ ਦੇ ਵਿੱਚ ਹੈਗੀ ਆ, ਪੀਲ ਪੁਲਿਸ ਹੈਗੀ ਆ। ਖੈਰ ਪੀਲ ਪੁਲਿਸ ਵਾਲਿਆਂ 'ਤੇ ਬਾਅਦ 'ਚ ਗੱਲਬਾਤ ਕਰਾਂਗੇ ਕਿਉਂਕਿ ਸਿਟੀ ਨਾਲੋਂ ਟੁੱਟਿਆ ਹੋਇਆ ਮੁੱਦਾ ਕਿਤੇ ਵੀ ਹੈ ਨਹੀਂ ਗੀ। ਅਤੇ ਸਿਰਫ ਨੰਬਰ ਬਣਾਉਣ ਦੇ ਮਾਰੇ ਸੱਦਾ ਦੇ ਰਹੇ ਨੇ, ਉੱਥੇ ਐਡਸ ਪਾ ਰਹੇ ਨੇ, ਕਹਿੰਦੇ ਐਡਸ ਪਾਉਣੀਆਂ ਨੇ, ਅੱਜ ਤਾਈਂ ਪਈਆਂ ਤਾਂ ਹੈ ਨਹੀਂ, ਵੀ ਅਸੀਂ ਉੱਥੇ ਐਡ ਪਾਵਾਂਗੇ ਜਿਹਦੇ ਨਾਲ ਵਿਤਕਰਾ ਹੋਇਆ, ਭਾਈ ਇੱਥੇ ਆ ਜਾਓ। ਅਤੇ ਜਿਹਦੇ ਨਾਲ ਇੱਥੇ ਰਹਿੰਦੇ ਨਾਲ ਵਿਤਕਰਾ ਹੋਈ ਜਾਂਦਾ ਭਾਈ, ਉਹਦਾ ਤੁਸੀਂ ਕੀ ਕਰੋਗੇ? ਉਹਦੇ ਬਾਰੇ ਚੁੱਪ ਨੇ। ਖੈਰ ਹੁਣ ਜਿਹੜੇ ਲੋਕ ਕਹਿੰਦੇ ਵੀ ਗੱਲ ਕਰਨ ਦੇ ਨਾਲ ਕੋਈ ਫਰਕ ਨਹੀਂ ਪੈਂਦਾ, ਉਹਨਾਂ ਦੇ ਧਿਆਨ 'ਚ ਲਿਆ ਦਿੰਦਾ ਵੀ ਸਿਟੀ ਆਫ ਬਰੈਂਪਟਨ ਨੇ ਇੱਕ ਇਨੀਸ਼ੀਏਟਿਵ ਲਾਂਚ ਕੀਤਾ ਜੀ, ਫੇਅਰ ਡੀਲ ਫੋਰ ਬਰੈਂਪਟਨ ਕੈਂਪੇਨ ਜਿਹਨੂੰ ਕਿਹਾ। ਕਹਿੰਦੇ ਅਸੀਂ ਲੋਬਿੰਗ ਕਰਾਂਗੇ ਪ੍ਰੋਵਿੰਸ਼ੀਅਲ ਗਵਰਨਮੈਂਟ ਕੋਲ ਫੋਰ ਬੈਟਰ ਐਕਸੈਸ ਟੂ ਹੈਲਥ ਕੇਅਰ ਐਂਡ ਫੰਡਿੰਗ ਇਨ ਕੈਨੇਡਾਜ਼ 9th ਲਾਰਜਸਟ ਸਿਟੀ। ਆਪਾਂ ਕਿੰਨੀ ਦੇਰ ਤੋਂ ਇਹ ਗੱਲਬਾਤ ਸਾਂਝੀ ਕਰਦੇ ਆਏ ਹਾਂ ਹੈਲਥ ਕੇਅਰ ਬਾਰੇ, ਐਜੂਕੇਸ਼ਨ ਬਾਰੇ, ਅਤੇ ਇਹ ਵੀ ਗੱਲ ਕੀਤੀ ਹੈ ਵੀ ਇਹ ਮੁੱਦੇ ਚੱਕ ਕੇ ਪਿਛਲੇ 15-16 ਸਾਲਾਂ 'ਚ ਕਿੰਨੇ ਹੀ ਲੋਕ MPP ਬਣ ਗਏ, ਕਿੰਨੇ ਹੀ ਲੋਕ MP ਬਣ ਗਏ, ਗੱਦੀਆਂ ਦਾ ਨਿੱਘ ਮਾਣਿਆ ਹੈ, ਪਰ ਇਹ ਹਸਪਤਾਲ ਆ ਜਿਹੜਾ ਲੰਗੜਾ ਜਿਹਾ ਹਸਪਤਾਲ ਉਵੇਂ ਹੀ ਖੜ੍ਹਾ, ਐਜੂਕੇਸ਼ਨ ਦਾ ਹਾਲ ਮਾੜਾ, ਯੂਨੀਵਰਸਿਟੀ ਐਲਾਨ ਕਰਕੇ ਵਾਪਸ ਲੈ ਲਈ, ਸੈਟਲਾਈਟ ਕੈਂਪਸ ਕਹਿੰਦੇ ਸੀ 400 ਫੁੱਟ ਬਾਈ 400 ਫੁੱਟ ਦੇ ਲੋਟ ਦੇ ਵਿੱਚ ਖੁੱਲ੍ਹਣਾ, ਪਰ ਹੁਣ ਚੰਗੀ ਗੱਲ ਇਹ ਹੈ ਵੀ ਲੋਕ ਰੌਲਾ ਪਾਉਣ ਲੱਗੇ ਨੇ, ਅਤੇ ਬਰੈਂਪਟਨ ਐਕਸ਼ਨ ਕੋਲੇਸ਼ਨ ਨੇ ਵੀ ਰੌਲਾ ਕਾਫੀ ਪਾਇਆ ਜੀ। ਅਤੇ ਇੱਕ ਚੰਗੀ ਗੱਲ ਇਹ ਹੋਈ ਹੈ ਕਿ ਹੁਣ ਸਿਟੀ ਵਾਲੇ ਸਮਝਣ ਲੱਗੇ ਆ ਵੀ ਸੱਚੀ ਮੁੱਚੀ ਹੈਲਥ ਕੇਅਰ ਇਨ ਬਰੈਂਪਟਨ ਇਜ਼ ਕਰੋਨਿਕਲੀ ਅੰਡਰ ਫੰਡਡ, ਓਵਰ ਕਰਾਊਡਿੰਗ ਐਂਡ ਹਾਲਵੇ ਮੈਡੀਸਨਸ ਆਰ ਕਾਮਨਲੀ ਸੀਨ ਇਨ ਬਰੈਂਪਟਨ ਹੋਸਪਿਟਲਸ, ਨਾਓ ਦਾ ਸਿਟੀ ਆਫ ਬਰੈਂਪਟਨ ਇਜ਼ ਡਿਮਾਂਡਿੰਗ ਇਮੀਡੀਏਟ ਫੰਡਿੰਗ ਫੋਰ ਹੈਲਥ ਕੇਅਰ ਫਰੋਮ ਪ੍ਰੋਵਿੰਸ ਆਫ ਓਨਟੈਰੀਓ। ਹੁਣ ਜਿਹੜੇ ਸਾਡੇ MPP ਨੇ ਕੀ ਉਹ ਧਿਆਨ ਦੇਣਗੇ? ਜਦੋਂ ਮਾੜੀ ਜਿਹੀ ਕੋਈ ਗੱਲ ਹੁੰਦੀ ਹੈ ਤਾਂ ਮੈਨੂੰ ਯਾਦ ਹੈ ਇੱਥੇ ਮਸਲਾ ਆਇਆ ਸੀ ਜਦੋਂ ਇੰਟਰਨੈਸ਼ਨਲ ਸਟੂਡੈਂਟਸ ਦਾ ਅਤੇ ਇੱਕ ਰੀਅਲਟਰ ਨੂੰ ਕੁੱਟਣ ਦਾ ਮਸਲਾ ਆਇਆ ਸੀ ਨਾ, ਇੱਕ ਇੱਥੇ ਹਾਲਵੇ ਮੀਟਿੰਗ ਹਾਲ ਦੇ ਵਿੱਚ ਮੀਟਿੰਗ ਹੋਈ ਸੀ, ਅਤੇ ਉੱਥੇ ਅੱਗੇ ਤਾਂ 5 ਕੁਰਸੀਆਂ 'ਤੇ ਬਿਠਾਏ ਅਲੱਗ ਅਲੱਗ ਰੈਪ੍ਰਜੈਂਟੇਟਿਵ, ਉਹਦੇ ਵਿੱਚ ਇੱਕ ਪੁਲਿਸ ਵਾਲੇ ਸਰਦਾਰ ਜੀ ਸੀ, ਉਹ ਕਹਿੰਦੇ ਜੀ ਮੇਰੇ ਕੋਲ ਤਾਂ ਕੋਈ ਅਧਿਕਾਰ ਹੀ ਨਹੀਂ ਗੱਲ ਕਰਨ ਦਾ, ਮੈਨੂੰ ਤਾਂ ਪਤਾ ਨਹੀਂ ਵੀ ਜੇ ਤੁਹਾਡੇ ਕੋਲ ਅਧਿਕਾਰ ਨਹੀਂ ਤਾਂ ਫਿਰ ਤੁਸੀਂ ਇੱਥੇ ਕਿਉਂ ਆਏ ਹੋ। ਫਿਰ ਉਸ ਤੋਂ ਬਾਅਦ ਸਿਟੀ ਵਾਲੇ ਸੀ ਜੀ ਕਾਉਂਸਲਰ ਤੇ ਹੋਰ, ਫਿਰ ਉਸ ਤੋਂ ਬਾਅਦ MPP ਸਾਹਿਬ ਸੀ, ਫਿਰ ਤੀਸਰੇ ਨੰਬਰ 'ਤੇ MP ਸਾਹਿਬ ਸੀ। ਕਹਿੰਦੇ ਵੀ ਆਰ 3 ਲੈਵਲਸ ਆਫ ਗਵਰਨਮੈਂਟ, ਵੀ ਆਰ ਵਰਕਿੰਗ ਟੂਗੈਦਰ ਟੂ ਰੇਜ਼ ਅਵੇਅਰਨੈਸ। ਇਸ ਗੱਲ ਨੂੰ ਡੇਢ ਕੁ ਸਾਲ ਹੋ ਗਿਆ ਅਤੇ ਅਵੇਅਰਨੈਸ ਤਾਂ ਰੇਜ਼ ਕੀਤੀ ਨਹੀਂ ਹੈਗੀ, ਪਰ ਸੀਟਾਂ ਜ਼ਰੂਰ ਪੱਕੀਆਂ ਹੋਈਆਂ ਨੇ ਜੀ, ਅਤੇ ਆਉਂਦੇ ਸਮੇਂ ਦੇ ਵਿੱਚ ਇਹ ਸੀਟਾਂ ਜਿਹਦੀਆਂ ਪੱਕੀਆਂ ਹੋਈਆਂ ਨੇ ਜਦੋਂ ਹਿੱਲਣਗੀਆਂ ਅਤੇ ਨਵੇਂ ਲੋਕ ਆਉਣਗੇ ਉਦੋਂ ਘਮਸਾਣ ਬਚੂਗਾ, ਆਪਾਂ ਫਿਰ ਦੇਖਾਂਗੇ। ਪਰ ਇੰਨਾ ਕੁ ਜ਼ਰੂਰ ਹੈ ਜੀ, ਹੁਣ ਰੌਲਾ ਪੈਣ ਲੱਗ ਗਿਆ ਕਿ ਤੁਸੀਂ ਵੀ ਆਪਣੀ ਆਵਾਜ਼ ਆ ਜਿਹੜੀ ਉਠਾਉਣੀ ਆ, ਇਹ ਤੁਸੀਂ ਜਿਹੜਾ ਫੇਅਰ ਡੀਲ ਫੋਰ ਬਰੈਂਪਟਨ ਆ ਇਹਨੂੰ ਸਾਈਨ ਕਰਨਾ, ਆਪਣੇ ਜਿਹੜੇ ਦੋਸਤ ਮਿੱਤਰ ਅਤੇ ਨੇਬਰਸ ਨੇ ਉਹਨਾਂ ਨੂੰ ਕਹਿਣਾ ਵੀ ਸਾਈਨ ਕਰੋ, ਤਾਂ ਕਿ ਇੱਥੇ ਹੈਲਥ ਕੇਅਰ ਦਾ ਅਤੇ ਐਜੂਕੇਸ਼ਨ ਦਾ ਹਾਲ ਥੋੜ੍ਹਾ ਜਿਹਾ ਸੁਧਰੇ। ਇਹਨੂੰ ਹੁਣ ਤੁਸੀਂ ਸੀਰੀਅਸਲੀ ਲੈਣਾ ਦੋਸਤੋ, ਇਹਨੂੰ ਜ਼ਰੂਰ ਸਾਈਨ ਕਰਕੇ ਥੱਬਿਆਂ ਦੇ ਥੱਬੇ ਚੱਕ ਕੇ ਬਰੈਂਪਟਨ ਸਿਟੀ ਵਾਲਿਆਂ ਦੇ ਭਰ ਦਿਓ, ਤਾਂ ਕਿ ਕੱਲ੍ਹ ਨੂੰ ਇਹਨਾਂ ਨੂੰ ਬਹਾਨਾ ਨਾ ਰਹੇ ਵੀ ਲੋਕ ਆ ਜਿਹੜੇ ਲੋਕਾਂ ਨੇ ਸਾਡਾ ਸਾਥ ਨਹੀਂ ਦਿੱਤਾ। ਜਿਹੜਾ ਕੁਛ ਕਹਿੰਦੇ ਨੇ ਹੁਣ ਕਰੀ ਜਾਈਏ ਆਪਾਂ, ਜੇ ਸਾਈਨ ਕਹਿੰਦੇ ਨੇ ਸਾਈਨ ਕਰ ਲਓ, ਜੇ ਕਹਿੰਦੇ ਆ ਜੀ ਕਿਤੇ ਫਲਾਣੇ ਥਾਂ ਆ ਕੇ ਬੈਠੋ ਭਾਵੇਂ ਪਾਣੀ ਵੀ ਨਾ ਮਿਲੇ, ਉੱਥੇ ਜਾ ਕੇ ਸਾਨੂੰ ਬੈਠਣਾ ਚਾਹੀਦਾ, ਫਿਰ ਆਪਾਂ 2-3 ਸਾਲਾਂ ਬਾਅਦ ਦੇਖਾਂਗੇ ਤਾਂ ਮੁਲਾਂਕਣ ਕਰਕੇ ਕਿ ਇਸ ਮੂਵਮੈਂਟ ਦਾ ਕੁਝ ਬਣਿਆ ਕਿ ਨਹੀਂ ਬਣਿਆ। ਵੈਸੇ ਬਰੈਂਪਟਨ ਸਿਟੀ ਦੇ ਵਿੱਚ ਵੀ ਕੁਝ ਲੋਕ ਚਲਾਕ ਬਹੁਤ ਨੇ, ਲੋਕਾਂ ਦੇ ਸੈਂਟੀਮੈਂਟਸ ਨੇ ਜਿਹੜੇ ਉਹਨਾਂ ਨੂੰ ਯੂਜ਼ ਕਰਦੇ ਨੇ ਪਿਛਲੇ ਸਮੇਂ ਦੇ ਵਿੱਚ, ਜਿਵੇਂ ਸਾਡੇ ਉਹਨਾਂ ਦੇਸ਼ਾਂ 'ਚ ਹੁੰਦਾ ਨਾ, ਧਰਮ ਦੇ ਨਾਂ 'ਤੇ ਵੋਟਾਂ ਲੈਣੀਆਂ, ਧਰਮ ਦੇ ਨਾਂ 'ਤੇ ਆਹ ਕਰਨਾ ਉਹ ਕਰਨਾ, ਟਿੱਕਾ ਲਾ ਦਿਓ ਮੱਥੇ ਰਗੜ ਦਿਓ, ਮੱਥੇ ਰਗੜ ਲਓ ਅਤੇ ਲੋਕਾਂ ਦੇ ਅੱਗੇ ਡੰਡੌਤਾਂ ਕਰ ਲਓ, ਇਹ ਜਿਹਾ ਕੁਝ ਹੁੰਦਾ ਆ। ਪਰ ਦੇਖਦੇ ਹਾਂ ਜੀ, ਹੋਪ ਕਰਦੇ ਹਾਂ ਕਿ ਸਾਰਾ ਕੁਝ ਠੀਕ ਹੋਊਗਾ। ਇਸ ਕੈਂਪੇਨ 'ਚ ਦੋਸਤਾਂ ਮਿੱਤਰਾਂ ਨੂੰ ਬੇਨਤੀ ਹੈ ਕਿ ਜ਼ਰੂਰ ਹਿੱਸਾ ਲਿਓ, ਸਾਈਨ ਕਰਕੇ ਤੁਸੀਂ ਜੀ ਦਿਓ ਕਿ ਅਸੀਂ ਜ਼ਰੂਰ ਇੱਥੇ ਹੈਲਥ ਕੇਅਰ ਦਾ ਅਤੇ ਐਜੂਕੇਸ਼ਨ ਦਾ ਵਧੀਆ ਹਾਲ ਚਾਹੁੰਦੇ। ਕੁਝ ਕਾਲਰ ਸਾਡੇ ਨਾਲ ਨੇ ਜੀ, ਸ਼ਿਵਿੰਦਰ ਵੀ ਸਾਡੇ ਨਾਲ ਨੇ, ਸ਼ਿਵਿੰਦਰ ਨੂੰ ਬਾਅਦ 'ਚ ਲੈਂਦੇ ਹਾਂ, ਪਹਿਲਾਂ ਕਾਲਰ ਦੀ ਗੱਲਬਾਤ ਸੁਣ ਲਈਏ। ਹਾਂਜੀ ਨਿੱਘਾ, ਸਵਾਗਤ ਤੁਹਾਡਾ ਜੀ।
ਚਰਨਜੀਤ ਜੀ, ਤੁਹਾਨੂੰ, ਤੁਹਾਡੇ ਸੁੱਤਿਆਂ ਦਾ ਸਤਿ ਸ਼੍ਰੀ ਅਕਾਲ ਜੀ। ਪਰਮਜੀਤ ਸਿੰਘ ਗੱਦੀ ਬੋਲਦਾ ਜੀ।
ਹਾਂਜੀ ਵੀਰ ਜੀ ਸਾਹਿਬ, ਕੀ ਹਾਲ ਚਾਲ ਤੁਹਾਡਾ?
ਬਹੁਤ ਵਧੀਆ, ਚੜ੍ਹਦੀ ਕਲਾ ਜੀ। ਪਹਿਲਾਂ ਤਾਂ ਜੀ ਧੰਨਵਾਦ ਤੁਹਾਡਾ ਵੀ ਤੁਸੀਂ ਆ ਜਿਹੜਾ ਜੋਬਾਂ ਆਫਰ ਹੋ ਰਹੀ ਹੈ ਜੀ, ਮੈਨੂੰ ਤਾਂ ਢਿੱਡੋਂ ਤਾਂ ਖੁਸ਼ੀ ਬੜੀ ਹੋ ਰਹੀ ਹੈ ਜੀ। ਬਰੈਂਪਟਨ ਸਾਡਾ ਇੱਡਾ ਵੱਡਾ ਹੋ ਗਿਆ ਵੀ ਭਾਈ ਦੂਜੀਆਂ ਸਟੇਟਾਂ ਨੂੰ ਵੀ ਜੋਬ ਆਫਰ ਕਰਨ ਲੱਗ ਗਿਆ।
ਬਿਲਕੁਲ ਜੀ,
ਪਰ ਇੱਡੀ ਦੇਖੋ ਜੀ, ਆ ਜਿਹੜੀ ਪੁਲਿਸ ਵਾਲੀ ਗੱਲ ਤੁਸੀਂ ਗੱਲ ਕੀਤੀ ਹੁਣ ਹੈਲਥ ਕੇਅਰ ਦੇ, ਵੀ ਲੋਕਾਂ ਤੋਂ ਸਾਈਨ ਕਰਾਉਣੇ ਆ, ਲੋਕਾਂ ਤੋਂ ਆਹ ਕਰਾਉਣਾ, ਲੋਕਾਂ ਨੂੰ ਜਾਂ ਕਰਾਉਣਾ, ਤੇ ਜਦੋਂ ਸਾਡੀਆਂ ਵਾਲੀਆਂ ਜੋਬਾਂ ਇੱਥੇ ਇੰਨੇ ਲੋਕ, ਇੱਥੋਂ ਬਰੈਂਪਟਨ ਸਲੀਪਿੰਗ ਸਿਟੀ ਬਣਿਆ ਹੋਇਆ ਜੀ, ਇੱਥੋਂ ਲੋਕ ਦੂਜੇ ਸੂਬਿਆਂ 'ਚ, ਦੂਜੇ ਸ਼ਹਿਰਾਂ 'ਚ, ਦੂਜੇ ਪ੍ਰਦੇਸ਼ ਦੇ ਵਿੱਚ ਜਾ ਕੇ ਜੋਬਾਂ ਕਰਦੇ ਆ, ਉਹਦੇ ਵਾਸਤੇ ਤਾਂ ਅੱਜ ਤੱਕ ਕਿਸੇ ਨੇ ਕੋਈ ਸਟੇਟਮੈਂਟ ਦਿੱਤੀ ਨਹੀਂ ਜੀ। ਤੇ ਹੁਣ ਆਪਣੀ ਲੀਡਰਸ਼ਿਪ 'ਚ ਚਮਕਾਉਣ ਵਾਸਤੇ, ਆਪਣੀ ਬੱਲੇ ਬੱਲੇ ਕਰਾਉਣ ਵਾਸਤੇ ਦੂਜੇ ਸੂਬਿਆਂ ਦੇ ਵਿੱਚ ਜਾ ਕੇ ਦਖਲ ਦੇਣ ਦੀ ਕੋਸ਼ਿਸ਼ ਕਰਨ ਲੱਗ ਗਏ ਜੀ, ਉਸ ਗੱਲ ਵਾਸਤੇ ਸਾਨੂੰ ਕਦੋਂ ਪੁੱਛਿਆ ਜੀ ਇਹਨਾਂ ਨੇ ਇੱਥੋਂ ਰੈਜੀਡੈਂਟ ਤੋਂ, ਇਹ ਕਿਹੜੇ ਪਾਸੇ ਕਿਹੋ ਜਿਹੀ ਸਿਆਸਤ ਚੱਲ ਰਹੀ ਹੈ ਜੀ ਸਾਡੇ ਸਿਟੀ ਬਰੈਂਪਟਨ ਦੀ? ਇਹ ਐਕਚੁਅਲੀ ਸਿਆਸਤ ਨਹੀਂ ਜੀ, ਇਹ ਲੋਕ ਜਿਹੜੀ ਤੁਸੀਂ ਗੱਲ ਹੁਣ ਕੀਤੀ ਹੈ, ਲੋਕਾਂ ਨੂੰ ਭਰਮਾਉਣ ਦਾ ਇੱਕ ਤਰੀਕਾ ਜੀ, ਇਹ ਲੋਕਾਂ 'ਚ ਬੱਲੇ ਬੱਲੇ ਕਰਾਉਣ ਦਾ ਤਰੀਕਾ ਹੈ, ਜਿਹੜੀ ਕੋਈ ਆਪਦੀ ਰੈਪੂਟੇਸ਼ਨ ਸੁਧਾਰਨ ਦਾ ਵੀ ਤਰੀਕਾ ਹੈਗਾ ਜੀ। ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਸਰੋਤੇ ਬੜੇ ਸਿਆਣੇ ਆ, ਪਰ ਇਹੋ ਜਿਹੀਆਂ ਮੂਰਖਤਾ ਭਰੇ ਬਿਆਨਾਂ ਨਾਲ ਸਾਡਾ ਸ਼ਹਿਰ ਦਾ ਕੁਛ ਨਹੀਂ ਸਵਰਨਾ ਜੀ, ਨੁਕਸਾਨ ਸਾਡਾ ਅੱਗੇ ਵੀ ਹੋ ਰਿਹਾ, ਅਗਾਂਹ ਵੀ ਹੋਊਗਾ। ਇਸ ਕਰਕੇ ਜੇ ਦੇਖੋ ਜੀ, ਆਪਦੇ ਸੂਬੇ ਦੇ ਮੁੱਖ ਮੰਤਰੀ ਨਾਲ ਤਾਂ ਬਣਦੀ ਨੀ ਗਈ, ਤੇ ਦੂਜੇ ਸੂਬੇ ਜਾ ਕੇ ਤੁਸੀਂ ਦੱਸਦੇ ਕਿ ਉਹਨੂੰ ਜੋਬ ਆਫਰ ਕਰਨ ਲੱਗ ਗਏ, ਕਿਸੇ ਪਾਸੇ ਤੋਂ ਵੀ ਜਸਟੀਫਾਈ ਹੋਵੇ ਨੀ, ਬਿਆਨ ਦਿੱਤਾ ਕਿਹੜੇ ਭੇਜਦੇ ਜੀ? ਮੈਂ ਤਾਂ ਕਹਿੰਦਾ ਵੀ ਕੌਂਸਲ ਜਾਂ ਮੇਅਰ ਮੂਰ ਜਿਹੜਾ ਆਪਣਾ ਇੱਥੇ ਹੈਗਾ ਜੀ, ਉਹਨੂੰ ਲੈ ਕੇ ਇੱਥੇ ਆਓ ਤੇ ਉਹਨੂੰ ਪੁੱਛੋ ਵੀ ਤੁਹਾਡੇ ਕੋਲ ਬੇਸ ਕੀ ਹੈ ਸਟੇਟਮੈਂਟ ਦੇਣ ਦਾ, ਜਿਹਨੂੰ ਤੁਸੀਂ ਰੈਜੀਡੈਂਟ ਪੁੱਛਿਆ ਜੀ, ਸਾਨੂੰ ਪੁੱਛਿਆ ਸਿਰਫ ਆਗਲ ਕਰਨ ਵਾਸਤੇ।
ਬਿਰਦੀ ਸਾਹਿਬ, ਇੱਕ ਕਹਾਵਤ ਆ ਬਈ, ਜੇ ਕੋਈ ਬੰਦਾ ਸਿਆਣੇ ਬੰਦਿਆਂ ਦੇ ਵਿੱਚ ਬੈਠਾ ਚੁੱਪ ਰਹੇ ਤਾਂ ਉਹਦੀ ਗਿਣਤੀ ਸਿਆਣਿਆਂ 'ਚ ਹੋ ਜਾਂਦੀ। ਹੁਣ ਐਡ ਦੇ ਕੇ ਬਾਹਰਲੇ ਸੂਬਿਆਂ ਦੇ ਵਿੱਚ ਤੇ ਖਲਾਰਾ ਪਾਤਾ ਜੀ?
ਨਹੀਂ ਨਹੀਂ, ਸਾਡੇ ਸਾਡੀ ਮਨੀ, ਮੈਂ ਤਾਂ ਜਾ ਕੇ ਦੇਖੋ ਜੀ ਕੋਸ਼ਿਸ਼ ਕਰੂੰਗਾ, ਮੈਂ ਤਾਂ ਜਾ ਕੇ ਕੌਂਸਲ ਦੀ ਮੀਟਿੰਗ ਜਾ ਕੇ ਇਹ ਗੱਲ ਕਰੂੰਗਾ, ਭਾਈ ਸਾਡੇ ਪੈਸੇ ਸਾਨੂੰ ਪੁੱਛੇ ਬਿਨਾਂ ਤੁਸੀਂ ਦੂਜੇ ਸੂਬੇ 'ਚ ਖਰਚੀ ਜਾਂਦੇ ਆ, ਕਿਹਨੂੰ ਕੋਸ਼ਿਸ਼ ਕਰਦੇ ਹੋ ਜੀ?
ਬਿਲਕੁਲ ਬਿਲਕੁਲ ਪੁੱਛਣਾ ਚਾਹੀਦਾ ਜੀ, ਬਿਲਕੁਲ ਪੁੱਛਣਾ ਚਾਹੀਦਾ।
ਭਾਜੀ ਸਾਡੀ ਸਮੱਸਿਆ ਵਾਸਤੇ ਤਾਂ ਕਦੇ ਕੰਪੇਨ ਚੱਲਦੀ ਨੀਗੀ,
ਬਰੈਂਪਟਨ ਸਿਟੀ ਪੀਲ ਰੀਜਨ ਜਿੱਥੇ ਵੀ ਮਰਜ਼ੀ ਹੋਵੇ, ਜੋਬਸ ਤਾਂ ਹੈਲਦੀ ਕੰਪੀਟੀਸ਼ਨ ਮੁਤਾਬਕ ਮਿਲਦੀਆਂ ਨੇ। ਤੁਸੀਂ ਰੀਅਲਟਰ ਹੋ, ਮੈਂ ਵੀ ਰੀਅਲ ਸਟੇਟ ਕਰਦਾ, ਜਦੋਂ ਆਪਾਂ ਕਿਸੇ ਵੀ ਪ੍ਰੋਪਰਟੀ ਬਾਰੇ ਪਤਾ ਲੈਣ ਜਾਂਦੇ ਹਾਂ ਵੀ ਇਹ ਪ੍ਰੋਪਰਟੀ ਕਿਹੋ ਜਿਹੀ ਆ, ਹਾਲਾਂਕਿ ਜ਼ੋਨਿੰਗ ਕੀ ਆ, ਕੁਝ ਵੀ ਹੋਵੇ, ਤੇ ਤੁਸੀਂ ਨੋਟ ਕੀਤਾ ਵੀ ਜਿੰਨਾ ਸਿਟੀ ਦਾ ਸਟਾਫ ਡੀਲ ਕਰ ਰਿਹਾ ਹੁੰਦਾ ਉਹਨਾਂ ਦੀ ਕਿੰਨੀ ਨਲਾਇਕੀ ਝਲਕ ਰਹੀ ਹੁੰਦੀ ਆ ਉਹਨਾਂ ਨੂੰ ਤੁਸੀਂ ਬਾਹਰਲੇ ਸਿਟੀ ਚਲੇ ਜਾਓ, ਭਾਵੇਂ ਜਿਹੜੀ ਜੋਬ ਵਾਸਤੇ ਲਾਇਆ ਉਹਦੇ ਲਈ ਕੰਪੀਟੈਂਟ ਨਹੀਂ ਉਹ, ਤੇ ਕੰਪੀਟੀਸ਼ਨ ਕਿੱਥੇ ਆ ਫਿਰ?
ਚਰਨਜੀਤ ਜੀ, ਮੈਂ ਤਾਂ ਬਰੈਂਪਟਨ ਸਿਟੀ ਨਾਲ ਬਹੁਤ ਨੇੜੇ ਹੋ ਕੇ 3-4 ਸਾਲ ਲਗਾਤਾਰ ਉੱਥੇ ਬਹਿ ਕੇ ਕੰਮ ਕਰਕੇ ਵੇਖਿਆ ਜੀ, ਕਿੰਨੀ ਕੁ ਐਜੂਕੇਟਡ ਬੰਦੇ ਆ ਜੀ। ਇੱਕ ਹੋਰ ਸੱਚ ਨਾਲ ਮੈਂ ਗੱਲ ਜੋੜਦਾ ਜੀ, ਚੇਤਾ ਨਾ ਭੁੱਲ ਜਾਵੇ, ਸਾਡੇ ਸ਼ਹਿਰ ਦੇ ਵਿੱਚ ਆਲਰੇਡੀ ਮਤਲਬ ਜਾਂ ਤਾਂ ਉਸੇ ਰਿਵਾਜ਼ ਨੂੰ ਹੀ ਅੱਗੇ ਵਧਾਉਣਾ ਚਾਹੁੰਦੇ ਆ ਵੀ ਕੁੱਬੇ ਦੇ ਵਿੱਚ ਵੀ ਬੰਦੇ ਲਿਆ ਕੇ ਭਰਤੀ ਕਰ ਲਓ ਭਾਵੇਂ ਨਾ ਜਿਹੜੇ ਮਰਜ਼ੀ ਜੋ ਮਰਜ਼ੀ ਦਾ ਦਾਅਵਾ ਕਰੀ ਜਾਣ ਇਹ ਪਰ ਆ ਜਿਹੜੀ ਤੁਸੀਂ ਗੱਲ ਕਰਦੇ ਜੀ ਉੱਥੇ ਇਨਕੰਪੀਟੈਂਟ ਬੰਦੇ ਕਿੰਨੇ ਕੰਮ ਕਰਦੇ ਜੀ ਆ ਬੇਸਮੈਂਟਾਂ ਦਾ ਇਸ਼ੂ ਆਇਆ ਪਿਛੇ ਟਾਊਨ ਹਾਊਸਾਂ ਦਾ ਇਸ਼ੂ ਆਇਆ ਸੀ ਉਦੋਂ ਬੜਾ ਕੁਛ ਉੱਭਰ ਕੇ ਸਾਹਮਣੇ ਆਇਆ ਜੀ ਹੁਣ ਆ ਜਿਹੜਾ ਬੇਸਮੈਂਟਾਂ ਦਰਵਾਜ਼ਿਆਂ ਦੀ ਗੱਲ ਚੱਲੀ ਜਾਂਦੀ ਹੈ ਇਹਦੇ ਵਿੱਚ ਵੀ ਇਹਨਾਂ ਕੋਲੋਂ ਕੋਈ ਪਲਾਨ ਹੀ ਹੈ ਨੀਗਾ ਜੀ ਵੀ ਜਿਹੜੇ ਬਿਲਡਰਾਂ ਨੂੰ ਕਿਵੇਂ ਪਰਮਿਟ ਦਿੰਦੇ ਇਹ ਤੇ ਆਮ ਲੋਕਾਂ ਨੂੰ ਕਿਵੇਂ ਉੱਥੇ ਉਸੇ ਚੀਜ਼ਾਂ ਬਾਰੇ ਤੰਗ ਕੀਤਾ ਜਾਂਦਾ ਇਹ ਚੀਜ਼ਾਂ ਸਾਰੀਆਂ ਨਿੱਕੀਆਂ ਬੜੀਆਂ ਜੀ ਮੈਂ ਕੁਐਸਚਨ ਤੋਂ ਪਾਸੇ ਹੋਇਆ ਵੀ ਚਲੋ ਜੀ ਕਹਿੰਦੇ ਕਹਿੰਦੇ ਜਿਹੜੇ ਇੰਡੀਆ ਦੇ ਪੜ੍ਹੇ ਆਏ ਜੀ ਉਹਨਾਂ ਨੂੰ ਬਹੁਤਾ ਅਗਲ ਨਹੀਂ ਕਹਿੰਦੇ ਇੱਥੋਂ ਵਾਲੇ ਨਿਆਣੇ ਬਾਹਲੇ ਕਹਿੰਦੇ ਕੈਨੇਡਾ ਦਾ ਪੜ੍ਹਿਆ ਚਾਹੀਦਾ ਤੇ ਕੈਨੇਡਾ ਦੇ ਪੜ੍ਹੇ ਕੀ ਲੈਣ ਲਾਈ ਜਾਂਦੇ ਜੀ ਆਪਾਂ ਨੂੰ ਸਾਹਮਣੇ ਦੇਖ ਹੀ ਰਹੇ ਹਾਂ ਇਸ ਮੈਨੂੰ ਲੱਗਦਾ ਜੀ ਦੁਬਾਰਾ ਸਾਨੂੰ ਉੱਠਣਾ ਪੈਣਾ ਇਸ ਕਰਕੇ ਜ਼ੋਰ ਨਾਲ ਸਾਨੂੰ ਗੱਲ ਕਰਨੀ ਪੈਣੀ ਇਹਨਾਂ ਨੇ ਜਾ ਕੇ ਜੀ ਅਦਰਵਾਈਜ਼ ਸਾਡੀ ਮਨੀ ਅਸੀਂ ਵੇਸਟ ਹੁੰਦੀ ਰਹੂਗੀ ਜਿਹੜੀ ਆ ਫਰੀਜ਼ ਕੀਤਾ ਸਾਡਾ ਟੈਕਸ ਇਹਨਾਂ ਨੇ ਤੇ ਹੁਣ ਫਰੀਜ਼ ਕਰਕੇ ਤੇ ਜਦੋਂ ਫਿਰ ਇਕੱਠਾ ਕਰਕੇ ਕੱਢਣਗੇ ਜੀ ਤਦੋਂ ਸਾਡੇ ਨਾਸੀ ਧੁਆ ਕਰਨਗੇ
ਧੰਨਵਾਦ ਜੀ ਬਿਰਦੀ ਸਾਹਿਬ ਤੁਹਾਡਾ ਬਿਲਕੁਲ ਬਿਲਕੁਲ ਤੁਹਾਡੀਆਂ ਗੱਲਾਂ ਬੜੀਆਂ ਜਾਇਜ਼ ਨੇ ਜੀ ਪਰ ਇੱਕ ਪ੍ਰੋਸੈਸ ਦੇ ਥਰੂ ਜੇ ਹੁਣ ਉਹਨਾਂ ਨੇ ਕਿਹਾ ਵੀ ਸਾਨੂੰ ਸਾਈਨ ਕਰੋ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਨਾਲ ਸਹਿਮਤ ਹਾਂ ਹੋਰ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਏਅਰ 'ਤੇ ਨਹੀਂ ਕੀਤੀਆਂ ਜਾ ਸਕਦੀਆਂ ਕਿਵੇਂ ਲੋਕਾਂ ਨੂੰ ਬੇਵਕੂਫ ਬਣਾਉਂਦੇ ਨੇ ਕਿਵੇਂ ਚੋਣਾਂ ਦੇ ਨੇੜੇ ਜਾ ਕੇ ਅਲੱਗ ਅਲੱਗ ਢੰਗ ਤਰੀਕੇ ਵਰਤ ਕੇ ਵੋਟਾਂ ਇਕੱਠੀਆਂ ਕਰਦੇ ਨੇ ਉਹ ਗੱਲਾਂ ਪਾਸੇ ਰੱਖ ਕੇ ਪਰ ਇੱਕ ਪ੍ਰੋਸੈਸ ਤਾਂ ਹੈ ਨਾ ਕਿ ਸਿਟੀ ਵਾਲੇ ਆ ਜਿਹੜੇ ਉਹਨਾਂ ਨੇ ਉਹਨਾਂ ਦੇ ਰਾਹੀਂ ਓਪਰੇਟ ਕਰਨਾ ਪੈਣਾ ਜੇ ਕੁਝ ਸਹੂਲਤਾਂ ਲੈਣੀਆਂ ਨੇ ਅਤੇ ਉਹਨਾਂ ਨੇ ਅੱਗੇ ਜਾ ਕੇ ਰੈਪ੍ਰਜੈਂਟ ਕਰਨਾ ਪ੍ਰੋਵਿੰਸ ਦੇ ਵਿੱਚ ਅਤੇ ਪ੍ਰੋਵਿੰਸ ਦੇ ਵਿੱਚ ਅੱਗੇ ਪ੍ਰੋਵਿੰਸ਼ੀਅਲ ਪਾਰਲੀਮੈਂਟ 'ਚ ਕੀ ਕੁਝ ਹੋਣਾ ਅਲਟੀਮੇਟਲੀ ਸਾਡੇ ਐਮ ਪੀ ਪੀਜ਼ ਨੂੰ ਹੀ ਗੱਲਬਾਤ ਰੱਖਣੀ ਪੈਣੀ ਆ ਆਪਾਂ ਤਾਂ ਪ੍ਰੈਸ਼ਰਾਈਜ਼ ਹੀ ਕਰ ਸਕਦੇ ਹਾਂ ਜੀ ਜੇ ਉਹਨਾਂ ਨੇ ਆਹ ਪਹਿਲਕਦਮੀ ਲੈ ਕੇ ਆਏ ਨੇ ਸਾਈਨ ਕਰਕੇ ਦਿਓ ਮੈਂ ਤਾਂ ਕਹਿੰਦਾ ਜਿੰਨੇ ਬ੍ਰੈਂਪਟਨ ਦੇ ਵਿੱਚ ਲੋਕ ਨੇ ਜੇ 6 ਲੱਖ ਦੀ ਆਬਾਦੀ ਆ ਅਤੇ 6 ਲੱਖ ਦੀ ਆਬਾਦੀ ਵਾਲੇ ਨੂੰ ਸਾਈਨ ਕਰਕੇ ਉੱਥੇ ਦੇ ਦੇਣੇ ਚਾਹੀਦੇ ਲਓ ਜੀ ਅਸੀਂ ਤੁਹਾਡੇ ਨਾਲ ਹਾਂ ਸਾਨੂੰ ਯੂਨੀਵਰਸਿਟੀ ਅਤੇ ਹੈਲਥ ਕੇਅਰ ਦਾ ਮਸਲਾ ਸੁਧਾਰ ਕੇ ਦਿਓ ਜੀ ਅੱਧਾ ਮਿੰਟ ਕਹਿਣਾ ਚਾਹੁੰਦੇ ਕੁਝ ਲਓ ਜੀ ਨਹੀਂ ਬਿਰਦੀ ਸਾਹਿਬ ਚਲੇ ਗਏ ਨੇ ਜੀ ਨੈਕਸਟ ਕਾਲ ਤੇ ਚੱਲਦੇ ਨਿੱਘਾ ਸਵਾਗਤ ਜੀ ਤੁਹਾਡਾ ਸਤਿ ਸ੍ਰੀ ਅਕਾਲ ਜੀ
ਆਪਣੇ ਸਰ ਕੌਂਸਲਰਾਂ ਦੀ ਸੋਰੀ ਆਪਣੇ ਸਿਟੀ ਸਟਾਫ ਦੀ ਗੱਲ ਕਰਦੇ ਨਾ ਮੈਂ ਤੁਹਾਨੂੰ ਛੋਟੀ ਐਗਜ਼ਾਮਪਲ ਦਿੰਦਾ ਵੈਸੇ ਅਪੀਲ ਦਾ ਤਾਂ ਮੈਨੂੰ ਇੰਨਾ ਨਹੀਂ ਪਤਾ ਮੈਂ ਇੱਧਰ ਆਪਣੇ ਇੱਧਰਲੀ ਸਾਈਡ ਰਹਿੰਦਾ ਅਮੇਜ਼ਨ ਸਾਈਡ ਤੁਹਾਡੇ ਨੇ ਕਦੇ ਬੜੀ ਗੱਲ ਵੀ ਹੋਈ ਆ ਉੱਥੇ ਸਰ ਆਪਣੇ ਬਿਲਡਰ ਨੇ ਇੱਕ ਬਣਾਇਆ ਪ੍ਰੋਜੈਕਟ ਨਾ ਲੇਕਿਨ ਉੱਥੇ ਹਾਲੇ ਬੋਰਡ ਲੱਗਾ ਆ ਵੀ ਜੂਨੀ ਚੇਂਜ ਦਾ ਆਪਣੇ ਜਿਹੜੀਆਂ ਪਹਿਲਾਂ ਲੱਗ ਨਹੀਂ ਜਾਂਦਾ ਲੋਕਲ ਰੈਜੀਡੈਂਟਸ ਤੋਂ ਆਪਾਂ ਕੰਪਲੇਂਟ ਵਗੈਰਾ ਲੈਣ ਦਾ
ਸ਼ਾਰਟ ਕਰੋ ਵੀਰ ਜੀ ਸਮਾਂ ਥੋੜਾ ਸਾਡੇ ਕੋਲ ਆਊਟ ਆਫ ਸਬਜੈਕਟ ਗੱਲ ਨਾ ਕਰੀਏ
ਗੱਲ ਤਾਂ ਸੁਣੋ ਸਰ ਉਹ ਹਾਲੇ ਟਾਈਮ ਵਿੱਚ ਹੀ ਆ ਸਿਟੀ ਕੋਲ ਹਾਲੇ ਡੇਟ ਉੱਤੇ ਨਾ ਸੀ ਕਿਸੇ ਬਿਲਡਰ ਨੇ ਉਹ ਸਾਰਾ ਆਪਣਾ ਤਾਰਾ ਤੂਰਾ ਪਾ ਕੇ ਰੋਡ ਵੀ ਬਣਾ ਕੇ ਫਾਊਂਡੇਸ਼ਨ ਵੀ ਬਣਾ ਤੀ ਲੇਕਿਨ ਸਿਟੀ ਵੱਲੋਂ ਹਾਲੇ ਉਹ ਚੇਂਜ ਨਹੀਂ ਕੀਤਾ ਗਿਆ ਤੇ ਹੁਣ ਸਵਾਲ ਇਹ ਪਤਾ ਸਿਟੀ ਵੱਲੋਂ ਅਥਰਾਈਜ਼ ਤੋਂ ਬਿਨਾਂ ਉਹ ਬਿਲਡਰ ਨੇ ਬਿਫੋਰ ਡੇਟ ਉਹ ਕਿੱਦਾਂ ਉਹ ਅਪਰੂਵ ਕਰ ਲਿਆ
ਤੁਹਾਡੀ ਗੱਲ ਠੀਕ ਹੈ ਜੀ ਬਿਲਡਰਸ ਬਹੁਤ ਕੁਛ ਕਰਦੇ ਨੇ ਸਿਟੀ ਵਾਲੇ ਰਿਆਇਤਾਂ ਦਿੰਦੇ ਨੇ ਪਤਾ ਨਹੀਂ ਕੀ ਕੁਛ ਕਰਦੇ ਆ ਅੰਦਰ ਖਾਤੇ ਰਲ ਰੁਲ ਕੇ ਬਹੁਤ ਕੁਛ ਕਰਦੇ ਨੇ ਇੱਥੇ ਸਾਡੇ ਬ੍ਰੈਮਲੀ ਐਂਡ ਸੈਂਡਲਵੁੱਡ ਕੋਲੇ ਟਾਊਨ ਹਾਊਸ ਦਾ ਬੜਾ ਰੌਲਾ ਪਿਆ ਰਿਹਾ ਕਈ ਸਾਲ ਪੈਂਦਾ ਰਿਹਾ ਸਿਟੀ ਵਾਲੇ ਕਹਿੰਦੇ ਹੁੰਦੇ ਜੀ ਟਾਊਨ ਹਾਲ ਮੀਟਿੰਗ ਦੇ ਵਿੱਚ ਆ ਕੇ ਨਾ ਆਪਣੀ ਰਾਏ ਦਿਓ ਵੀ ਡੈਮੋਕ੍ਰੇਸੀ ਦੇ ਵਿੱਚ ਰਾਏ ਦਿੱਤੀ ਆ ਲੋਕਾਂ ਨੇ ਆ ਕੇ ਤੇ ਫਿਰ ਰਾਏ ਮੰਨੋ ਵੀ ਮੰਨਣ ਵੇਲੇ ਆਨਾਕਾਨੀ ਕਰਦੇ ਨੇ ਵੋਟਾਂ ਉਹਨਾਂ ਦੇ ਪੱਖ ਦੇ ਵਿੱਚ ਪਾਉਂਦੇ ਨੇ ਅਤੇ ਲੋਕਾਂ ਨੂੰ ਐਵੇਂ 2-3 ਘੰਟੇ ਵਕਤ ਪਾਈ ਰੱਖਦੇ ਅਸੀਂ ਜੀ ਟਾਊਨ ਹਾਲ ਮੀਟਿੰਗ ਕਰਦੇ ਹਾਂ ਖੈਰ ਜੀ ਇੱਕ ਹੋਰ ਕਾਲ ਲੈ ਲਈਏ ਅਤੇ ਫਿਰ ਆਪਾਂ ਸ਼ਿਵਿੰਦਰ ਨੂੰ ਲਾਵਾਂਗੇ ਹਾਂਜੀ ਨਿੱਘਾ ਸਵਾਗਤ ਤੁਹਾਡਾ ਸ਼ਿਵਿੰਦਰ ਜੀ ਹੋਲਡ ਕਰਕੇ ਰੱਖਿਓ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਆਉਂਦੇ ਆਪਾਂ
P for popular, P for pizza,
P for pehla,
pehla,
haanji na dooja na teeja, khao hamesha number one popular pizza,
jithe na sirf tusi apne manpasand pizza, balki swad le kharare wings te garlic bread da vi maza le sakde ho,
bhai bachiyan te jawanan nu hi nahi, eh ta saadi bebe nu vi pata hai,
aho ji bhukh lagi hai bali, te kamao number
9058744242,
9058744242, popular pizza.
ਯੂਨਾਈਟਿਡ ਗਰੁੱਪ ਆਫ ਕੰਪਨੀ ਤੋਂ ਸੰਦੇਸ਼ ਲੈ ਕੇ ਹਾਜ਼ਰ ਹਾਂ ਜਿਹੜੇ ਮੇਰੇ ਵੀਰ ਏ ਜ਼ੈਡ ਲਾਇਸੈਂਸ ਆ 2 ਸਾਲ ਦਾ ਐਕਸਪੀਰੀਅੰਸ ਹੈ ਐਜ਼ ਏ ਡਰਾਈਵਰ ਜਾਂ ਬ੍ਰੋਕਰ ਕੰਮ ਕਰਨਾ ਚਾਹੁੰਦੇ ਹੋ ਨਵੇਂ ਟਰੱਕਾਂ ਦੇ ਉੱਤੇ ਸਾਡੇ ਕੋਲ ਬ੍ਰੈਂਡ ਨਿਊ ਟਰੱਕ ਪਹੁੰਚੇ ਨੇ ਤੁਸੀਂ ਹੋਮ ਡੀਪੂ ਨਾਲ ਲਾਬਲੋਜ਼ ਨਾਲ ਕੈਨੇਡੀਅਨ ਟਾਇਰ ਨਾਲ ਕੈਨੇਡਾ ਪੋਸਟ ਦੇ ਨਾਲ ਕੰਮ ਕਰ ਸਕਦੇ ਹੋ ਏਜੈਕਸ ਕੇਮਬ੍ਰਿਜ ਬ੍ਰੈਂਪਟਨ ਮਿਸੀਸਾਗਾ ਵਿੰਜ਼ਰ ਮੋਂਟਰੀਅਲ ਕਿਸੇ ਵੀ ਸਟੇਸ਼ਨ ਤੋਂ ਕੰਮ ਸਟਾਰਟ ਕਰ ਸਕਦੇ ਹੋ ਅਸੀਂ $21 ਤੋਂ $27 ਤੱਕ ਤੁਹਾਨੂੰ ਸਿਟੀ ਦੇ ਵਿੱਚ ਪੇ ਕਰਦੇ ਹਾਂ ਬ੍ਰੈਂਡ ਨਿਊ ਟਰੱਕਾਂ ਦੇ ਉੱਤੇ ਸਾਰੀਆਂ ਸ਼ਿਫਟਾਂ ਅਵੇਲੇਬਲ ਨੇ ਮੋਂਟਰੀਅਲ ਦੇ ਸਾਰੇ ਪਾਸੇ ਨੂੰ ਰਾਊਂਡ ਟ੍ਰਿਪ ਅਵੇਲੇਬਲ ਨੇ ਆਟਵਾ ਨੂੰ 1 ਦਿਨ ਦੇ ਟ੍ਰਿਪ ਦੇ ਵਿੱਚ ਤੁਸੀਂ ਐਜ਼ ਏ ਡਰਾਈਵਰ ਜਾਂ ਬ੍ਰੋਕਰ ਬਹੁਤ ਵਧੀਆ ਪੈਸਾ ਬਣਾ ਸਕਦੇ ਹੋ ਹਰ ਇੱਕ ਸੈਟਰਡੇ ਨੂੰ ਅਸੀਂ ਓਪਨ ਹਾਊਸ ਲਾਉਂਦੇ ਹਾਂ 10 ਤੋਂ 3 ਵਜੇ ਤੱਕ ਸਾਡੀ ਗਲਿਡਨ ਦੀ ਲੋਕੇਸ਼ਨ ਦੇ ਉੱਤੇ ਸਾਡਾ ਹੈੱਡ ਆਫਿਸ ਹੈ 101 ਗਲਿਡਨ ਰੋਡ ਬ੍ਰੈਂਪਟਨ ਗੁਰਦੁਆਰਾ ਸਾਹਿਬ ਦੇ ਕੋਲ ਹੈ ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 905-453-1400 ਅਪਲਾਈ ਟੂਡੇ ਐਂਡ ਸਟਾਰਟ ਯੂਰ ਵਰਕ ਟੁਮਾਰੋ ਯੂਨਾਈਟਿਡ ਗਰੁੱਪ ਆਫ ਕੰਪਨੀ
ਕੀ ਤੁਸੀਂ ਮਜ਼ਬੂਤ ਅਤੇ ਯੂਨੀਕ ਕਿਸਮ ਦਾ ਫਰਨੀਚਰ ਘਰ ਦੇ ਵਿੱਚ ਰੱਖਣ ਦੇ ਸ਼ੌਕੀਨ ਹੋ ਤਾਂ ਬਿਗ ਬੌਸ ਫਰਨੀਚਰ ਪਿਛਲੇ ਲੰਬੇ ਸਮੇਂ ਤੋਂ ਐਲਬੀਅਨ ਅਤੇ 27 ਦੇ ਇਲਾਕੇ ਵਿੱਚ ਸੇਵਾਵਾਂ ਦਿੰਦਾ ਆ ਰਿਹਾ ਹੈ। ਇੱਕ ਵਾਰੀ ਇਹਨਾਂ ਦੇ ਸ਼ੋਰੂਮ ਤੇ ਚੱਕਰ ਜ਼ਰੂਰ ਮਾਰੋ। 1783 ਐਲਬੀਅਨ ਰੋਡ, ਬਿਗ ਬੌਸ ਫਰਨੀਚਰ, 416-675-8988। ਬਿਗ ਬੌਸ ਇਲੈਕਟ੍ਰੋਨਿਕਸ ਦੀ ਦੁਨੀਆ ਵਿੱਚ ਧੁੰਮਾ ਪਾ ਚੁੱਕਾ ਨਾਮ, ਟੌਪ ਚੋਇਸ ਇਲੈਕਟ੍ਰੋਨਿਕਸ ਪਿਛਲੇ ਲੰਬੇ ਸਮੇਂ ਤੋਂ 15 ਜੈਵਲਿਨ ਡਰਾਈਵ ਵੁੱਡਬ੍ਰਿਜ ਵਿੱਚ ਸੇਵਾਵਾਂ ਦਿੰਦਾ ਆ ਰਿਹਾ ਸੀ, ਹੁਣ ਖੁੱਲ ਚੁੱਕਾ ਹੈ। 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ ਸੀ ਐਨ ਦੇ ਯਾਰਡ ਦੇ ਬਿਲਕੁਲ ਲਾਗੇ। ਟੌਪ ਚੋਇਸ ਇਲੈਕਟ੍ਰੋਨਿਕਸ ਫਰਿੱਜ, ਸਟੋਵ, ਵਾਸ਼ਰ ਡਰਾਇਰ ਤੋਂ ਇਲਾਵਾ ਹਰ ਤਰ੍ਹਾਂ ਦੇ ਟੈਲੀਵਿਜ਼ਨ ਅਤੇ ਫਰਨੀਚਰ ਤੁਸੀਂ ਇੱਥੋਂ ਖਰੀਦ ਸਕਦੇ ਹੋ। ਟੌਪ ਚੋਇਸ ਇਲੈਕਟ੍ਰੋਨਿਕਸ, 905-799-0045। ਟੌਪ ਚੋਇਸ ਇਲੈਕਟ੍ਰੋਨਿਕਸ, ਸਭ ਤੋਂ ਸਸਤਾ ਟੌਪ ਚੋਇਸ।
ਔਰਾ ਕਿਚਨ ਵਾਲੇ ਬਹੁਤ ਸੋਹਣੀਆਂ ਕਿਚਨ ਬਣਾਉਂਦੇ ਨੇ ਜੀ, ਕਸਟਮ ਬਿਲਟ ਕਿਚਨ ਹੁੰਦੀਆਂ, ਕਦੇ ਵੇਖ ਕੇ ਆਇਓ ਤੁਸੀਂ ਇਹਨਾਂ ਦੀਆਂ ਬਣਾਈਆਂ ਹੋਈਆਂ ਕਿਚਨਸ। ਇਹਨਾਂ ਦੇ ਸ਼ੋਰੂਮ ਦੇ ਵਿੱਚ ਜਾਓ, ਇਹਨਾਂ ਦੀ ਵੈਬਸਾਈਟ ਦੇਖੋ। ਔਰਾ ਕਿਚਨ ਦਾ ਨਾਂ ਯਾਦ ਰੱਖਣਾ ਜਦੋਂ ਕਿਚਨ ਬਣਾਉਣ ਦੀ ਗੱਲ ਚੱਲੇ। ਨਵੀਂ ਕਿਚਨ 905-673-2872 ਇਹਨਾਂ ਦਾ ਨੰਬਰ ਆ। ਘਰ ਤੁਸੀਂ ਨਵਾਂ ਲਿਆ ਭਾਵੇਂ ਅਤੇ ਬਿਲਡਰ ਕੋਲੋਂ ਜਦੋਂ ਸੋਹਣੀ ਕਿਚਨ ਬਣਾਉਣ ਦੀ ਗੱਲ ਕਰਦੇ ਹੋ ਤਾਂ ਤਿੱਗਣੇ ਚੌਗਣੇ ਪੈਸੇ ਬਿਲਡਰ ਮੰਗਦਾ ਅਪਗ੍ਰੇਡਸ ਦੇ। ਬਿਲਡਰ ਤੋਂ ਬੇਸਿਕ ਕਿਚਨ ਲੈ ਲਓ ਜੀ, ਕੋਈ ਪੈਸਾ ਨਾ ਦਿਓ ਕਿਚਨ ਅਪਗ੍ਰੇਡਸ ਦਾ, ਜਦੋਂ ਘਰ ਦਾ ਪੋਜੈਸ਼ਨ ਮਿਲ ਜੇ ਅਤੇ ਉਸ ਤੋਂ ਬਾਅਦ ਔਰਾ ਕਿਚਨ ਵਾਲਿਆਂ ਕੋਲ 10-15 ਦਿਨਾਂ ਸੋਹਣੀ ਕਿਚਨ ਬਣਾ ਜਾਣਗੇ। 905-673-2872। ਅੱਜ ਦੇ ਪ੍ਰੋਗਰਾਮ ਨੂੰ ਮਨਵਿੰਦਰ ਖੋਸਾ, ਵੰਡਰ ਵਰਲਡ ਇਮੀਗ੍ਰੇਸ਼ਨ ਵਾਲੇ ਸਪੋਂਸਰ ਕਰਦੇ ਨੇ ਜੀ। ਇਮੀਗ੍ਰੇਸ਼ਨ ਦੀ ਕੋਈ ਵੀ ਜ਼ਰੂਰਤ ਹੈਗੀ ਆ, ਤੁਸੀਂ ਇਹਨਾਂ ਨਾਲ ਤਾਲਮੇਲ ਕਰਨਾ 647-646-3000 'ਤੇ। ਕਿਸੇ ਤੁਹਾਡੇ ਰਿਸ਼ਤੇਦਾਰ ਨੇ ਵਿਜ਼ਟਰ ਦੇ ਤੌਰ 'ਤੇ ਆਉਣਾ, ਸੁਪਰਵੀਜ਼ਾ ਤੌਰ 'ਤੇ ਆਉਣਾ, ਤੁਸੀਂ ਆਲਰੇਡੀ ਇੱਥੇ ਆਏ ਹੋਏ ਹੋ, ਕਿਸੇ ਕੰਮ ਦੇ ਵਿੱਚ ਮਾਹਰ ਹੋ, ਤੁਹਾਨੂੰ ਪਤਾ ਕਿ ਕੰਮ ਨਹੀਂ ਕਰ ਸਕਦੇ ਜਿਹੜੇ ਵਿਜ਼ਟਰ ਹੈਗੇ ਆ, ਲੀਗਲ ਤਰੀਕੇ ਨਾਲ ਕੰਮ ਕਰਨ ਦੇ ਲਈ ਜ਼ਰੂਰੀ ਆ ਤੁਹਾਡੇ ਕੋਲ ਵਰਕ ਪਰਮਿਟ ਹੋਣਾ, ਜਾਂ ਤੁਸੀਂ ਇੱਥੋਂ ਦੇ ਪਰਮਾਨੈਂਟ ਰੈਜੀਡੈਂਟ ਜਾਂ ਸਿਟੀਜ਼ਨ ਹੋਵੋ। ਜੇ ਤੁਸੀਂ ਇੱਥੇ ਆਏ ਹੋਏ ਹੋ ਅਤੇ ਉਸ ਕੈਟਾਗਰੀ 'ਚ ਕੰਮ 'ਚ ਮਾਹਰ ਹੋ ਜਿਹੜੇ ਕੰਮ ਕਰਨ ਵਾਲਿਆਂ ਦੀ ਇੱਥੇ ਜ਼ਰੂਰਤ ਹੁੰਦੀ ਆ, ਤਾਂ ਬਹੁਤ ਵਾਰੀ ਕੰਪਨੀਜ਼ ਲੱਭਦੀਆਂ ਫਿਰਦੀਆਂ ਹੁੰਦੀਆਂ ਇਹੋ ਜਿਹੇ ਬੰਦੇ। ਜੇ ਤੁਸੀਂ ਆਏ ਹੋਏ ਹੋ ਤਾਂ ਤੁਹਾਨੂੰ ਵਰਕ ਪਰਮਿਟ ਵਗੈਰਾ ਮਿਲ ਸਕਦਾ। ਜੇ ਸਾਰੇ ਕੰਮਾਂ ਦੀ ਜਾਣਕਾਰੀ ਮਨਵਿੰਦਰ ਖੋਸਾ ਨੂੰ ਆ ਜੀ, 647-646-3000 ਇਹਨਾਂ ਦਾ ਨੰਬਰ ਹੈਗਾ ਜੀ। ਸਾਡੇ ਨਾਲ ਇੱਕ ਕਾਲਰ ਹੈਗੇ ਨੇ ਜੀ। ਹਾਂਜੀ ਵੀਰ ਜੀ, ਨਿੱਘਾ ਸਵਾਗਤ ਤੁਹਾਡਾ। ਹਾਂਜੀ ਹਾਂਜੀ, ਸ਼ਰੀਰ ਦਾਨ ਕਰਾਇਆ ਹੋਇਆ ਆਪਾਂ, ਉਹ ਘਰਦਿਆਂ ਨੂੰ ਵੀ ਉਹ ਕਹਿੰਦੇ ਕੁਛ ਨੀ ਦੇਣਾ। ਇੱਕ ਵਾਰੀ ਫੋਨ ਆਇਆ ਤੇ ਮੈਂ ਕਿਹਾ ਵੀ ਕੁਛ ਨਾ ਕੁਛ ਮਾੜਾ ਮੋਟਾ ਮਿਲੂਗਾ, ਉਹ ਕਹਿੰਦੇ ਨਹੀਂ ਟੋਟਲੀ, ਕਹਿੰਦੇ ਜਿਹੜਾ ਤੂੰ ਸਾਈਨ ਕੀਤਾ ਹੋਇਆ ਕੁਛ ਨੀ ਮਿਲਣਾ, ਕਹਿੰਦੇ ਅੱਖਾਂ ਤੇ ਗੁਰਦੇ ਗਰਦੇ ਸਭ ਕੱਢ ਕੇ ਬਾਕੀ ਆ ਜਿਹੜਾ ਰਿਸਰਚ ਲਈ ਲਾ ਦੇਣਾ। ਵੈਸੇ ਇਹ ਕੋਈ ਇਹ ਸੱਚ ਨਹੀਂ ਜੀ, ਇਹ ਜਿਹੜਾ ਕੁਛ ਮੈਂ ਖਾਸ ਗੱਲ ਨਹੀਂ ਬੋਲ ਰਿਹਾ, ਸਾਡੇ ਆਮ ਜਿਹੜੇ ਲੋਕ ਨੇ ਆਮ ਗੱਲਾਂ ਨੇ, ਮੈਂ ਤਾਂ ਕੋਈ ਤਿਆਰੀ ਕਰਕੇ ਹੀ ਨਹੀਂ ਆਉਂਦਾ ਪ੍ਰੋਗਰਾਮ ਦੀ। ਇਹ ਤਾਂ ਬੜੀਆਂ ਸਿੱਧੀਆਂ ਜਿਹੀਆਂ ਗੱਲਾਂ ਵੀ ਤੁਸੀਂ ਇੱਕ ਬੰਦੇ ਦੇ ਖਿਲਾਫ ਬੋਲਣ ਲੱਗੇ ਹੋ, ਤੁਸੀਂ ਦੂਜੇ ਬੰਦੇ ਨੂੰ ਚਾਂਸ ਤਾਂ ਦਿਓ, ਕਿਉਂ ਨਹੀਂ ਚਾਂਸ ਦਿੰਦੇ, ਕਿਉਂ ਨਹੀਂ ਦਿੱਤਾ ਚਾਂਸ ਉਹਨਾਂ ਦੀ ਤੇ ਰਲ ਨੂੰ ਬੋਲਣ ਦੀ। ਇੱਥੇ ਦੇਖੋ, ਅਸੀਂ ਆਪਣੇ ਦੋਸਤਾਂ ਨੂੰ ਕਹਿੰਦੇ ਹਾਂ ਵੀ ਤੁਸੀਂ ਇੱਕੋ ਜਿਹੇ ਵਿਚਾਰ ਹੋਣਾ ਕੋਈ ਚੰਗੀ ਗੱਲ ਨਹੀਂ ਹੈਗੀ। ਬਗੀਚੇ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਬੂਟੇ ਨੇ, ਅਲੱਗ ਅਲੱਗ ਤਰ੍ਹਾਂ ਦੇ ਨੇ। ਖੈਰ, ਕਈ ਲੋਕ ਗੁਲਾਬ ਨੂੰ ਗੁਲਾਬੀ ਰੰਗ ਦਾ ਹੀ ਕਹਿੰਦੇ, ਕਾਲੇ ਵੀ ਗੁਲਾਬ ਦੇ ਫੁੱਲ ਹੁੰਦੇ, ਚਿੱਟੇ ਵੀ ਹੁੰਦੇ ਨੇ, ਗੁਲਾਬੀ ਤਾਂ ਹੁੰਦੇ ਹੀ ਹੁੰਦੇ, ਹੋਰ ਰੰਗਾਂ ਦੇ ਵੀ ਹੋ ਸਕਦੇ ਨੇ। ਇਹ ਜ਼ਿੰਦਗੀ ਦੀ ਖੂਬਸੂਰਤੀ ਹੈ ਕਿ ਅਲੱਗ ਅਲੱਗ ਵਿਚਾਰਾਂ ਵਾਲੇ ਲੋਕ ਨੇ ਸਾਡੇ ਕੋਲ ਇੱਥੇ ਆਉਣ। ਅਸੀਂ ਵਾਰ ਵਾਰ ਬੇਨਤੀ ਕਰਦੇ ਹੁੰਦੇ ਵੀ ਸਾਨੂੰ ਭਾਵੇਂ ਸਾਨੂੰ ਤੁਸੀਂ ਕੁਛ ਮਰਜ਼ੀ ਕਹੋ, ਚੰਗੇ ਸ਼ਬਦਾਂ ਦੇ ਵਿੱਚ ਵਿਚਾਰ ਤੁਹਾਡੇ ਵੱਖਰੇ ਹੋਣ, ਸਾਡੇ ਰੇਡੀਓ 'ਤੇ ਆਓ, ਰੇਡੀਓ 'ਤੇ ਆਓਗੇ ਸਾਡਾ ਪ੍ਰੋਗਰਾਮ ਗੁਲਦਸਤਾ ਬਣ ਕੇ ਉਭਰੂਗਾ, ਨਹੀਂ ਤਾਂ ਮੇਰੇ ਇਕੱਲੇ ਦੇ ਵਿਚਾਰ ਸੁਣੀ ਜਾਂਦੇ ਹੋ। ਖੈਰ ਜੀ, ਧੰਨਵਾਦ ਤੁਹਾਡਾ ਸ਼ੇਵਿੰਦਰ, ਸਾਡੇ ਨਾਲ ਨੇ ਹੋਰ ਵੀ ਕਾਲਰ ਨਾਲ ਨੇ, ਪਰ
ਹਾਂਜੀ ਧੰਨਵਾਦ
ਵੀਰ ਜੀ, ਸਾਡੇ ਕੋਲ ਸਮਾਂ ਨੀ, ਇਹਦੇ ਤੇ ਅਲੱਗ ਅਲੱਗ ਤਰ੍ਹਾਂ ਦੇ ਵਿਚਾਰ ਨੇ, ਇਹਦੇ ਤੇ ਆਪਾਂ ਇੱਕ ਘੰਟਾ ਪ੍ਰੋਗਰਾਮ ਕੀਤਾ ਸੀ, ਅਲੱਗ ਅਲੱਗ ਲੋਕਾਂ ਦੇ ਅਲੱਗ ਅਲੱਗ ਤਰ੍ਹਾਂ ਦੇ ਵਿਚਾਰ ਨੇ, ਆਪਾਂ ਸਾਰਿਆਂ ਨੂੰ ਮੌਕਾ ਦੇਵਾਂਗੇ ਇੱਕ ਦਿਨ। ਸ਼ੇਵਿੰਦਰ ਜੀ, ਆਪਣੇ ਕੋਲ ਸਮਾਂ ਤਾਂ ਰਹਿ ਗਿਆ ਥੋੜ੍ਹਾ, ਅਤੇ ਆਪਾਂ ਗੱਲਬਾਤ ਕਰਨੀ ਸੀ ਸੰਜੀਵ ਭੱਟ ਬਾਰੇ, ਤੁਸੀਂ 2-3 ਮਿੰਟ ਉਹਨਾਂ ਬਾਰੇ ਗੱਲਬਾਤ ਸੁਣਾ ਜਾਓ ਸਾਡੇ ਸਰੋਤਿਆਂ ਨੂੰ।
ਚਰਨਜੀਤ ਜੀ, ਮੈਂ ਨਾ ਪੂਰੀ ਤਿਆਰੀ ਕਰਕੇ ਰੱਖੀ ਸੀ ਘੱਟੋ ਘੱਟ ਅੱਧੇ ਘੰਟੇ ਦੇ ਪ੍ਰੋਗਰਾਮ ਦੀ, ਕਿਉਂਕਿ 1 ਮਿੰਟ 'ਚ ਮੈਂ ਸੋਚ ਰਿਹਾ ਵੀ ਕਿੱਦਾਂ ਕਰਾਂ ਤਾਂ ਕਿੱਦਾਂ ਨਾ ਕਰਾਂ।
ਚਲੋ ਇਸ਼ਾਰਾ ਕਰ ਦਿਓ।
ਹਾਂ, ਸੰਜੀਵ ਭੱਟ ਜੀ ਲਗਾਤਾਰ ਜਿਹੜਾ ਨਰਿੰਦਰ ਮੋਦੀ ਦੇ ਸਮੇਂ ਦੇ ਵਿੱਚ ਉਹਨਾਂ ਦੀ ਜਿਹੜੀ ਸਰਕਾਰ ਵੱਲੋਂ ਕੀਤੀਆਂ ਹੋਈਆਂ ਜ਼ਿਆਦਤੀਆਂ ਦੇ ਬਾਬਤ ਸਵਾਲ ਉਠਾਉਣ ਵਾਲਾ ਇੱਕ ਪੁਲਿਸ ਅਧਿਕਾਰੀ ਸੀਗਾ, ਇਸ ਕਰਕੇ ਉਹ ਅੱਖਾਂ ਦੇ ਵਿੱਚ ਰੜਕਦਾ ਸੀ। ਇੱਕ ਪੁਰਾਣੇ 30 ਸਾਲ ਦੇ ਕਰੀਬ ਮਾਮਲੇ ਵਿੱਚ, ਝੂਠੇ ਮਾਮਲੇ ਵਿੱਚ ਉਹਨੂੰ ਜਿਹੜਾ ਫਸਾ ਦਿੱਤਾ ਗਿਆ। ਮੇਰੇ ਕੋਲ ਡਾਟਾ ਸੀ ਪੂਰਾ ਚੰਜ ਲੈ ਕੇ ਆਇਆ ਸੀਗਾ ਕਿ ਹਿੰਦੁਸਤਾਨ ਦੇ ਵਿੱਚ ਘੱਟੋ ਘੱਟ 16 ਸਾਲ ਦੇ ਵਿੱਚ ਹਿਰਾਸਤੀ ਮੌਤਾਂ ਦੀ ਗਿਣਤੀ 180 ਹੈਗੀ ਆ, ਲੇਕਿਨ ਕਿਸੇ ਵੀ ਪੁਲਿਸ ਕਰਮਚਾਰੀ ਨੂੰ ਸਜ਼ਾ ਨਹੀਂ ਮਿਲੀ ਹੈਗੀ। ਹੋਰ ਵੀ ਬਥੇਰੇ ਮਾਮਲੇ ਸੀਗੇ, ਪੂਰੇ ਹਿੰਦੁਸਤਾਨ ਦੇ ਵਿੱਚ ਟੋਟਲ 1500 ਮੌਤਾਂ ਹੋਈਆਂ ਨੇ, ਲੇਕਿਨ ਕਿਸੇ ਪੁਲਿਸ ਵਾਲੇ ਨੂੰ ਸਜ਼ਾ ਨਹੀਂ ਮਿਲੀ ਹੈਗੀ। ਸਿਰਫ ਮਿਲੀ ਹੈ ਤਾਂ,
ਪਰ ਜੇ ਦੋਸ਼ੀ ਹੈ ਤਾਂ ਮਿਲਣੀ ਚਾਹੀਦੀ ਆ,
ਮਿਲਣੀ ਚਾਹੀਦੀ ਹੈ। ਮੈਂ ਗੱਲ ਕਰਦਾ ਪਰ ਸੰਜੀਵ ਭੱਟ ਦਾ ਮਾਮਲਾ ਇਹ ਸੀਗਾ ਕਿ ਮਾਮਲੇ ਵਿੱਚ ਉਹਦਾ ਕੋਈ ਆਧਾਰ ਹੀ ਨਹੀਂ ਮਿਲਿਆ, ਕੋਈ ਸਬੂਤ ਹੀ ਨਹੀਂ ਮਿਲਿਆ ਸੀਗਾ ਕਿ ਸੰਜੀਵ ਭੱਟ ਦੇ ਕਰਕੇ ਉਹ ਮੌਤ ਹੋਈ ਸੀਗੀ, ਕਿਉਂਕਿ ਉਹਦੇ ਪਰਿਵਾਰ ਵਾਲਿਆਂ ਦਾ ਵਿਊ ਹੋਰ ਸੀਗਾ ਤੇ ਜਿਹੜਾ ਹੈਗਾ ਵਾ ਸਰਕਾਰ ਵਿਊ ਦੇ ਰਹੀ ਹੈ ਹੋਰ ਦੇ ਰਹੀ ਹੈਗੀ ਆ। ਚੱਕਰ ਹੈਗਾ ਇੱਥੋਂ ਇਹ ਸਮਝਣਾ ਬਣਦਾ ਕਿ ਜਿਹੜੇ ਪੁਲਿਸ ਵਾਲੇ ਦੋਸ਼ੀ ਆ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ, ਉਹਨਾਂ ਨੂੰ ਮਿਲ ਨਹੀਂ ਰਹੀ। ਜਿਹੜੇ ਪੁਲਿਸ ਵਾਲੇ ਇਮਾਨਦਾਰ ਨੇ, ਇੰਨੀ ਜ਼ਰੂਰਤ ਰੱਖਦੇ ਨੇ ਕਿ ਉਸ ਉੱਥੇ ਦੀ ਹਕੂਮਤ ਕੀ ਕੁਛ ਕਰ ਰਹੀ ਹੈ ਕੀ ਕੁਛ ਨਹੀਂ ਕਰ ਰਹੀ, ਤੇ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਨੂੰ ਉਹਦੇ ਉੱਤੇ ਮੁਕੱਦਮੇ ਜਿਹੜੇ ਝੂਠੇ ਵੀ ਪਾਏ ਜਾਂਦੇ ਨੇ। ਇਹਦੀ ਵਿਸਤ੍ਰਿਤ ਰਿਪੋਰਟ ਮੈਂ ਤੁਹਾਨੂੰ ਕੱਲ ਦੇ ਦਾਂਗਾ ਜੇ ਟਾਈਮ ਹੋਇਆ ਆਪਣੇ ਕੋਲ, ਕਿਉਂਕਿ ਹੁਣ ਉਹ ਕਾਫੀ ਲੰਮੀ ਰਿਪੋਰਟ ਸੀ ਸੰਜੀਵ ਭੱਟ ਦੀ ਆਪਣੀ ਕਹਾਣੀ, ਤੇ ਜਿਹੜੀ ਰਿਪੋਰਟ ਅੰਕੜਿਆਂ ਸਹਿਤ ਮੇਰੇ ਕੋਲ ਪਈ ਸੀ ਉਹ ਮੈਂ ਸ਼ਾਇਦ ਜੇ ਆਪਣੇ ਕੋਲ ਕੱਲ ਟਾਈਮ ਹੋਇਆ ਮੈਂ ਜ਼ਰੂਰ ਪੜ੍ਹਾਂ।
ਇਹਨਾਂ ਨੂੰ ਉਮਰ ਕੈਦ ਕਰ ਦਿੱਤੀ ਗਈ ਆ?
ਹਾਂ ਬਿਲਕੁਲ, ਕਿਉਂਕਿ ਸੰਜੀਵ ਭੱਟ ਨੂੰ ਉਮਰ ਕੈਦ ਹੋਈ ਆ। ਹੁਣ ਫਿਲਹਾਲ ਕਈ ਸਾਰੀਆਂ ਜਿਹੜੀਆਂ ਜਮਹੂਰੀ ਜਥੇਬੰਦੀਆਂ ਨੇ ਉਹਨਾਂ ਦੇ ਜਿਹੜੇ ਹੈਗੇ ਆ ਨਾਲ ਖੜੀਆਂ ਹੋਈਆਂ ਨੇ। ਸੰਜੀਵ ਭੱਟ ਜਿਵੇਂ ਮੈਂ ਦੱਸਿਆ ਹੀ ਹੈ ਕਿ ਗੁਜਰਾਤ ਕਤਲੇਆਮ ਦੇ ਵਿੱਚ ਜਿਹੜਾ ਹੈਗਾ ਉਸ ਸਮੇਂ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਉੱਤੇ ਉਹਨੇ ਉਂਗਲੀ ਉਠਾਈ ਸੀ। ਸੰਜੀਵ ਭੱਟ ਜੀ ਨੇ ਕਿ ਗੁਜਰਾਤ ਕਤਲੇਆਮ ਦੇ ਵਿੱਚ ਉੱਥੇ ਦੇ ਉਸ ਸਮੇਂ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਉੱਤੇ ਵੀ ਉਂਗਲੀ ਉਠਾਈ ਸੀ। ਇਹ ਉਹੀ ਸੰਜੀਵ ਭੱਟ ਆ ਜੀ ਨੇ ਜਿਹੜਾ ਤਮਾਮ ਅਦਾਲਤਾਂ ਦੇ ਨੂੰ ਜਿਹੜਾ ਕਦੇ ਜ਼ਮਾਨਤ ਨਹੀਂ ਮਿਲੀ ਹੈਗੀ, ਤਮਾਮ ਜਿਹੜੇ ਚੋਰ ਜੋ ਚੱਕੇ ਜਿਹੜੇ ਸੀਗੇ ਮੰਤਰੀ ਸੀ ਉਹਨਾਂ ਨੂੰ ਉਹਨੇ ਕਦੇ ਜ਼ਮਾਨਤ ਨਹੀਂ ਲੈਣ ਦਿੱਤੀ, ਕਲੀਨ ਚਿੱਟ ਨਹੀਂ ਮਿਲੀ ਹੈਗੀ। ਸੋ ਸੰਜੀਵ ਭੱਟ ਜੋ ਕਿ ਅਹਿਮਦਾਬਾਦ ਦੇ ਗੁਲਬਰਗ ਸੋਸਾਇਟੀ ਦੇ ਵਿੱਚ ਜਿਹੜਾ ਜਿਉਂਦਾ ਜਲਾ ਦਿੱਤੇ ਗਏ ਸਾਬਕਾ ਸੰਸਦ ਜਾਫਰੀ ਦੀ ਵਿਧਵਾ ਚੱਕਰੀਆ ਜਾਫਰੀ ਨਾਲ ਅਖੀਰਲੇ ਸਮੇਂ ਤੱਕ ਖੜਿਆ ਰਿਹਾ, ਮਤਲਬ ਇਸ ਤਰ੍ਹਾਂ ਦੇ ਜਿਹੜੇ ਲੱਠੇ ਬੰਦੇ ਨੇ ਤੁਹਾਨੂੰ ਘੱਟ ਮਿਲਦੇ ਨੇ।
ਸ਼ਿਵਿੰਦਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਅੱਜ ਮੈਂ ਮਾਫ਼ੀ ਚਾਹੁੰਦਾ ਤੁਹਾਨੂੰ ਅੱਧਾ ਘੰਟਾ ਮੈਂ ਲਾਈਨ ਤੇ ਵੀ ਪਾਈ ਰੱਖਿਆ, ਤੇ ਆਪਾਂ ਫੇਰ ਵੀਰਵਾਰ ਨੂੰ ਹੁਣ ਗੱਲਬਾਤ ਕਰਾਂਗੇ ਜਾਂ ਕੱਲ ਨੂੰ ਗੱਲਬਾਤ ਕਰਾਂਗੇ।
ਇਹ ਵਿਸ਼ੇ ਤੇ ਗੱਲ ਕਰਨੀ ਬਹੁਤ ਜ਼ਰੂਰੀ,
ਆਪਾਂ ਕੱਲ ਨੂੰ ਹੀ ਕਰਾਂਗੇ ਜੀ ਇਸ ਵਿਸ਼ੇ ਤੇ ਗੱਲਬਾਤ,
ਖੁਦ ਹੀ ਚੁਣਿਆ ਸੀ ਤੇ ਬਹੁਤ ਅੱਛਾ ਵਿਸ਼ਾ ਸੀ ਇਹ, ਆਪਾਂ ਕੱਲ ਜ਼ਰੂਰ ਕਰਾਂਗੇ।
ਬਿਲਕੁਲ ਮਿਹਰਬਾਨੀ ਸ਼ਿਵਿੰਦਰ ਜੀ, ਧੰਨਵਾਦ ਤੁਹਾਡਾ ਬਹੁਤ ਬਹੁਤ, ਵਾਂਸ ਅਗੇਨ ਮਾਫ਼ੀ ਚਾਹੁੰਦਾ ਜੀ। ਦੋਸਤੋ ਤੁਹਾਨੂੰ ਜਾਂਦੇ ਜਾਂਦੇ ਅਕਾਲ ਫਿਜ਼ੀਓਥੈਰੇਪੀ ਐਂਡ ਰੀਹੈਬ ਕਲੀਨਿਕ ਦਾ ਵੀ ਸੁਨੇਹਾ ਦੇ ਦਈਏ ਜੀ, 647-709-3992 ਇਹਨਾਂ ਦਾ ਨੰਬਰ ਹੈ ਜੀ, ਅਤੇ ਵੈਨਕਰਕ ਅਤੇ ਮੇਫੀਲਡ ਦੇ ਇੰਟਰਸੈਕਸ਼ਨ ਦੇ ਉੱਤੇ ਇਹਨਾਂ ਦਾ ਕਲੀਨਿਕ ਹੈਗਾ। ਗੋਡਾ ਮੋਡਾ ਦੁਖਦਾ, ਜੋੜਾਂ 'ਚ ਦਰਦ ਦਾ, ਲੱਕ ਦੁਖਦਾ, ਤੁਹਾਡਾ ਬੈਕ ਜਿਹਨੂੰ ਕਹਿੰਦੇ ਆ ਸਰਵਾਈਕਲ ਦੀ ਪ੍ਰੋਬਲਮ ਆ, ਬਾਹਾਂ ਦੇ ਵਿੱਚ ਦਰਦ ਜਾਂਦਾ, ਲੱਤ 'ਚ ਦਰਦ ਜਾਂਦਾ, ਪੈਰ ਦੁਖਦੇ ਨੇ, ਸ਼ਿਫਟ ਵਰਕ ਕਰਦੇ ਹੋ ਲਗਾਤਾਰ ਖੜ੍ਹੇ ਰਹਿਣ ਨਾਲ ਅੱਡੀਆਂ 'ਚ ਦਰਦ ਹੁੰਦੀ, ਕੋਈ ਵੀ ਪ੍ਰੋਬਲਮ ਆ ਤੁਸੀਂ ਉਹਨਾਂ ਕੋਲ ਜਾਓ, ਉਹਨਾਂ ਕੋਲ ਅਲੱਗ ਅਲੱਗ ਢੰਗ ਤਰੀਕੇ ਨਾਲ ਤੁਹਾਡਾ ਇਲਾਜ ਕਰਦੇ ਨੇ। ਕਾਇਰੋਪ੍ਰੈਕਟਰਸ ਦੀ ਟੀਮ ਹੈ ਜੀ, ਮਸਾਜ ਥੈਰੇਪਿਸਟ ਆਪ, ਉਹ ਫਿਜ਼ੀਓਥੈਰੇਪਿਸਟ ਨੇ ਵੈਨਕਰਕ ਐਂਡ ਮੇਫੀਲਡ ਦੇ ਕੋਨੇ ਦੇ ਉੱਤੇ, ਇੰਟਰਸੈਕਸ਼ਨ ਦੇ ਉੱਤੇ ਇਹਨਾਂ ਦਾ ਕਲੀਨਿਕ ਹੈਗਾ। ਦੋਸਤੋ ਨਵੇਂ ਘਰਾਂ ਦੀ ਗੱਲ ਅਸੀਂ ਕਈ ਵਾਰ ਕਰਦੇ ਹਾਂ ਜੀ, 3500 ਸਕੁਅਰ ਫੀਟ ਦੇ ਜਿਹੜੇ ਘਰ ਆ ਬਰੈਂਪਟਨ ਦੇ ਵਿੱਚ ਇਸ ਵੇਲੇ ਉਹ 10.5 ਲੱਖ ਦੇ ਆ, ਆਲਮੋਸਟ 3600 ਸਕੁਅਰ ਫੀਟ ਦੇ 10 ਲੱਖ 60,000 ਦੇ, 3700 ਸਕੁਅਰ ਫੀਟ 10,70,000 ਅਪਰੋਕਸੀਮੇਟਲੀ, ਅਤੇ 3800-3900 ਸਕੁਅਰ ਫੀਟ ਦੇ ਘਰ ਨੇ ਜਿਹੜੇ ਉਹ 10,80,000 ਦੇ ਬੁੱਕ ਹੋ ਰਹੇ ਨੇ ਜੀ। ਇਹ ਜ਼ਰੂਰੀ ਨਹੀਂ ਵੀ ਬਰੈਂਪਟਨ ਹੀ, ਕਿਤੇ ਵੀ ਤੁਸੀਂ ਨਵਾਂ ਘਰ ਬੁੱਕ ਕਰਾਉਣਾ ਹੋਵੇ ਸਾਡੇ ਕੋਲ ਅਲੱਗ ਅਲੱਗ ਥਾਵਾਂ ਦੇ ਉੱਤੇ ਪ੍ਰੋਜੈਕਟ ਹੈਗੇ ਨੇ ਜੀ, ਤੁਸੀਂ ਤਾਲਮੇਲ ਕਰ ਲਿਓ। 6470-3008436 ਮੇਰਾ ਨੰਬਰ, 647-384-36 ਸਾਡਾ ਸਮਾਂ ਹੋ ਗਿਆ ਜੀ ਸਮਾਪਤ। ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਅਤੇ ਕੋਈ ਸੱਜਣਾਂ ਦੀ ਅਸੀਂ ਕਾਲਜ਼ ਨਹੀਂ ਲੈ ਸਕੇ, ਮਿਹਰਬਾਨੀ ਜੀ ਸਮਾਂ ਦੇਣ ਲਈ, ਕੱਲ੍ਹ ਨੂੰ ਫਿਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ, ਧੰਨਵਾਦ।
The views expressed on the preceding program may not necessarily be those of the owner or management of WTOR radio station.
आप सुन रहे हैं WTOR 770 साजावास ब्रॉडकास्टिंग सर्विस 24/7। हमारे रेडियो और टीवी की सर्विस के लिए विजिट कीजिए eawaz.com या डाउनलोड कीजिए फ्री eawaz ऑफिशियल ऐप। eawaz टीवी आपका अपना चैनल है, आप eawaz टीवी को तमाम IPTV बॉक्सेस पर फ्री देख सकते हैं। लाइक कीजिए हमारा फेसबुक पेज eawaz। फीडबैक और एडवर्टाइजमेंट के लिए कॉल कीजिए 6478986245 6478986245। The biggest cricket event has begun. Yes, ICC Cricket World Cup 2019 aapke liye lekar aaye hain cricket ka sabse bada show North America mein. Hum aapko denge latest news, inside and outside updates, match analysis, team and player stats, trivia question, surprise interview and exciting prizes. Dekhiye Match Point rozana raat 9 baje Dr. Adnan ke saath sirf eawaz TV par, Facebook eawaz ya phir eawaz.com।
ਤੁਸੀਂ ਜਿੰਨਾ ਵੀ ਸੋਹਣਾ ਹੋਵੇ ਥੋੜੀ ਬਿਨਾ ਨਹੀਂ ਉਹ ਜੱਚਦਾ ਥੋੜੀ ਦੇ ਫਰਨੀਚਰ ਨਾਲ ਕੋਣਾ ਕੋਣਾ ਸਜਦਾ
ਸੋਡੀ ਫਰਨੀਚਰ ਕੰਪਨੀ ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਤੇ ਵੱਡੇ ਸ਼ੋਰੂਮਸ ਵਾਲੀ ਕੰਪਨੀ ਹੈ ਜਿਹੜੀ ਕਿ ਵਧੀਆ ਹੰਡਨ ਸਾਰ ਫਰਨੀਚਰ ਤੇ ਡੈਕੋਰੇਟਿਵ ਆਈਟਮ ਬਹੁਤ ਹੀ ਰੀਜਨੇਬਲ ਪ੍ਰਾਈਸਿਸ ਤੇ ਵੇਚ ਰਹੇ 4 ਸਾਲਾਂ ਲਈ ਬਿਨਾਂ ਵਿਆਜ ਤੇ ਫਾਈਨੈਂਸਿੰਗ ਦਾ ਵੀ ਪ੍ਰਬੰਧ ਬ੍ਰੈਂਪਟਨ ਚ 74 ਡੈਵਨ ਰੋਡ ਜਾਂ 142 ਕੈਨੇਡੀ ਰੋਡ ਸਾਊਥ ਤੇ ਪਹੁੰਚੋ ਦੋਨੋਂ ਲੋਕੇਸ਼ਨਸ ਦਾ ਇੱਕੋ ਹੀ ਨੰਬਰ 9058747171
कुछ पल इंसान की जिंदगी में पहली बार आते हैं इसीलिए आप सिर्फ उन लम्हों को जिए बाकी हम पर छोड़ दें 20 साल का वसी तजर्बा लिए हम हैं वुडबाइन बैंक्वेट एंड कन्वेंशनल हॉल शानदार इंटीरियर लार्ज हॉल्स स्टेट ऑफ द आर्ट गेस्ट रूम्स और एक्सपर्ट शेफ्स का अनफॉरगेटेबल एक्सपीरियंस बनाए आपके हर लम्हे को हमेशा यादगार वुडबाइन बैंक्वेट हॉल 30 Y Regent Boulevard Toronto. Booking or reservation ke liye abhi call karein 416-743-0003.
Business run karna mushkil hai. So printer ki problem se ise aur mushkil kyun banaye? Faster aur smarter print karein apne naye HP OfficeJet Pro printer ke saath. Aur subscribe karein HP Instant Ink, Canada's only ink subscription service, jo ink aapke ghar pahunchaye khatam hone se pehle. Aaj hi khareedein new HP.